গাবো গোপাল রায়ে, বড়ে পাগ পেটে গুরদেবা, কোট পুরা মিটে হর সেবা। সে সংযোগ করো মেরে প্যারে, 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 সে সংযোগ করো মেরে প্যারে। জি জেত রসনা হর নাম উচারে, জেত রসনা হর নাম জিত রসনা হর নাম উচারে, জিত রসনা হর নাম উচারে, জিত রসনা হর নাম উচারে, গিসে সন্যোগ করো মেরে প্যারে, সে সংযোগ করো মেরে প্যারে।
শোন বিনতি প্রভু দীন দীন দয়ালা, ও শোন বিনতি প্রভু দীন দয়ালা, শোন বিনতি প্রভু দীন রসালা, সাধ গাবে গুণ সদা 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 রসালা, গিসে রসনা হর নাম উচারে,
জিত রসনা হর নাম উচারে,
इत रसना हर नाम उचारे, इत रसना हर नाम उचारे।
से संयोग करो मेरे प्यार,
से संयोग करो मेरे प्यार।
वाहेगुरु 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 वाहेगुरु।
जीवन रूप सिमरण प्रभु तेरा, जिस कृपा करे बसे तिस नेरा। जन की भूख तेरा नाम आहार, तू दाता प्रभु देवनहार। राम रमत संतन सुख माना, नानक देवनहार सो जाना।
ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਦੇ ਨਾਲ ਅੱਜ ਆਪਾਂ ਸਾਰੇ ਨਗਰ ਕੇਸਗੜ੍ਹ ਇੱਥੋਂ ਦੀਆਂ ਸਮੁੱਚੀਆਂ ਸੰਗਤਾਂ ਨੇ, ਇੱਥੋਂ ਦੇ ਸਾਰੇ ਪ੍ਰਬੰਧਕਾਂ ਨੇ, ਇਲਾਕੇ ਨੇ, ਉਦਮ ਕੀਤਾ ਹੈ। ਸੋ ਆਪਾਂ ਸਾਰਿਆਂ ਨੂੰ ਤਿੰਨ ਦਿਨ ਦੇ ਗੁਰਮਤਿ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਸੋ ਬੜੇ ਪਿਆਰ ਦੇ ਨਾਲ ਆਪ ਜੀ ਨੇ ਜਥੇ ਤੋਂ ਪਹਿਲਾਂ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਜੀ ਸਰਵਣ ਕਰ ਰਹੇ ਸੀ ਪਰਮੇਸ਼ਵਰ ਦੁਆਰ ਸਾਹਿਬ ਦੇ ਜਥੇ ਤੋਂ ਕੀਰਤਨ। ਸੋ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਨੇ ਸਤਿਗੁਰਾਂ ਦੀ ਗੋਦ ਵਿੱਚ ਥੋੜ੍ਹੇ ਜਿਹੇ ਸਮੇਂ ਤੱਕ ਆ ਜਾਣਾ ਹੈ ਤੇ ਆਪਾਂ ਸਾਰਿਆਂ ਨੇ ਉਹਨਾਂ ਪਾਸੋਂ ਅੱਜ ਦੇ ਸਮਾਗਮ ਦਾ ਲਾਹਾ ਲੈਣਾ ਹੈ। ਥੋੜ੍ਹੇ ਦਿਨ ਪਹਿਲਾਂ ਹੀ ਨਵਾਬਗੰਜ ਉੱਥੇ ਸਮਾਗਮ ਹੋਏ, ਤਿੰਨ ਦਿਨ ਦਾ ਸਮਾਗਮ ਹੋਇਆ। ਬਹੁਤ ਚੜ੍ਹਦੀ ਕਲਾ ਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਲਾਹਾ ਲਿਆ। ਆਖਰੀ ਦਿਨ ਸੀ, ਭਾਵੇਂ ਥੋੜ੍ਹਾ ਸਮਾਂ ਮਿਲਿਆ ਪਰ ਬੜਾ ਆਨੰਦ ਤੀਸਰੇ ਦਿਨ ਵੀ ਬਣਿਆ। ਮੀਂਹ ਪੈਂਦਾ ਰਿਹਾ ਪਰ ਮੀਂਹ ਪੈਂਦੇ ਵਿੱਚ ਵੀ ਸੰਗਤ ਬਹੁਤ ਪਿਆਰ ਦੇ ਨਾਲ ਉੱਥੇ ਹਾਜ਼ਰੀ ਭਰਦੀ ਰਹੀ। ਸੋ ਥੋੜ੍ਹੇ ਦਿਨਾਂ ਬਾਅਦ ਹੀ ਜੋ ਆਪਾਂ ਨੂੰ ਆਹ ਸਮਾਗਮ ਪ੍ਰਾਪਤ ਹੋਏ ਹਨ, ਅਤੇ ਆਓ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਆਪਾਂ ਯਤਨ ਕਰਨਾ ਹੈ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸਰੀਰ ਦੀ ਸਾਵਧਾਨਤਾ ਬੜੀ ਜ਼ਰੂਰੀ ਹੈ। ਬੜੇ ਵਾਰੀ ਦੀਵਾਨਾਂ 'ਚ ਸੁਣਦੇ ਰਹੀਦਾ, ਜਿੰਨਾ ਚਿਰ ਸਾਡਾ ਸਰੀਰ ਨਹੀਂ ਟਿਕਦਾ ਉਨਾ ਚਿਰ ਮਨ ਵੀ ਨਹੀਂ ਟਿਕ ਸਕਦਾ। ਪਹਿਲਾਂ ਸਰੀਰ ਟਿਕਦਾ ਹੈ, ਫਿਰ ਹੌਲੀ ਹੌਲੀ ਅੱਖਾਂ ਟਿਕਦੀਆਂ ਹਨ। ਮੂੰਦਲੀਏ ਦਰਵਾਜ਼ੇ ਤੋਂ ਬਾਜੀਅਲੇ ਅਨਹਦ ਵਾਜੇ। ਬਾਹਰਲੇ ਦਰਵਾਜ਼ਿਆਂ ਨੂੰ ਬੰਦ ਕਰਨਾ ਪੈਂਦਾ, ਫਿਰ ਉਹ ਅਨਹਦ ਜਿੱਥੇ ਪ੍ਰੇਮ, ਜਿੱਥੇ ਪਿਆਰ, ਜਿੱਥੇ ਵੈਰਾਗ, ਜਿੱਥੇ ਇਨਸਾਨੀਅਤ ਪੈਦਾ ਹੁੰਦੀ ਹੈ, ਉਹ ਬਾਹਰਲੇ ਦਰਵਾਜ਼ੇ ਬੰਦ ਕਰਨੇ ਪੈਂਦੇ ਆ। ਜਿਹਨੂੰ ਕਹਿੰਦੇ ਅਨਹਦ ਨਾਦ ਕਹਿ ਲਓ, ਪ੍ਰੇਮ ਦਾ ਨਾਦ ਕਹਿ ਲਓ, ਜਿੱਥੇ ਅਨਹਦ ਨਾਦ ਵੱਜਦਾ ਹੈ, ਅੱਖਾਂ ਬੰਦ ਕਰਨੀਆਂ ਪੈਂਦੀਆਂ, ਕੰਨ ਬੰਦ ਕਰਨੇ ਪੈਂਦੇ ਆ। ਬੰਦ ਕਰਨ ਦਾ ਮਤਲਬ ਇਹ ਨਹੀਂ ਵੀ ਸੁਣਨਾ ਬੰਦ ਕਰ ਦਈਏ, ਬੋਲਣਾ ਬੰਦ ਕਰ ਦਈਏ, ਵੇਖਣਾ ਬੰਦ ਕਰ ਦਈਏ। ਇਹਨਾਂ ਦਾ ਨਜ਼ਰੀਆ ਬਦਲਣਾ ਹੁੰਦਾ, ਅੱਖਾਂ ਦੀ ਵੇਖਣੀ ਬਦਲਣੀ ਹੈ। ਇਹ ਸਰਵਣੋ ਮੇਰੇ ਉਹ ਸੱਚ ਹੈ ਸੁਣਨੇ ਨੋ ਪਠਾਏ। ਮਹਾਰਾਜ ਕਹਿੰਦੇ ਕੰਨ ਮਿਲਿਆ ਤੂੰ ਚੁਗਲੀਆਂ ਸੁਣਨ ਤੇ ਕੰਨ ਲਾ ਦਿੱਤੇ, ਸਾਰੀ ਜ਼ਿੰਦਗੀ ਸਾਨੂੰ ਜਿੰਨਾ ਮਾਫ ਕਰਿਓ, ਜਿੰਨਾ ਲੋਕਾਂ ਦੀਆਂ ਗੱਲਾਂ ਵਿੱਚ ਸਵਾਦ ਆਉਂਦਾ ਹੈ, ਉਹਨਾਂ ਬਾਣੀ ਦੀ ਗੱਲ ਵਿੱਚ ਥੋੜ੍ਹਾ ਸਵਾਦ ਆਉਂਦਾ। ਇੱਥੇ ਤਾਂ ਅਸੀਂ ਆਪਣੇ ਆਪਣੇ ਹਿਸਾਬ ਦੀਆਂ ਗੱਲਾਂ ਗ੍ਰਹਿਣ ਕਰਦੇ ਹਾਂ, ਜਿੰਨਾ ਕੁ ਸਾਨੂੰ ਚੰਗਾ ਲੱਗਦਾ ਵੀ ਆਹ ਮੇਰੇ ਫਾਇਦੇ ਦੀ ਗੱਲ ਹੈ, ਇਹ ਪੱਲੇ ਵੱਲ ਨੂੰ, ਬਾਕੀ ਛੱਡ ਦਿਓ। ਪਰ ਮੈਂ ਤੁਹਾਨੂੰ ਬੇਨਤੀ ਕਰਾਂ, ਇੱਕ ਇੱਕ ਬਚਨ ਬੜਾ ਕਮਾਲ ਦਾ ਹੁੰਦਾ, ਪੱਲੇ ਬੰਨਣ ਵਾਲਾ ਹੁੰਦਾ ਹੈ, ਕਮਾਉਣ ਵਾਲਾ ਹੁੰਦਾ ਹੈ, ਇੱਕ ਵੀ ਬਚਨ ਖਾਲੀ ਨਹੀਂ ਜਾਣਾ ਚਾਹੀਦਾ। ਸੋ ਬੇਨਤੀ ਕਰਨ ਲੱਗਾ ਸੀ, ਮਹਾਰਾਜ ਕਹਿੰਦੇ ਇਹ ਕੰਨ ਲੋਕਾਂ ਨੂੰ ਸੁਣਨ ਵਾਸਤੇ ਨਹੀਂ ਹਨ, ਲੋਕਾਂ ਦੀਆਂ ਨਿੰਦਿਆ, ਲੋਕਾਂ ਦੀ ਚੁਗਲੀ, ਲੋਕਾਂ ਦੀਆਂ ਭੈੜੀਆਂ ਗੱਲਾਂ, ਇਹ ਨਾਦ, ਇਹ ਵਾਜੇ, ਇਹ ਸੁਣਨ ਵਾਸਤੇ ਨਹੀਂ ਹਨ। ਤੂੰ ਸੱਚ ਸੁਣ, ਤੇ ਯਾਦ ਰੱਖੋ ਜੋ ਸਾਡੇ ਕੰਨਾਂ ਰਾਹੀਂ ਸਾਡੇ ਅੰਦਰ ਜਾਏਗਾ ਮਨ ਨੇ ਉਦਾਂ ਹੀ ਕਰਨਾ ਭਾਈ। ਮਨ ਉਹੋ ਜਿਹਾ ਹੀ ਵਿਚਾਰ ਆਪਣੇ ਅੰਦਰ ਬਣਾਏਗਾ। ਮਨ, ਵਚ, ਕਰਮ ਤਿੰਨ ਚੀਜ਼ਾਂ ਹੁੰਦੀਆਂ। ਜਿਹੋ ਜਿਹੇ ਬੰਦੇ ਦੇ ਵਿਚਾਰ ਹੁੰਦੇ ਆ, ਫਿਰ ਹੌਲੀ ਹੌਲੀ ਕਰਮ ਉਹੋ ਜਿਹੇ ਬਣਦੇ ਹਨ। ਹੁਣ ਇੱਥੋਂ ਪ੍ਰਬੰਧਕਾਂ ਨੇ ਉੱਦਮ ਕੀਤਾ, ਦੀਵਾਨ ਲਵਾ ਰਹੇ ਹੈ, ਅਤੇ ਇਹ ਵਿਚਾਰ ਤਾਂ ਪਹਿਲਾਂ ਮਨ ਵਿੱਚ ਹੀ ਆਇਆ ਨਾ, ਫਿਰ ਕਰਮਾਂ 'ਚ ਆਇਆ। ਹੁਣ ਤੁਸੀਂ ਇੱਥੇ ਆਏ ਆ, ਦੀਵਾਨ ਵਿੱਚ ਬੈਠੇ ਹੈ, ਮੱਥਾ ਟੇਕਿਆ, ਨਮਸਕਾਰ ਕੀਤੀ, ਜਲ ਪਾਣੀ ਛਕਿਆ, ਚਲੋ ਵੀ ਦੀਵਾਨ 'ਚ ਚੱਲੀਏ, ਬੈਠੀਏ, ਜਾ ਕੇ ਦੋ ਘੰਟੇ ਬਹਿਣਾ, ਤਿੰਨ ਘੰਟੇ ਬਹਿਣਾ। ਪਹਿਲਾਂ ਤਾਂ ਮਨ ਵਿੱਚ ਹੀ ਵਿਚਾਰ ਆਇਆ, ਫਿਰ ਕਰਮਾਂ 'ਚ ਆਇਆ ਹੈ। ਜਿਹੜੇ ਬੰਦੇ ਰੇਪ ਕਰਦੇ ਆ, ਪਹਿਲਾਂ ਮਨ ਵਿੱਚ ਹੀ ਵਿਚਾਰ ਆਉਂਦਾ ਵੀ ਉਹ ਜਾਂਦੀ ਹੈ ਬੀਬੀ। ਜਿਹੜੇ ਬੰਦੇ ਚੋਰੀ ਕਰਦੇ, ਪਹਿਲਾਂ ਤਾਂ ਮਨ ਵਿੱਚ ਹੀ ਵਿਚਾਰ ਆਉਂਦਾ ਨਾ, ਮਨ ਵਿੱਚ ਵਿਚਾਰ ਆਇਆ ਫਿਰ ਕਰਮਾਂ 'ਚ ਆਇਆ। ਇਸ ਕਰਕੇ ਮਨ ਦੇ ਵਿਚਾਰਾਂ ਨੂੰ ਸ਼ੁੱਧ ਕਰਨਾ ਬੜਾ ਜ਼ਰੂਰੀ ਹੈ। ਆ ਦੀਵਾਨ, ਆ ਕੀਰਤਨ, ਇਹ ਕਥਾ, ਇਹ ਹੁੰਦੇ ਹੀ ਇਸ ਲਈ ਹੈ ਵੀ ਸਾਡੇ ਮਨ ਦੇ ਵਿਚਾਰ ਸ਼ੁੱਧ ਹੋਣ, ਸਾਡੇ ਵਿਚਾਰ ਠੀਕ ਹੋਣ, ਫਿਰ ਕਰਮ ਠੀਕ ਹੁੰਦੇ ਆ ਬੰਦੇ ਦੇ। ਜੇ ਵਿਚਾਰ ਠੀਕ ਨਾ ਹੋਏ ਫਿਰ ਕਰਮ ਠੀਕ ਨਹੀਂ ਹੋ ਸਕਦੇ। ਅਤੇ ਵਿਚਾਰਾਂ ਨੂੰ ਠੀਕ ਕਰਨ ਦਾ ਤਰੀਕਾ ਹੈ ਮਨ ਨੂੰ ਇਕਾਗਰ ਕਰਨ, ਮਨ ਨੂੰ ਟਿਕਾਉਣਾ। ਟਿਕਿਆ ਹੋਇਆ ਮਨ ਹੀ ਕੋਈ ਨਾ ਕੋਈ ਬਚਨ ਸੁਣ ਸਕਦਾ। ਜੇ ਐਂ ਜੇ ਸੋਚੀ ਜਾਈਏ ਵੀ ਕਿੰਨਾ ਟਾਈਮ ਹੋ ਗਿਆ ਭਾਈ ਸਾਹਿਬ ਆਏ, ਜੇ ਇਹੀ ਵਿਚਾਰ ਚੱਲੀ ਜਾਂਦਾ ਫਿਰ ਤਾਂ ਕੋਈ ਗੱਲ ਨਾ ਕੀਰਤਨ ਚੰਗਾ ਲੱਗੇ। ਠੀਕ ਹੈ, ਉਡੀਕ ਵਿੱਚ ਆਪਾਂ ਬੈਠੇ ਹਾਂ, ਸਾਡਾ ਪਿਆਰ ਹੈ, ਸਾਡਾ ਸੁਨੇਹ ਹੈ, ਆਪਾਂ ਸੁਣਨਾ ਹੀ ਹੈ, ਪਰ ਹਰ ਚੀਜ਼ ਦਾ ਰਸ ਲਓ। ਕੀਰਤਨੀਏ ਪਹਿਲਾਂ ਕਿੰਨੇ ਪਿਆਰ ਨਾਲ ਕੀਰਤਨ ਕਰ ਰਹੇ ਸਨ, ਸ਼ਬਦ ਪੜਿਆ ਜਾ ਰਿਹਾ ਸੀ, ਜਥੇ ਨੇ ਕੀਰਤਨ ਕੀਤਾ, ਸੁਣੋ ਬਹਿ ਕੇ। ਭਾਈ ਸਾਹਿਬ ਨੇ ਆ ਜਾਣਾ, ਦੋ ਤਿੰਨ ਘੰਟੇ ਲਾਓ ਇੱਧਰ। ਅਤੇ ਗੁਰਮੁਖੋ ਬੇਨਤੀ ਕਰਨ ਲੱਗਾ ਵੀ ਸੰਗਤ ਤੇ ਆ ਆ ਇੱਥੇ ਦੇ ਦੀਵਾਨ, ਬੜੇ ਸਾਲਾਂ ਬਾਅਦ ਭਾਈ ਸਾਹਿਬ ਦੇ ਦੀਵਾਨ ਤੁਹਾਡੇ ਇਲਾਕੇ 'ਚ ਲੱਗਣ ਲੱਗੇ ਹੈ, ਬੜੇ ਸਾਲਾਂ ਬਾਅਦ, ਬਹੁਤ ਸਾਲ ਪਹਿਲਾਂ, 12-13 ਸਾਲ ਪਹਿਲਾਂ ਦੀਵਾਨ ਤੁਹਾਡੇ ਇਲਾਕੇ ਵਿੱਚ ਹੋਏ, ਅਤੇ ਬੜੇ ਸਾਲਾਂ ਬਾਅਦ ਆਪਾਂ ਨੂੰ ਇਹ ਸਮਾਂ ਮਿਲਿਆ। ਬੜੇ ਸਾਲਾਂ ਬਾਅਦ, ਠੀਕ ਹੈ ਹੋਰ ਮਹਾਤਮਾ ਆਉਂਦੇ ਹੋਣਗੇ, ਪਰ ਆਪਾਂ ਨੂੰ ਭਾਈ ਸਾਹਿਬ ਦੇ ਦੀਵਾਨ ਸੁਣਨ ਦਾ ਬੜੇ ਸਾਲਾਂ ਬਾਅਦ ਮੌਕਾ ਮਿਲਿਆ, ਸਮਾਂ ਬਣਿਆ। ਅਤੇ ਇਸੇ ਕਰਕੇ ਬੇਨਤੀ ਇਹ ਹੈ ਵੀ ਆਪਾਂ ਜਿੱਥੇ ਸਰੀਰ ਟਿਕਾਉਣਾ, ਹੌਲੀ ਹੌਲੀ ਮਨ ਟਿਕਾਈਏ, ਆਪਣਾ ਮਨ ਹਾਜ਼ਰ ਰੱਖੀਏ। ਤਾਂ ਹੀ ਤਾਂ ਮਹਾਰਾਜ ਦੀ ਬਾਣੀ 'ਚ ਬਚਨ ਆਉਂਦਾ, ਮਹਾਰਾਜ ਕਹਿੰਦੇ ਮਨ ਨੂੰ ਵਲ ਵਲ ਕੇ ਲਿਆਓ, ਵਲ ਵਲ ਕੇ ਲੈ ਕੇ ਆਓ, ਮੁੜ ਮੁੜ ਕੇ ਲਿਆਓ, ਉੱਥੇ ਹੀ ਲਿਆਓ ਕਹਾਣੀ। ਇੱਕ ਵਾਰੀ ਭੱਜੂ, ਦੋ ਵਾਰੀ ਭੱਜੂ, ਜਦੋਂ ਭੱਜਦਾ ਇਹਨੂੰ ਵੇਖੋ। ਪਰ ਮਾਫ਼ ਕਰਿਓ, ਸਾਨੂੰ ਪਤਾ ਹੀ ਨਹੀਂ ਲੱਗਦਾ ਮਨ ਕਿਹੜੇ ਵੇਲੇ ਭੱਜਣ ਦਾ, ਕਿਹੜੇ ਵੇਲੇ ਦਾ ਧਿਆਨ ਦੂਜਾ ਬੰਦਾ ਖਿੱਚ ਕੇ ਲੈ ਜਾਂਦਾ। ਆ ਬੈਠੇ ਕਈ ਵਾਰੀ ਦੀਵਾਨ ਵਿੱਚ ਹੁੰਦੇ ਹੈ, ਉਹ ਆਪਣਾ ਕੋਈ ਯਾਰ ਬੇਲੀ ਆ ਰਿਹਾ ਹੁੰਦਾ, ਇੱਧਰ ਕਥਾ ਚੱਲ ਰਹੀ ਹੈ, ਇੱਧਰ ਮਹਾਰਾਜ ਦਾ ਪ੍ਰਕਾਸ਼ ਹੈ, ਉੱਧਰੋਂ ਕੋਈ ਯਾਰ ਬੇਲੀ ਆ ਗਿਆ, ਕੋਈ ਮਿੱਤਰ ਆ ਗਿਆ ਨਾਲ ਪੜ੍ਹਨ ਵਾਲਾ, ਅਤੇ ਆਪਣਾ ਧਿਆਨ ਸਕਿੰਟ ਵਿੱਚ ਉੱਧਰ ਚਲਿਆ ਜਾਂਦਾ। ਕਥਾ ਵੱਲੋਂ ਧਿਆਨ ਟੁੱਟ ਗਿਆ, ਕੀਰਤਨ ਵੱਲੋਂ ਧਿਆਨ ਟੁੱਟ ਗਿਆ, ਧਿਆਨ ਉਹਦੇ ਵਿੱਚ ਚਲਿਆ ਗਿਆ, ਅਤੇ ਕਿੰਨੀਆਂ ਗੱਲਾਂ ਜਿਹੜੀਆਂ ਸਾਡੇ ਤੋਂ ਸਿਰ ਤੋਂ ਹੀ ਲੰਘ ਜਾਂਦੀਆਂ, ਵਾਂਝੇ ਹੀ ਰਹਿ ਜਾਂਦੇ ਆਪਾਂ। ਕਈ ਵਾਰੀ ਬਹੁਤ ਸੋਹਣੀ ਕਥਾ ਕਹਾਣੀ ਬੜੀ ਸੋਹਣੀ, ਭਾਈ ਸਾਹਿਬ ਇੱਦਾਂ ਵਿਚਾਰ ਦੱਸ ਰਹੇ ਹੁੰਦੇ, ਸਾਡਾ ਧਿਆਨ ਹੋਰ ਪਾਸੇ ਚਲਿਆ ਜਾਂਦਾ। ਬੜਾ ਬੜਾ ਔਖਾ ਹੈ ਇਸ ਮਨ ਨੂੰ, ਅਤੇ ਯਾਦ ਰੱਖੋ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਮਨ ਉੱਡ ਕੇ ਭੱਜ ਗਿਆ, ਦੌੜ ਗਿਆ ਮਨ, ਸਕਿੰਟ ਵਿੱਚ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਇਹਦੀ ਬਹੁਤ ਜ਼ਿਆਦਾ ਸਪੀਡ ਹੈ ਮਨ ਦੀ। ਤੁਸੀਂ ਬੈਠੇ ਇੱਥੇ ਹੈ, ਤੁਹਾਨੂੰ ਆਉਂਦਿਆਂ ਘਰ ਤੋਂ ਆਉਂਦਿਆਂ ਕਿੰਨਾ ਟਾਈਮ ਲੱਗਿਆ, ਕਿਸੇ ਨੂੰ ਅੱਧਾ ਘੰਟਾ ਲੱਗਿਆ, ਕਿਸੇ ਨੂੰ 5 ਮਿੰਟ ਲੱਗੇ, ਕਿਸੇ ਨੂੰ 15 ਮਿੰਟ ਲੱਗੇ, ਕਈਆਂ ਨੂੰ ਘੰਟਾ ਲੱਗਿਆ ਹੋਣਾ, ਕਈਆਂ ਨੂੰ 2 ਘੰਟੇ ਵੀ ਲੱਗੇ ਹੋਣੇ ਹੈ। ਤੁਹਾਡੇ 'ਚ ਉਹ ਵੀ ਬੈਠੇ ਜਿਹੜੇ 100-100 ਕਿਲੋਮੀਟਰ ਤੋਂ ਵੀ ਆਏ ਹੋਣਗੇ, ਬੜੀ ਦੂਰੋਂ ਦੂਰੋਂ ਸੰਗਤ ਆਈ। ਪਰ ਜੇ ਮਨ ਨੂੰ ਉੱਥੋਂ ਤੱਕ ਲਿਜਾਣਾ ਹੋਵੇ ਤਾਂ ਕਿੰਨਾ ਚਿਰ ਲੱਗਣਾ ਹੈ? ਅੱਖ ਝਪਕਣ ਜਿੰਨੇ ਸਮੇਂ ਦੇ ਵਿੱਚ ਮਨ ਘਰ ਪਹੁੰਚ ਜੂ ਸਾਡਾ। ਸਰੀਰ ਨੂੰ ਆਉਣ 'ਤੇ 2 ਘੰਟੇ ਲੱਗੇ, ਅਤੇ ਮਨ ਦੀ ਸਪੀਡ ਕਿੰਨੀ ਹੈ? ਅੱਖ ਝਮਕਣ ਦੇ ਸਮੇਂ ਵਿੱਚ ਉੱਥੇ ਚੱਲਿਆ ਗਿਆ ਘਰ, ਹਾਏ ਮੱਝ 'ਤੇ ਛਾਵੇਂ ਬੰਨਣ ਵਾਲੀ ਸੀ, ਤਾਂ ਸਕਿੰਟ 'ਚ ਪਹੁੰਚ ਗਿਆ ਨਾ ਮਨ। ਹਾਏ ਰੋਟੀਆਂ 'ਤੇ ਬਾਹਰ ਹੀ ਪਈਆਂ ਰਹਿ ਗਈਆਂ, ਚੁੱਲ੍ਹਾ 'ਤੇ ਬਾਹਰ ਹੀ ਪਿਆ ਰਹਿ ਗਿਆ, ਗੈਸ ਸਿਲੰਡਰ ਬਾਹਰ ਹੀ ਪਿਆ ਰਹਿ ਗਿਆ। ਇੱਦਾਂ ਹੀ ਹੈ ਭਾਈ, ਧਿਆਨ ਟਿਕਾਉਣਾ ਬੜਾ ਔਖਾ ਹੈ, ਪਰ ਜੇ ਅਸੀਂ ਇੱਧਰਲੇ ਪਾਸੇ ਤੁਰ ਪਈਏ, ਥੋੜ੍ਹਾ ਜਿਹਾ ਯਤਨ ਕਰੀਏ, ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਕਹਾਣੀ ਠੀਕ ਹੋ ਜਾਂਦੀ ਹੈ। ਕੋਈ ਐਸੀ ਚੀਜ਼ ਨਹੀਂ ਜਿਹਨੂੰ ਅਸੀਂ ਠੀਕ ਨਹੀਂ ਕਰ ਸਕਦੇ। ਬੰਦਾ ਕਿਹੜੀ ਚੀਜ਼ ਜਿਹੜੀ ਠੀਕ ਨਹੀਂ ਕਰ ਸਕਦਾ? ਵੱਡੇ ਵੱਡੇ ਜਾਨਵਰ ਬੰਦੇ ਨੇ ਕੰਟਰੋਲ 'ਚ ਕੀਤੇ ਹੈ, ਆ ਡਾਇਨਾਸੋਰਸ ਵਰਗੇ ਇੱਥੇ ਜਾਨਵਰ ਰਹੇ ਹੈ, ਬੰਦੇ ਨੇ ਉਹਨਾਂ 'ਤੇ ਵੀ ਰਾਜ ਕੀਤਾ। ਇੱਥੇ ਐਡਾ ਵੱਡਾ ਹਾਥੀ, ਐਡਾ ਵੱਡਾ ਜਾਨਵਰ, ਐਡੀ ਤਾਕਤ ਹੈ, ਬੰਦਾ ਉਹਦੇ ਉੱਤੇ ਬਹਿ ਜਾਏ 5 ਫੁੱਟ ਦਾ, ਉਹਨੂੰ ਵੱਸ ਵਿੱਚ ਕਰ ਲੈਂਦਾ। ਘੋੜਾ ਬੰਦੇ ਨਾਲੋਂ ਕਿਤੇ ਤੇਜ਼ ਦੌੜਦਾ, ਜੇ ਬੰਦਾ 6 ਫੁੱਟ ਦਾ ਬੰਦਾ ਉਹਦੇ ਉੱਤੇ ਬਹਿ ਜਾਏ ਤਾਂ ਘੋੜਾ ਕੰਟਰੋਲ ਵਿੱਚ ਹੋ ਜਾਂਦਾ। ਅਤੇ ਮਨ ਨੂੰ ਕਾਬੂ ਕਰਨਾ ਕਿੰਨਾ ਔਖਾ, ਜੇ ਕਰਨਾ ਚਾਹੀਏ ਤਾਂ ਹੋ ਜਾਂਦਾ ਭਾਈ, ਇਹ ਔਖਾ ਔਖਾ ਨਹੀਂ ਹੈ। ਪਰ ਇਹਦੇ ਨਾਲ ਧਿਆਨ ਰੱਖਣਾ ਪੈਂਦਾ ਵੀ ਇਹ ਭੱਜਦਾ, ਇਹ ਦੌੜਦਾ, ਇਹਨੂੰ ਵਲ ਵਲ ਕੇ ਮੋੜ ਮੋੜ ਕੇ ਲੈ ਕੇ ਆਉਣਾ। ਇਸੇ ਕਰਕੇ ਬੇਨਤੀ ਤੁਹਾਨੂੰ ਮੈਂ ਇਹ ਤਾਂ ਕਰਨ ਲੱਗਾ ਵੀ ਆਪਾਂ ਬੜੇ ਜਿੱਥੇ ਸਰੀਰ ਨੂੰ ਟਿਕਾ ਕੇ ਬਹਿਣਾ, ਚੌਂਕੜੀਆਂ ਮਾਰ ਕੇ ਬੈਠਣਾ, ਜਿਨ੍ਹਾਂ ਦੇ ਗੋਡੇ ਗਾਡੇ ਠੀਕ ਨੇ ਉਹਦੇ ਚੌਂਕੜੀ ਜ਼ਰੂਰ ਮਾਰ ਕੇ ਬੈਠਿਆ ਕਰੋ, ਜਿੰਨਾ ਚਿਰ ਬਹਿ ਸਕਦੇ ਅੱਧਾ ਘੰਟਾ ਘੰਟਾ। ਦੀਵਾਨ 'ਚ ਸੁਭਾਅ ਬਣਾਓ ਵੀ ਚੌਂਕੜੀ ਮਾਰ ਕੇ ਬੈਠੋ, ਗੋਡੇ ਨਹੀਂ ਕੰਮ ਕਰਦੇ ਫਿਰ ਭਾਵੇਂ ਲੱਤਾਂ ਸਿੱਧੀਆਂ ਕਰ ਲਓ, ਥੋੜੀਆਂ ਜਿਹੀਆਂ ਟੇਢੀਆਂ ਕਰ ਲਓ, ਫਿਰ ਕੋਈ ਗੱਲ ਨਹੀਂ। ਪਰ ਜੇ ਠੀਕ ਨੇ ਫਿਰ ਤਾਂ ਚੌਂਕੜੇ ਮਾਰ ਕੇ ਬੈਠੋ, ਫਿਰ ਤਾਂ ਸਰੀਰ ਨੂੰ ਟਿਕਾਓ, ਹੌਲੀ 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 ਦੀਵਾਨ ਇੱਦਾਂ ਸ਼ੁਰੂ ਹੋ ਜਾਏ, ਨੇਤਰ ਬੰਦ ਕਰਕੇ ਆਰਾਮ ਨਾਲ ਬੈਠੋ। ਅਤੇ ਨਵਾਬਗੰਜ ਵੀ ਭਾਈ ਸਾਹਿਬ ਨੇ ਬੇਨਤੀ ਕੀਤੀ ਸੀ ਵੀ ਜ਼ਿੰਦਗੀ ਐਵੇਂ ਨਹੀਂ ਦੀਵਾਨਾਂ ਵਿੱਚੋਂ ਬਣਦੀਆਂ, ਉਹਦੇ ਲਈ ਮਾਹੌਲ ਸਿਰਜਣਾ ਪੈਂਦਾ ਭਾਈ। ਜਿਨ੍ਹਾਂ ਨੇ ਨਵਾਬਗੰਜ ਦਾ ਦੀਵਾਨ ਸੁਣਿਆ ਉਹਨਾਂ ਨੂੰ ਚੇਤਾ ਹੋਣਾ, ਉੱਥੇ ਬੇਨਤੀ ਕੀਤੀ ਸੀ ਇਹ ਮਾਹੌਲ ਬਣਾਉਣਾ ਪੈਂਦਾ। ਮਾਹੌਲ ਇਕੱਲੇ ਕੀਰਤਨੀਏ ਨਹੀਂ ਬਣਾਉਂਦੇ, ਸਤਿਗੁਰੂ ਆਏ, ਗੁਰੂ ਗ੍ਰੰਥ ਸਾਹਿਬ ਆਏ, ਫਿਰ ਆ ਸਾਰਾ ਕਿੱਡਾ ਵੱਡਾ ਪ੍ਰਬੰਧ ਕੀਤਾ। ਆ ਮੈਨੂੰ ਵੀਰ ਦੱਸਦੇ ਸੀ ਆ ਕਥਾ ਵਾਚ, ਕਹਿੰਦੇ ਸਾਡਾ ਕੰਮ ਥੋੜ੍ਹਾ ਲੇਟ ਹੋ ਗਿਆ ਕਿਉਂਕਿ ਬਾਰਿਸ਼ ਹੋ ਗਈ, ਤਾਂ ਕਰਕੇ ਥੋੜ੍ਹਾ ਜਿਹਾ ਕੰਮ ਦੇਰ ਨਾਲ ਚੱਲ ਰਿਹਾ। ਅਤੇ ਗੁਰਮੁਖੋ ਇਹ ਬੜੀ ਬੜੀ ਮਿਹਨਤ ਲੱਗਦੀ ਹੈ। ਪਿੱਛੇ ਜੇ ਇੱਕ ਕਰਾਲੇ ਨਗਰ ਵਿੱਚ ਦੀਵਾਨ ਸੀ, ਐਸਾ ਮੀਂਹ ਪਿਆ ਉੱਥੇ ਦੀਵਾਨ ਲੱਗੇ ਹੀ ਨਹੀਂ, ਬਾਰਿਸ਼ ਬਹੁਤ ਜ਼ਿਆਦਾ ਹੋ ਗਈ, ਖੇਤਾਂ ਦੀ ਜਗ੍ਹਾ ਸੀ ਅਤੇ ਪਾਣੀ ਪਾਣੀ ਭਰ ਗਿਆ। ਅਤੇ ਕਿੰਨੀ ਦੇਖੋ ਜਿੱਥੇ ਸਮਾਂ ਲੱਗਦਾ ਹੈ ਉੱਥੇ ਪੈਸਾ ਵੀ ਤਾਂ ਖਰਚ ਹੁੰਦਾ ਨਾ, ਕਿੰਨਾ ਸਮਾਂ ਖਰਚ ਹੋਇਆ। ਕੋਈ 15 ਦਿਨ ਤੋਂ ਤਿਆਰੀ ਕਰਨ ਲੱਗਿਆ ਹੁੰਦਾ, ਕੋਈ ਮਹੀਨੇ ਤੋਂ ਤਿਆਰੀ ਕਰ ਰਿਹਾ, ਕੋਈ 2-2 ਮਹੀਨਿਆਂ ਤੋਂ। ਕਈ ਵੀਰ ਇੱਦਾਂ ਦੇ ਪ੍ਰਬੰਧਕ ਵੇਖੀ ਦੇ ਵੀ 2-2 ਮਹੀਨੇ ਕੰਮ ਛੱਡ ਕੇ ਰਹਿੰਦੇ ਆ, ਕਦੇ ਇੱਧਰ ਜਾ, ਕਦੇ ਇੱਥੋਂ ਪਰਮਿਸ਼ਨਾਂ ਲੈ, ਕਦੇ ਇੱਥੇ ਇਹਦੇ ਨਾਲ ਗੱਲ ਕਰ, ਕਦੇ ਪਰਚੀਆਂ ਕੱਟ। ਬੜਾ ਔਖਾ ਹੁੰਦਾ ਭਾਈ, ਇਹ ਮਾਹੌਲ ਕੇਵਲ ਅਤੇ ਕੇਵਲ ਇੱਕ ਬੰਦੇ ਦੀ ਖੇਡ ਨਹੀਂ ਹੁੰਦੀ, ਇਹ ਸਾਰਿਆਂ ਨੂੰ ਰਲ ਕੇ ਸਿਰਜਣਾ ਪੈਂਦਾ। ਪ੍ਰਬੰਧਕ ਆਪਣਾ ਜ਼ੋਰ ਲਾਉਂਦੇ ਹੈ, ਭਾਈ ਸਾਹਿਬ ਨੇ ਆਪਣਾ, ਮੈਂ ਕਹਿੰਦਾ ਵੀ ਐਨ ਵੀ ਢਿੱਲਾ ਜਿਹਾ ਦੀਵਾਨ, ਪਿੱਛੇ ਜੇ ਸਿਹਤ ਖਰਾਬ ਸੀ ਨਗਰ ਰਾਹੋਂ ਵਿੱਚ ਦੀਵਾਨ ਹੋਏ, ਅਤੇ ਉੱਥੇ ਭਾਈ ਸਾਹਿਬ ਦੀ ਸਿਹਤ ਇੱਦਾਂ ਥੋੜ੍ਹੀ ਢਿੱਲੀ ਸੀ, ਪਰ ਦੀਵਾਨ ਪੂਰਾ ਡਟ ਕੇ ਲਾਇਆ। ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਬੈਠੀ ਸੀ, ਅਤੇ ਬੜੇ ਪਿਆਰ ਦੇ ਨਾਲ ਔਰ ਡਟ ਕੇ ਦੀਵਾਨ, ਇਹ ਨਹੀਂ ਆਖਿਆ ਸਿਹਤ ਢਿੱਲੀ ਹੈ ਭਾਈ ਵੀ ਹੁਣ ਆਪਾਂ ਦੀਵਾਨ ਘੰਟਾ ਕੀ ਲਾਈਏ, 2-2.5 ਘੰਟੇ ਪੂਰੇ ਆਪਣਾ ਟਾਈਮ ਦੀਵਾਨ ਨੂੰ ਦਿੱਤਾ। ਸੋ ਜ਼ੋਰ ਲੱਗਿਆ ਪਿਆ ਹੁੰਦਾ, ਪ੍ਰਬੰਧਕਾਂ ਦਾ ਆਪਣਾ ਜ਼ੋਰ ਲੱਗਾ ਹੈ, ਕੀਰਤਨ ਭਾਈ ਸਾਹਿਬ ਕਰਦੇ ਹੈ, ਦੀਵਾਨ ਲਾਉਂਦੇ ਹੈ, ਵਿਚਾਰ ਕਰਦੇ ਹੈ, ਤੇ ਕਿੰਨਾ ਕਿੰਨੀ ਮਿਹਨਤ ਲੱਗਦੀ ਹੈ ਭਾਈ। ਫਿਰ ਤੁਸੀਂ ਫਿਰ ਟਿਕਾ ਬਣਾ ਕੇ ਰੱਖਣਾ ਅਗਲੀ, ਤੁਸੀਂ ਫਿਰ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਵੀ ਐਂ ਨਹੀਂ ਵਿੱਚੋਂ ਆ ਗਏ ਫਿਰ ਕਦੇ ਚਲੇ ਗਏ ਕਦੇ ਬਹਿ ਗਏ, ਇੱਦਾਂ ਨਹੀਂ। ਅਤੇ ਬੜੇ ਟਿਕਾ ਨਾਲ ਤੁਸੀਂ ਅੱਜ ਬੜੇ ਬੈਠੇ ਹੈ ਅਤੇ ਆਪਾਂ ਅਖੀਰ ਤੱਕ ਸਮਾਪਤੀ ਤੱਕ ਇੱਦਾਂ ਹੀ ਟਿਕਾ ਬਣਾ ਕੇ ਰੱਖਣਾ ਹੈ। ਇੱਥੇ ਟਿਕਦਿਆਂ 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 ਕੀ ਪਤਾ ਸਾਡੀ ਜ਼ਿੰਦਗੀ ਵੀ ਟਿਕ ਜੇ ਸਾਰੀ, ਕੀ ਪਤਾ ਸਾਰਾ ਇੱਦਾਂ ਹੀ ਮਾਰਨ ਨੂੰ ਇਹੋ ਜਿਹਾ ਮੱਥਾ ਟੇਕੀਏ ਮੁੜ ਕੇ ਮੱਥਾ ਚੁੱਕੀਏ ਹੀ ਨਾ ਆਪਾਂ। ਐਸੀ ਖੇਡ ਵਰਤ ਜਾਂਦੀ ਹੈ ਭਾਈ। ਬੜੇ ਬੜੇ ਬੰਦੇ ਇੱਦਾਂ ਦੇ ਵੇਖੇ ਆ ਸ਼ਰਾਬਾਂ ਪੀਣ ਵਾਲੇ, ਨਸ਼ੇ ਕਰਨ ਵਾਲੇ, ਮਾੜੇ ਕੰਮਾਂ 'ਚ ਫਸੇ ਹੋਏ। ਇੱਕ ਦਿਨ ਦੀਵਾਨ ਐਸਾ ਸੁਣਿਆ ਸਾਰੀ ਜ਼ਿੰਦਗੀ ਉਹ ਬਦਲ ਗਈ। ਇਹੋ ਜਿਹਾ ਮਹਾਰਾਜ ਦੇ ਘਰ ਦਾ ਪਿਆਰ ਬਣਿਆ, ਉਹ ਪਿਆਰ ਫਿਰ ਸਾਰੀ ਸਾਰੀ ਜ਼ਿੰਦਗੀ ਟੁੱਟਦਾ ਵੀ ਨਹੀਂ ਭਾਈ, ਟੁੱਟਦਾ ਨਹੀਂ ਹੈ। ਇਸੇ ਕਰਕੇ ਇਹ ਮਾਹੌਲ ਸਿਰਜਣਾ ਆਪਾਂ ਸਾਰਿਆਂ ਨੇ, ਇਕਾਗਰਤਾ ਰੱਖਣੀ ਹੈ, ਟਿਕਾ ਰੱਖਣਾ। ਜਿੱਥੇ ਬਹਿ ਗਏ ਬਸ ਬਹਿ ਗਏ, ਜਿੱਥੇ ਮਨ ਜੁੜ ਗਿਆ ਬਸ ਜੁੜ ਗਿਆ, ਮੁੜ ਕੇ ਨਹੀਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਮਹਾਰਾਜ ਕਹਿੰਦੇ ਗੁਰਮੁਖੋ ਉਹਦੀ ਉਸਤਤ ਕਰੋ, ਸਾਵਧਾਨ ਰੱਖੋ ਸਰੀਰ ਨੂੰ, ਫਿਰ ਹੌਲੀ ਹੌਲੀ ਚਿੱਤ ਇਕਾਗਰ ਕਰੋ। ਇਕਾਗਰ ਕਰਦਿਆਂ 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 ਬਾਣੀ ਦਾ ਇੱਕ ਇੱਕ ਬਚਨ ਸੁਣਾਂਗੇ, ਫਿਰ ਸਮਝਾਂਗੇ, ਫਿਰ ਹੌਲੀ ਹੌਲੀ ਜ਼ਿੰਦਗੀ ਵਿੱਚ ਕਮਾਵਾਂਗੇ, ਫਿਰ ਹੌਲੀ ਹੌਲੀ ਸਾਡੇ ਕਰਮ ਸ਼ੁੱਧ ਹੋਣਗੇ।
ਓ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰੀਏ, 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 ਮਨ ਨੂੰ ਸਮਝਾਈਏ ਜੀ ਬਾਣੀ ਦੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰੀਏ, ਹੋ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰੀਏ, ਮਨ ਨੂੰ ਸਮਝਾਈਏ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰੀਏ, 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 ਮਨ ਨੂੰ ਸਮਝਾਈਏ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰੀਏ, 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 ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰੀਏ।
ਇਸੇ ਕਰਕੇ ਆਪਾਂ ਜਿੱਥੇ ਹਰ ਚੀਜ਼ ਦੀ ਫਿਕਰ ਕਰਦੇ ਹਾਂ ਉੱਥੇ ਆਪਣੇ ਮਨ ਦੀ ਫਿਕਰ ਕਰਨੀ ਹੈ। ਇਹ ਸਾਡੇ ਅੰਦਰ ਵਿਚਾਰ ਕਿਹੋ ਜਿਹੇ ਚੱਲਦੇ ਰਹਿੰਦੇ ਆ। ਤੇ ਆਪ ਜੀ ਸ਼ਬਦ ਸੁਣਦੇ ਸੀ ਨਾ, ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ। ਕਹਿੰਦੇ ਇਹੋ ਜਿਹੇ ਪਿਆਰਿਆਂ ਦਾ ਮਿਲਾਪ ਹੋਵੇ ਜਿਹਦੇ ਕਰਕੇ ਰਸਨਾ ਵੀ ਜਪਣ ਲੱਗ ਜਾਏ, ਜਿਹਦੇ ਕਰਕੇ ਵਿਚਾਰ ਠੀਕ ਹੋਣ, ਜਿਹਦੇ ਕਰਕੇ ਸੋਚ ਠੀਕ ਹੋਵੇ, ਜਿਹਦੇ ਕਰਕੇ ਮਨ ਠੀਕ ਹੋਵੇ। ਤੇ ਗੁਰਮੁਖੋ ਅਸੀਂ ਹਰ ਚੀਜ਼ ਦੀ ਫਿਕਰ ਕਰਦੇ ਹਾਂ ਪਰ ਆਪਣੇ ਮਨ ਦੀ ਕੋਈ ਫਿਕਰ ਨਹੀਂ ਕਰਦੇ। ਸਾਰੀ ਜ਼ਿੰਦਗੀ ਮਨ ਠੀਕ ਹੈ ਫਿਰ ਕੰਨਿਆਂ ਦੀ ਸੇਜ ਵੀ ਆਨੰਦ ਦਿੰਦੀ ਹੈ। ਜਿਵੇਂ ਆਪ ਜੀ ਸੁਣਦੇ ਰਹਿੰਦੇ ਹੋ, ਜਿਹੜੇ ਦੀਵਾਨ ਸੁਣਨ ਵਾਲੇ ਹੈ ਰਾਹੋਂ ਭਾਈ ਸਾਹਿਬ ਨੇ ਬੇਨਤੀ ਕੀਤੀ ਸੀ, ਕਹਿੰਦੇ ਛੋਲਿਆਂ ਨੂੰ ਬਦਾਮ ਬਣਾਉਣ ਦੀ ਲੋੜ ਨਹੀਂ, ਛੋਲੇ ਬਦਾਮਾਂ ਵਰਗੇ ਲੱਗਣੇ ਚਾਹੀਦੇ ਹੈ। ਇਹ ਨਹੀਂ ਹੈ ਬਦਾਮ ਆਉਣਗੇ ਫਿਰ ਆਪਾਂ ਸਾਡੀ ਜ਼ਿੰਦਗੀ 'ਚ ਖੁਸ਼ੀ ਆਏਗੀ। ਨਿਹੰਗ ਸਿੰਘ ਕਹਿੰਦੇ ਹੁੰਦੇ ਸੀ ਉਹਨਾਂ ਵੇਲਿਆਂ 'ਚ ਬੋਲੇ ਸਨ ਚੜ੍ਹਦੀ ਕਲਾ ਦੇ ਬੋਲੇ, ਅਤੇ ਉਹ ਜਦੋਂ ਤੁਸੀਂ ਪੜ੍ਹੋਗੇ ਤਾਂ ਉਹਦੇ ਵਿੱਚ ਛੋਲਿਆਂ ਨੂੰ ਬਦਾਮ ਕਹਿੰਦੇ ਸਨ ਗੁਰੂ ਕੇ ਪਿਆਰੇ ਸਿੱਖ। ਛੋਲਿਆਂ ਨੂੰ ਬਦਾਮ ਕਹਿਣਾ, ਜੰਗਲਾਂ 'ਚ ਰਹਿ ਕੇ ਵੀ ਕਹਿਣਾ, ਮਹਿਲਾਂ 'ਚ ਰਹਿ ਰਹੇ ਹਾਂ ਇੰਨੇ ਆਨੰਦ ਵਿੱਚ ਇੰਨੇ ਰਸ ਵਿੱਚ, ਧੰਨ ਕਲਗੀਧਰ ਪਾਤਸ਼ਾਹ ਨੇ ਜਿਨ੍ਹਾਂ ਨੇ ਸਾਨੂੰ ਖੰਡੇ ਦੀ ਪੌੜ ਦਿੱਤੀ, ਜਿਨ੍ਹਾਂ ਨੇ ਖਾਲਸਾ ਸਜਾਇਆ, ਸਾਡੇ ਜਨਮਦਾਤੇ ਸਤਿਗੁਰੂ ਜਿਨ੍ਹਾਂ ਨੇ ਕੰਡਿਆਂ ਦੀ ਸੇਜ 'ਤੇ ਪੈ ਕੇ ਵੀ ਆਖਿਆ ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਕਹਿੰਦੇ ਤੇਰੇ ਤੋਂ ਬਿਨਾਂ ਤਾਂ ਜ਼ਿੰਦਗੀ ਐਂ ਹੈ ਜਿਵੇਂ ਨਾਗਾਂ ਦੇ ਨਾਲ ਰਹਿਣ ਵਾਂਗੂ ਹੋਵੇ। ਇਸੇ ਕਰਕੇ ਜੇ ਸਤਿਗੁਰੂ ਦਾ ਪਿਆਰ ਸਾਡੇ ਅੰਦਰ ਹੁੰਦਾ ਹੈ, ਜਦੋਂ ਬਾਣੀ ਦਾ ਪਿਆਰ ਸਾਡੇ ਅੰਦਰ ਹੁੰਦਾ, ਫਿਰ ਹੋਰ ਵਿਚਾਰ ਨਹੀਂ ਸਾਡੇ ਅੰਦਰ ਆ ਸਕਦਾ, ਕਿਉਂਕਿ ਮਨ ਭਰਿਆ ਹੀ ਇੰਨਾ। ਮਨ ਖਾਲੀ ਹੁੰਦਾ ਨਾ ਜਿੱਥੇ, ਹੁਣ ਮੰਨ ਕੇ ਚੱਲੋ ਕੋਈ ਪਲਾਟ ਪਿਆ ਪਿੰਡ ਦੇ ਵਿੱਚ, ਉਹ ਖਾਲੀ ਪਲਾਟ ਪਿਆ ਅਤੇ ਲੋਕਾਂ ਨੇ ਉਹ ਖਾਲੀ ਪਲਾਟ ਵੇਖ ਕੇ ਕੋਈ ਉੱਥੇ ਬਾਥਰੂਮ ਕਰ ਜਾਂਦਾ, ਕੋਈ ਉੱਥੇ ਕੂੜਾ ਸਿੱਟ ਜਾਂਦਾ, ਕੋਈ ਉੱਥੇ ਗੰਦਗੀ ਖਿਲਾਰ ਜਾਂਦਾ, ਕਿਉਂਕਿ ਖਾਲੀ ਪਿਆ। ਅਤੇ ਉਹੀ ਪਲਾਟ ਥੋੜ੍ਹਾ ਜਿਹਾ ਸਾਫ਼ ਸੂਫ ਕਰਕੇ ਉੱਥੇ ਸੋਹਣਾ ਘਰ ਬਣਾ ਦਿਓ, ਫਿਰ ਸਾਰੇ ਬੰਦੇ ਐਂ ਥੋੜ੍ਹਾ ਵੀ ਉੱਥੇ ਹੁਣ ਕੋਈ ਕੂੜਾ ਸਿੱਟ ਜੂ ਆ ਕੇ ਜਦੋਂ ਘਰ ਬਣ ਗਿਆ ਕੋਈ ਰਹਿਣ ਲੱਗ ਪਿਆ ਉੱਥੇ, ਕੋਈ ਐਂ ਥੋੜ੍ਹਾ ਵੀ ਕੂੜਾ ਸਿੱਟ ਜਾਏਗਾ, ਕੋਈ ਉੱਥੇ ਆ ਕੇ ਕੋਈ ਬਾਥਰੂਮ ਕਰ ਜੂ। ਸਾਡੀ ਮਰਜ਼ੀ ਤੋਂ ਬਿਨਾਂ ਉੱਥੇ ਬੰਦਾ ਵੜ ਨਹੀਂ ਸਕਦਾ। ਬੈੱਲ ਵੱਜੇਗੀ, ਤੁਹਾਡਾ ਜੀ ਕਰਦਾ ਦਰਵਾਜ਼ਾ ਖੋਲੋਗੇ, ਨਹੀਂ ਜੀ ਕਰਦਾ ਨਹੀਂ ਖੋਲੋਗੇ। ਇਵੇਂ ਹੀ ਹੈ ਸਾਡਾ ਮਨ ਵੀ, ਇੱਦਾਂ ਹੀ ਹੈ ਭਾਈ, ਸਾਡੇ ਮਨ ਪਿਆਰ ਤੋਂ ਬਿਨਾਂ, ਗੁਰੂ ਦੇ ਪਿਆਰ ਤੋਂ ਬਿਨਾਂ ਖਾਲੀ ਹਨ। ਜਿਹਦਾ ਜੀ ਕਰਦਾ ਕੋਈ ਚੁਗਲੀਆਂ ਸਿੱਟ ਜਾਂਦਾ, ਕੋਈ ਨਿੰਦਿਆ ਸਿੱਟ ਜਾਂਦਾ, ਕੋਈ ਪਤਾ ਨਹੀਂ ਕਿਹੇ ਕਿਹੇ ਜਿਹੇ ਵਿਚਾਰ ਇਹਦੇ ਵਿੱਚ ਪਾ ਜਾਂਦਾ, ਮੁੜ ਕੇ ਅਸੀਂ ਉਬਲੀ ਜਾਂਦੇ ਹਾਂ, ਭੱਜੇ ਫਿਰਦੇ ਹਾਂ। ਉਹ ਫਲਾਨਾ ਬੰਦਾ ਤੇਰੇ ਬਾਰੇ ਐਂ ਕਹਿੰਦਾ ਸੀ, ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਉਹਨੇ ਕਿਹਾ ਕਿ ਨਹੀਂ ਕਿਹਾ, ਪਰ ਕੋਈ ਬੰਦਾ ਆਇਆ ਸਾਡੇ ਮਨ ਨੂੰ ਭੜਕਾ ਕੇ ਚਲਿਆ ਗਿਆ, ਬਸ ਸਾਡੇ ਵਿਚਾਰਾਂ ਨੂੰ ਹਿਲਾ ਕੇ ਚਲਿਆ ਗਿਆ, ਅਤੇ ਆਪਾਂ ਨੂੰ ਤਾਂ ਉਹ ਪਤਾ ਵੀ ਨਹੀਂ ਹੁੰਦਾ ਦੂਜੇ ਬੰਦੇ ਨੂੰ। ਇਸੇ ਕਰਕੇ ਸੋਚਣ ਵਾਲੀ ਗੱਲ ਇਹ ਹੈ ਵੀ ਆਪਾਂ ਆਪਣੇ ਮਨ ਨੂੰ ਸਤਿਗੁਰੂ ਦੇ ਪਿਆਰ ਵਿੱਚ ਭਰ ਕੇ ਰੱਖੀਏ, ਫਿਰ ਜਦੋਂ ਸਾਡਾ ਜੀ ਕਰੇ ਅਸੀਂ ਆਪਣੇ ਮਨ ਦੀ ਕੁੰਡੀ ਖੋਲ੍ਹਾਂਗੇ, ਜੇ ਕੀਤਾ ਵਿਚਾਰ ਗ੍ਰਹਿਣ ਕਰਨ ਵਾਲਾ ਕਰਾਂਗੇ, ਆਹ ਕਰਨ ਵਾਲਾ ਨਹੀਂ ਇਹ ਛੱਡਾਂਗੇ ਅਸੀਂ। ਜਿਵੇਂ ਘਰ ਵਿੱਚ ਰਹਿਣ ਲੱਗ, ਕਿਉਂਕਿ ਸਤਿਗੁਰੂ ਰਹਿਣ ਲੱਗ ਪਏ ਮਨ ਵਿੱਚ, ਹਿਰਦੇ ਵਿੱਚ, ਅਤੇ ਆਪਣੇ ਹਿਰਦੇ ਵਿੱਚ ਅਸੀਂ ਸਭ ਨੂੰ ਥਾਂ ਦਿੱਤੀ, ਆਪਾਂ ਆਪਣੇ ਹਿਰਦਿਆਂ ਦੇ ਵਿੱਚ ਸਤਿਗੁਰੂ ਨੂੰ ਥਾਂ ਦੇਈਏ। ਇਸੇ ਕਰਕੇ ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ, ਇਹੋ ਜਿਹਾ ਮਿਲਾਪ। ਸੋ ਆਪਾਂ ਸਾਰੇ ਅੱਜ ਆਪਾਂ ਸਤਸੰਗਤ ਦੀਆਂ ਘੜੀਆਂ ਵਿੱਚ ਬੈਠੇ ਹਾਂ, ਅਤੇ ਆਪਣਾ ਮਨ ਜੋੜ ਕੇ ਸਭ ਨੇ ਬੈਠਣਾ ਹੈ, ਇਕਾਗਰਤਾ ਬਣਾ ਕੇ ਰੱਖਣੀ ਹੈ, ਅਤੇ ਆਪਣੇ ਮਨ ਅੰਦਰ ਸਤਿਗੁਰੂ ਦਾ ਪਿਆਰ, ਸਤਿਗੁਰੂ ਦਾ ਲਗਾਵ, ਸਤਿਗੁਰੂ ਦਾ ਸਨੇਹ ਆਪਣੇ ਅੰਦਰ ਅੱਜ ਦੇ ਦੀਵਾਨ ਵਿੱਚੋਂ ਆਪਾਂ ਸਾਰਿਆਂ ਨੇ ਲੈ ਕੇ ਜਾਣਾ। ਸਵਾਓ ਸ਼ਬਦ ਦੀਆਂ ਆਖਰੀ ਪੰਕਤੀਆਂ ਨੇ, ਪਿਆਰ ਨਾਲ ਜਿੰਨੀ ਸੰਗਤ ਬਾਹਰ ਹੈ ਆਓ ਭਾਈ, ਜਲਦੀ ਜਲਦੀ ਨਮਸਕਾਰ ਕਰਕੇ ਬੈਠੋ, ਸਮਾਂ ਬੜਾ ਹੋ ਗਿਆ, 2 ਵੱਜਣ ਵਾਲੇ ਹਨ ਅਤੇ ਭਾਈ ਸਾਹਿਬ ਵੀ ਆਉਣ ਵਾਲੇ, ਅਤੇ ਆਓ ਆਪਾਂ ਆਖਰੀ ਪੰਕਤੀਆਂ ਸ਼ਬਦ ਦੀਆਂ ਸਰਵਣ ਕਰੀਏ, ਅਤੇ ਮਨ ਜੋੜ ਕੇ ਬੈਠਣ ਦਾ ਯਤਨ ਕਰੀਏ ਭਾਈ।
ਰਾਮ ਰਮਤ ਰਾਮ ਰਮਤ ਸੰਤਨ ਸੁਖ ਮਾਨਾ, ਰਾਮ ਰਮਤ ਸੰਤਨ ਸੁਖ ਮਾਨਾ, ਰਾਮ ਰਮਤ ਸੰਤਨ ਸੁਖ ਮਾਨਾ, ਨਾਨਕ ਦੇਵਨ ਹਾਰ ਸੁਜਾਨਾ।
संयोग करो मेरे प्यारे
से संयोग करो मेरे प्यारे
जित रखना हर नाम उचारे जित रखना हर नाम उचारे जित रखना हर नाम उचारे
जित रखना हर नाम उचारे जित रखना हर नाम उचारे जित रखना हर नाम उचारे
ਬੜੇ ਪਿਆਰ ਦੇ ਨਾਲ ਆਪਾਂ ਸਾਰਿਆਂ ਨੇ ਜਥੇ ਪਾਸੋਂ ਕੀਰਤਨ ਸੁਣਿਆ ਹੈ। ਸੋ ਹੁਣ ਭਾਈ ਸਾਹਿਬ ਜੀ ਜੋ ਸਤਿਗੁਰਾਂ ਦੀ ਗੋਦ ਵਿੱਚ ਆ ਗਏ ਹਨ ਅਤੇ ਆਪਾਂ ਸਾਰਿਆਂ ਨੇ ਮਨ ਜੋੜ ਕੇ ਬੈਠਣਾ ਹੈ, ਇਕਾਗਰਤਾ ਬਣਾ ਕੇ ਰੱਖਣੀ ਹੈ, ਟਿਕਾ ਬਣਾ ਕੇ ਜਿੰਨਾ ਅਖੀਰ ਤੱਕ ਸਤਿਗੁਰਾਂ ਦੇ ਜਾਣ ਤੱਕ ਆਪਾਂ ਸਾਰਿਆਂ ਨੇ ਹਿੱਲਣਾ ਨਹੀਂ। ਬੜੇ ਪਿਆਰ ਦੇ ਨਾਲ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਹੈ, ਕਿਸੇ ਪਾਸੋਂ ਗੱਲਾਂ ਦੀ ਸੇਵਾਦਾਰਾਂ ਦੀ ਗੱਲਾਂ ਦੀ ਆਵਾਜ਼ ਨਾ ਆਵੇ। ਅਤੇ ਬੜੇ ਪਿਆਰ ਨਾਲ ਅੱਜ ਦੇ ਦੀਵਾਨ ਦਾ ਆਪਾਂ ਸਾਰਿਆਂ ਨੇ ਲਾਹਾ ਲੈਣਾ ਹੈ। ਸੋ ਅੱਜ ਪਹਿਲਾ ਦੀਵਾਨ ਹੈ, ਬਹੁਤ ਪਿਆਰ ਨਾਲ ਦੂਰੋਂ ਦੂਰੋਂ ਸੰਗਤਾਂ ਹਾਜ਼ਰੀਆਂ ਭਰਨ ਵਾਸਤੇ ਪਹੁੰਚੀਆਂ ਹਨ। ਸੋ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਭਾਈ ਜਿੰਨਾ ਚਿਰ ਦੀਵਾਨ ਚੱਲੇ ਉਨਾ ਚਿਰ ਲੰਗਰ ਬੰਦ ਕਰ ਦਿਓ, ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰਿਆਂ ਨੂੰ ਲੰਗਰ ਛਕਾਇਆ ਜਾਵੇ। ਸੋ ਜਿੰਨੀ ਸੰਗਤ ਹੈ ਉਹਨਾਂ ਨੂੰ ਲੰਗਰ ਛਕਾ ਦਿਓ, ਬਾਕੀ ਕੋਈ ਨਵੀਂ ਸੰਗਤ ਨਾ ਬਿਠਾਈ ਜਾਵੇ ਲੰਗਰ ਹਾਲ ਦੇ ਵਿੱਚ। ਜਿੰਨਾ ਚਿਰ ਦੀਵਾਨ ਚੱਲੇ ਉਨਾ ਚਿਰ ਲੰਗਰ ਬੰਦ ਕਰ ਦਿਓ, ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਬੜੇ ਪਿਆਰ ਨਾਲ ਲੰਗਰ ਛੱਕ ਕੇ ਫਿਰ ਚਾਲਾ ਪਾਉਣਾ ਹੈ। ਸਵਾਉ ਬੜੇ ਪਿਆਰ ਦੇ ਨਾਲ ਅੱਜ ਦੇ ਦੀਵਾਨ ਦਾ ਲਾਹਾ ਲਓ। ਅੱਜ ਦੇ ਦੀਵਾਨ ਦੀ ਆਰੰਭਤਾ ਆਓ ਜਕਾਰੇ ਦੀ ਗੂੰਜ ਨਾਲ ਕਰੀਏ, ਕੋਈ ਵਾਂਝਾ ਨਾ ਰਵੇ। ਬੋਲੇ ਸੋਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ ਬਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਫਰੋਈ ਜਿਨ ਹਰ ਨਾਮ ਹਿਰਦੈ ਪਰੋਈ ਆਓ ਜੀ ਗੁਰੂ ਟਿਕਾ ਬਣਾ ਕੇ ਆਪਾਂ ਬੈਠਦੇ ਹਾਂ ਪਹਿਲਾ ਦਿਨ ਹੈ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਰਲ ਮਿਲ ਕੇ ਹਾਜ਼ਰੀ ਭਰੀਏ ਨਮਸਕਾਰ ਕਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜਦੇ ਜਾਣਾ ਜਿਹੜੀ ਸੰਗਤ ਬਾਹਰ ਹੈ ਜਲਦੀ ਜਲਦੀ ਆ ਕੇ ਨਮਸਕਾਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੱਜ ਜਾਈਏ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ ਸਾਰੇ ਰਲ ਕੇ ਪੜ੍ਹਦੇ ਹਾਂ ਕੋਈ ਰਸਨਾ ਵਾਂਝੀ ਨਾ ਰਵੇ ਨਾਲ ਨਾਲ ਬੋਲਣਾ ਵੀ ਹੈ ਜਿੱਥੇ ਕੰਨਾਂ ਨੂੰ ਸੁਣਨ ਵਿੱਚ ਲਾਣਾ ਹੈ ਸਰਵਣ ਭਗਤੀ ਉੱਥੇ ਨਾਲ ਨਾਲ ਆਪਣੀ ਰਸਨਾ ਨੂੰ ਬੋਲਣ ਵਾਲੇ ਪਾਸੇ ਵੀ ਲਾਉਣਾ ਆਪਣੇ ਮਨ ਬੁੱਧ ਨੂੰ ਵਿਚਾਰ ਵਾਲੇ ਪਾਸੇ ਲਾਣਾ ਹੈ ਹੌਲੀ ਹੌਲੀ ਯਤਨ ਕਰਨਾ ਹੈ ਸਾਡੇ ਗਿਆਨ ਇੰਦਰੇ ਸਾਡੇ ਕਰਮ ਇੰਦਰੇ ਸਾਰੇ ਬੇੜੇ ਤੇ ਚਾੜੀ ਦੇ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜਾ ਕਰਮ ਇੰਦਰੇ ਤੇ ਗਿਆਨ ਇੰਦਰੇ ਇਹਨਾਂ ਨੂੰ ਚੜਾਈਦਾ ਬੇੜੇ ਤੇ ਫਿਰ ਮਨ ਜੁੜਦਾ ਹੈ ਹਵਾ ਠੰਡੀ ਹੈ ਧੁੱਪ ਤਿੱਖੀ ਹੈ ਮਾਹੌਲ ਇੱਦਾਂ ਦਾ ਮੌਸਮ ਅੱਜ ਕੱਲ੍ਹ ਇੱਦਾਂ ਦਾ ਹੁੰਦਾ ਹੈ ਇਹ ਸੁਸਤੀ ਵਾਲਾ ਮੌਸਮ ਹੁੰਦਾ ਵੈਸੇ ਜਦੋਂ ਇੱਦਾਂ ਹੋਵੇ ਨਾ ਨਿੱਘ ਵੀ ਮਿਲ ਰਿਹਾ ਹੋਵੇ ਤੇ ਠੰਡ ਵੀ ਹੋਵੇ ਬੰਦੇ ਨੂੰ ਸੁਸਤੀ ਪੈਣ ਲੱਗਦੀ ਤੁਸੀਂ ਜ਼ਿਆਦਾਤਰ ਵੇਖੋਗੇ ਹੁਣ ਅਗਲੇ ਦਿਨ ਆਉਣੇ ਨੇ ਪੰਜ ਸੱਤ ਦਿਨਾਂ ਬਾਅਦ ਹਫ਼ਤੇ ਕੁ ਬਾਅਦ ਵੇਖਿਓ ਦੁਪਹਿਰੇ ਜ਼ਰੂਰ ਸੌਣਗੇ ਕਈ ਨਿੱਘ ਜੇ ਦੇ ਵਿੱਚ ਮਾਹੌਲ ਇੱਦਾਂ ਦਾ ਹੁੰਦਾ ਪਰ ਆਪਣੇ ਮਨ ਨੂੰ ਜ਼ਰਾ ਜੋੜ ਕੇ ਰੱਖਿਓ ਧੁੱਪ ਸਾਡੇ ਪੰਜਾਬ ਨਾਲੋਂ ਇੱਥੇ ਧੁੱਪ ਥੋੜ੍ਹੀ ਤਿੱਖੀ ਪੈਂਦੀ ਹੈ ਮੈਂ ਜਦੋਂ ਨਵਾਬਗੰਜ ਆਇਆ ਸੀ ਮੈਂ ਕਿਹਾ ਸਾਰਾ ਪੰਡਾਲ ਛੱਤ ਦਿਓ ਸੌਖਾ ਰਹੇਗਾ ਸੰਗਤ ਨੂੰ ਬਹਿਣਾ ਬੇਨਤੀ ਤੇ ਕੀਤੀ ਸੀ ਛੱਤਣ ਵਾਸਤੇ ਇਹ ਤੇ ਸਾਡੇ ਉੱਤੇ ਵੀ ਛੱਤ ਢਿੱਲੀ ਹੋਈ ਹੈ ਅੱਜ ਮੈਂ ਆਉਣ ਸਾਰ ਵੱਡਾ ਸਾਰਾ ਲਾਂਭਾ ਦੇ ਦਿੱਤਾ ਪ੍ਰਬੰਧਕਾਂ ਨੂੰ ਮੈਂ ਕਿਹਾ ਤੁਸੀਂ ਮੈਨੂੰ ਪੰਜੀ ਭੇਟਾ ਨਾ ਦਿਓ ਪਰ ਪ੍ਰਬੰਧ ਪੂਰਾ ਕਰੋ ਇੰਤਜ਼ਾਮ ਬਹੁਤ ਜ਼ਰੂਰੀ ਹੈ ਜਿੱਥੇ ਵੀ ਜਾਈਏ ਵੀ ਪ੍ਰਬੰਧ ਬੜਾ ਸੋਹਣੇ ਢੰਗ ਨਾਲ ਕਰਨਾ ਹੈ ਪਰ ਚਲੋ ਐਸੀ ਗੱਲ ਨਹੀਂ ਆਪਣੇ ਵੱਲੋਂ ਤੇ ਸਾਰੇ ਜ਼ੋਰ ਲਾਉਂਦੇ ਹੀ ਹੈ ਫਿਰ ਵੀ ਕੁਛ ਨਾ ਕੁਛ ਹੁੰਦਾ ਹੀ ਹੈ ਤੇ ਆਪਾਂ ਆਪਣੇ ਆਪ ਨੂੰ ਠੀਕ ਰੱਖੀਏ, ਮਨ ਜੋੜ ਕੇ ਚਾਹ ਨਾਲ ਪਿਆਰ ਨਾਲ ਹਾਜ਼ਰੀ ਭਰੀਏ। ਬਾਕੀ ਰਹਿੰਦੀ ਕਸਰ ਆਉਣ ਵਾਲੇ ਦਿਨਾਂ 'ਚ ਆਪੇ ਨਿਕਲ ਜਾਏਗੀ। ਤੇ ਆਓ ਟਿਕਾ ਬਣਾ ਕੇ ਆਪਾਂ ਸਾਰੇ ਬੋਲੋ ਨਾਲ ਨਾਲ। ਜੇ ਆ ਹਵਾ ਨਾ ਚੱਲਦੀ ਹੋਵੇ ਫਿਰ ਗਰਮੀ ਲੱਗਣ ਲੱਗ ਜਾਏ ਦੁਪਹਿਰੇ, ਹਵਾ ਨਾ ਜੇ ਚੱਲੇ ਤੇ ਬਹੁਤ ਗਰਮੀ ਹੋ ਜਾਏ, ਬਹਿਣਾ ਔਖਾ ਹੋ ਜਾਏ। ਪਰ ਚਲੋ ਆਓ ਹੁਣ ਆਪਾਂ ਨਾਲ ਨਾਲ ਆਨੰਦ ਬਣਾਈਏ, ਮਨ ਜਰਾ ਜੋੜੀਏ। ਤੇ ਸਭ ਨੂੰ ਬੇਨਤੀ ਹੈ ਕਿ ਨਾਲ ਨਾਲ ਆਪ ਜੀ ਨਿਪੜਨਾ ਹੈ, ਕੋਈ ਰਸਨਾ ਵਾਂਝੀ ਨਾ ਰਵੇ, ਬੋਲਿਓ ਵੀ ਨਾਲ ਪਾਈ।
ਰਸਨਾ ਜਪਤੀ ਜੀ, ਰਸਨਾ ਜਪਤੀ ਤੂੰ ਹੀ ਤੂੰ ਹੀ, ਰਸਨਾ ਜਪਤੀ ਤੂੰ ਹੀ ਤੂੰ ਹੀ, ਰਸਨਾ ਜਪਤੀ ਰਸਨਾ ਜਪਤੀ ਤੂੰ ਹੀ ਤੂੰ, ਰਸਨਾ ਜਪਤੀ ਤੂੰ ਹੀ ਤੂੰ, ਮਾਤ ਗਰਭ ਤੁਮ ਹੀ ਪ੍ਰਤਪਾਲ, ਮਾਤ ਗਰਭ ਤੁਮ ਹੀ ਪ੍ਰਤਪਾਲ, ਮਾਤ ਗਰਭ ਤੁਮ ਹੀ ਪ੍ਰਤਪਾ, ਤੁਮ ਹੀ ਪ੍ਰਤਪਾ, ਮ੍ਰਿਤ ਮੰਡਲ ਇੱਕ ਤੂੰ ਹੀ, ਮ੍ਰਿਤ ਮੰਡਲ ਇੱਕ ਤੂੰ ਹੀ, ਮ੍ਰਿਤ ਮੰਡਲ ਇੱਕ ਤੂੰ ਹੀ, ਜੀ ਰਸਨਾ ਜਪਤੀ ਤੂੰ ਹੀ ਤੂੰ, ਰਸਨਾ ਜਪਤੀ ਤੂੰ ਹੀ ਤੂੰ, ਰਸਨਾ
ਤੀ ਤੋ ਪੜੋ ਰਸਨਾ ਤੀ
ਤੁਮ ਹੈ ਜਰੀਨਾ
रसना चपूती तोही तू रसना चपूती तोही तू तुम्ही प्रतिपालक
सारे बोलो नाल संगो ना अखां बंद करो मन जोड़ो कोशिश करो गुरमुखो वाहगुरु 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 वाहगुरु
दिनों दिन घटिए
ਬੋਲ ਜੀ ਵਾਹਿਗੁਰੂ 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 ਵਾਹਿਗੁਰੂ
ਸਾਰੇ ਜੀ ਸਾਰੇ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤੇ ਰਸਨਾ
Thank you.
ਹਰ ਜੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਦੀ ਆਵਾਜ਼ ਨਹੀਂ ਆਉਂਦੀ ਬੋਲੋ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰਸਨਾ
ਸਾਰਸ
ਵਾਹਿਗੁਰੂ 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 ਵਾਹਿਗੁਰੂ
ਸੰਗਤੇ ਜੇਬਾਂ ਨਾਲ ਨਾਮ ਜਪੀਏ ਜੇਬਾਂ ਨਾਲ ਨਾਮ ਜਪੀਏ ਜੇਬਾਂ ਨਾਲ ਨਾਮ ਜਪੀਏ ਸੰਗਤੇ ਜੇਬਾਂ ਨਾਲ ਨਾਮ ਜਪੀਏ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧਕਾਂ ਨੂੰ ਬੇਨਤੀ ਹੈ, ਸੇਵਾਦਾਰ ਜਿਹੜੇ ਰਾਹ ਚ ਖੜੇ ਹੈ ਪਹਿਰੇ ਤੇ, ਸਾਰੀ ਸੰਗਤ ਆ ਹੀ ਗਈ ਹੈ, ਥੋੜੇ ਬਹੁਤ ਰਹਿ ਗਏ ਹੋਣਗੇ, ਲਾਈਨ ਬਣਾ ਲਓ, ਥੋੜਾ ਜਿਹਾ ਹੋਰ ਪਿੱਛੇ ਸਿੰਘੋ ਹੋ ਜਾਓ, ਥੋੜਾ ਜਿਹਾ ਹੋਰ ਪਿੱਛੇ ਹੋ ਜਾਓ। ਆਉਣ ਵਾਲੀਆਂ ਸੰਗਤਾਂ ਨੂੰ ਇੱਥੇ ਕਿ ਠੀਕ ਹੈ, ਬਸ ਇੱਥੇ ਹੀ ਮੱਥਾ ਟਿਕਾ ਕੇ ਬਿਠਾਈ ਜਾਏ। ਜਦੋਂ ਆਨੰਦ ਸਾਹਿਬ ਪੜਾਂਗੇ ਫਿਰ ਅੱਗੇ ਬੁਲਾ ਲਵਾਂਗੇ, ਸਮਾਪਤੀ ਵੇਲੇ ਅੱਗੇ ਮੱਥਾ ਟੇਕ ਲੈਣ, ਇੱਕ ਵਾਰੀ ਦੂਰੋਂ ਟੇਕਣ ਤੇ ਬੈਠ ਜਾਣ, ਦੁਬਾਰਾ ਨੇੜੇ ਆ ਕੇ ਮੱਥਾ ਟੇਕ ਲੈਣਗੇ। ਇਕਾਗਰਤਾ ਜ਼ਿਆਦਾ ਜ਼ਰੂਰੀ ਹੈ, ਸੁਣ ਸਮਝ ਕੇ ਜ਼ਿੰਦਗੀ ਬਦਲੇ, ਫਿਰ ਅਸੀਂ ਮਨ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਝੁਕੀਏ। ਜਦੋਂ ਆਨੰਦ ਆਉਂਦਾ ਨਾ ਫਿਰ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ ਗੁਰੂ ਸਾਹਿਬ ਦੇ ਗਿਆਨ ਨਾਲ, ਫਿਰ ਗੁਰਸਿੱਖ ਮਨ ਕਰਕੇ ਮੱਥਾ ਟੇਕਦਾ, ਫਿਰ ਮਨ ਝੁਕਦਾ, ਫਿਰ ਉੱਤੋਂ ਨਹੀਂ ਫਿਰ ਅੰਦਰੋਂ ਵਾਹ 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 ਕਰਦਾ ਹੈ, ਮਨ ਖੁਸ਼ ਹੁੰਦਾ ਹੈ। ਬੜਾ ਟਿਕਾ ਬਣਾ ਕੇ ਭੈਣਾਂ ਨੂੰ ਵੀਰਾਂ ਨੂੰ ਸਭ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੈਠਣਾ ਹੈ, ਇਕਾਗਰਤਾ ਭੰਗ ਨਾ ਹੋਣ ਦੇਣਾ, ਹਿਲਜੁਲ ਨਾ ਹੋਵੇ, ਆਨੰਦ ਨਾਲ ਬੈਠੋ। ਇੱਥੇ ਇਸ ਨਗਰ ਵਿੱਚ ਪਹਿਲੀ ਵਾਰੀ ਦੀਵਾਨ ਸਜਿਆ ਹੈ, ਪਿੱਛੇ ਅਨਵਰੀਆ ਫਾਰਮ ਸੀ, ਮੇਰਾ ਖਿਆਲ ਹੈ 12-13 ਸਾਲ ਪਹਿਲਾਂ ਉੱਥੇ ਸਮਾਗਮ ਹੋਇਆ ਸੀ, 11 ਵਿੱਚ ਹੋਇਆ ਸੀ ਸ਼ਾਇਦ, ਪੱਕਾ ਨਹੀਂ ਯਾਦ ਮੈਨੂੰ। ਬਹੁਤ ਸਾਲ ਹੋ ਗਏ। ਉਦੋਂ ਵੀ ਬੜੇ ਉਤਸ਼ਾਹ ਨਾਲ ਸੰਗਤਾਂ ਨੇ ਹਾਜ਼ਰੀ ਭਰੀ। ਫਿਰ ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ, ਉਹ ਵੀ ਇੱਕ ਸਥਾਨ ਹੈ, ਜਗ੍ਹਾ ਹੈ ਬੇਗਮਾਬਾਦ, ਉੱਥੇ ਵੀ ਹੋਇਆ ਸੀ। ਹੋਰ ਵੀ ਸਮਾਗਮ ਹੋਏ ਹਨ। ਬੜੇ ਪਿਆਰ ਉਤਸ਼ਾਹ ਨਾਲ ਯੂਪੀ ਦੀਆਂ ਸੰਗਤਾਂ ਦੀਵਾਨਾਂ 'ਚ ਹਾਜ਼ਰੀ ਭਰਦੇ ਰਹੇ ਹੋ। ਪਿੱਛੇ ਜੇ ਨਵਾਬਗੰਜ ਉੱਤਰਾਖੰਡ ਜਿਹੜਾ ਸਮਾਗਮ ਹੋਇਆ ਹੈ, ਉਹ ਵੀ ਸਾਰਿਆਂ ਨੇ ਵੇਖਿਆ ਹੈ। ਬੜੀਆਂ ਸੰਗਤਾਂ ਨੇ ਪਿਆਰ ਉਤਸ਼ਾਹ ਨਾਲ ਉੱਥੇ ਹਾਜ਼ਰੀ ਭਰੀ ਅਤੇ ਥੋੜ੍ਹੇ ਚਿਰ ਬਾਅਦ ਹੀ ਇਹ ਸਮਾਗਮ ਜਲਦੀ ਜਲਦੀ ਇਕੱਠਾ ਹੀ ਹੋ ਗਿਆ ਅਤੇ ਤਕਾ ਨਾਲ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ। ਪ੍ਰਬੰਧਕਾਂ ਵੀਰਾਂ ਨੇ, ਸਭ ਨੇ ਮਿਹਨਤ ਕੀਤੀ, ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਰਲ ਮਿਲ ਕੇ ਉੱਦਮ ਕਰਕੇ ਇਹ ਪ੍ਰੋਗਰਾਮ ਉਲੀਕਣੇ। ਵੱਡੇ ਇਹ ਸੌਖੇ ਨਹੀਂ ਹੁੰਦੇ, ਕਾਫੀ ਮਿਹਨਤ ਦਾ ਕੰਮ ਹੁੰਦਾ ਹੈ। ਡਰ ਬਣਿਆ ਰਹਿੰਦਾ, ਪਤਾ ਨਹੀਂ ਕਿਵੇਂ ਦਾ ਪ੍ਰੋਗਰਾਮ ਹੋਣਾ, ਕੀ ਹੋਣਾ, ਕਿਸ ਤਰ੍ਹਾਂ ਇਹ ਸਾਰਾ ਨੇਪਰੇ ਚੜ੍ਹੇਗਾ। ਪਰ ਗੁਰੂ ਦੇ ਪਿਆਰੇ ਅਰਦਾਸ ਕਰਕੇ ਚੱਲ ਪੈਂਦੇ ਨੇ ਮਹਾਰਾਜ। ਜਿਵੇਂ ਭਾਈ ਬਚਿੱਤਰ ਸਿੰਘ ਨੇ ਕਿਹਾ ਸੀ ਵੀ ਹਾਥੀ ਮੇਰਾ, ਜ਼ੋਰ ਤੇ ਤੁਸੀਂ ਵੀ ਲਾਉਣਾ ਹੈ। ਤੁਰਨ ਲੱਗਿਆ ਕਹਿ ਕੇ ਤੁਰਿਆ ਸੀ ਵੀ ਹਾਥੀ ਦਾ ਮੁਕਾਬਲਾ ਮੈਂ ਕਰਨ ਚੱਲਿਆ ਕਲਗੀਧਰ ਪਾਤਸ਼ਾਹ, ਹਾਥੀ ਮੇਰਾ ਹੈ, ਥਾਪੜਾ ਤੁਹਾਡਾ ਹੀ ਕੰਮ ਕਰੇਗਾ, ਜੇ ਹਾਥੀ ਵੱਡਾ ਤੇ ਥਾਪੜਾ ਵੱਡਾ ਦੇ ਦਿਓ। ਤੇ ਹਰ ਗੁਰਸਿੱਖ ਨੇ ਇਹ ਭਾਵਨਾ ਬਣਾ ਕੇ, ਇਹ ਭਾਵ ਬਣਾ ਕੇ ਮਨ ਵਿੱਚ ਚੱਲਣਾ ਹੁੰਦਾ। ਤੁਹਾਡੇ ਆਸਰੇ ਇਹ ਕੰਮ ਵਿੱਢਣ ਲੱਗੇ ਆ, ਇਹ ਸ਼ੁਰੂ ਕਰਨ ਲੱਗੇ ਆ, ਤੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਹੀ ਇਹ ਸਾਰਾ ਕਾਰਜ ਹੋਣਾ ਹੈ। ਤੇ ਪਿਆਰ ਨਾਲ ਲੱਗੇ ਰਹੀਏ, ਸੰਗਤ ਦਾ ਸਹਿਯੋਗ ਹੋਵੇ, ਸਾਰੇ ਕੰਮ ਹੀ ਹੋ ਜਾਂਦੇ ਨੇ। ਮੈਂ ਆਲੇ ਦੁਆਲੇ ਪਿੰਡਾਂ 'ਚ ਵੇਖਿਆ ਥੋੜ੍ਹਾ ਜਿਹਾ, ਅੱਜ ਗੱਡੀ 'ਚ ਆਉਂਦਾ ਸੀ ਅਤੇ ਬੜੀ ਖੁਸ਼ੀ ਹੁੰਦੀ ਹੈ ਵੇਖ ਕੇ ਵੀ ਸਰਦਾਰਾਂ ਦੀ, ਤੁਹਾਡੀ ਪੰਜਾਬੀਆਂ ਦੀ ਇਹਨਾਂ ਸਟੇਟਾਂ ਵਿੱਚ ਵੀ ਬਹੁਤ ਚੜ੍ਹਦੀ ਕਲਾ ਹੈ। ਬੜੇ ਸੋਹਣੇ ਫਾਰਮ ਬਣਾਏ ਹੈ, ਬੜੇ ਸੋਹਣੇ ਘਰ ਬਣਾਏ ਹੈ, ਕਈ ਤੇ ਇੱਥੋਂ ਰਹਿਣ ਵਾਲਿਆਂ ਦੇ ਘਰ ਉਹਨਾਂ ਉਦਾਂ ਦੇ ਨਹੀਂ ਹਨ ਜਿਹੜੇ ਇੱਥੋਂ ਦੇ ਪੱਕੇ ਵਸਿੰਦੇ ਹੈ। ਕਈਆਂ ਨੇ ਬਾਹਰੋਂ ਆ ਕੇ ਮਿਹਨਤ ਕਰਕੇ ਰੌਣਕ ਲੈ ਆਉਂਦੀ, ਬੜੇ ਬੜੇ ਸੋਹਣੇ ਘਰ ਬਣਾ ਲਏ ਨੇ, ਵੱਡੇ ਵੱਡੇ ਘਰ, ਜ਼ਮੀਨਾਂ, ਫਾਰਮ, ਸੈਂਕੜੇ ਏਕੜਾਂ, ਏਕੜ ਜ਼ਮੀਨ ਵੀ ਕਈਆਂ ਗੁਰਸਿੱਖਾਂ ਦੇ ਕੋਲ ਸੈਂਕੜੇ ਏਕੜ ਜ਼ਮੀਨ ਵੀ ਹੈ। ਵੱਡੇ ਵੱਡੇ ਫਾਰਮਰ ਹਨ ਇੱਥੇ, ਵੱਡੇ ਵੱਡੇ ਕਿਸਾਨ ਹਨ ਇੱਥੇ। ਇਹਦੇ ਨਾਲ ਨਾਲ ਤੁਸੀਂ ਵੱਡੇ ਵੱਡੇ ਗੁਰੂ ਘਰ ਵੀ ਬਣਾਏ ਹੋਏ ਨੇ, ਹਾਲ ਬਣਾਏ ਨੇ, ਬੜਾ ਸੋਹਣਾ ਉਹ ਵੀ ਪ੍ਰਬੰਧ ਕੀਤਾ, ਵੱਡੇ ਵੱਡੇ ਨਿਸ਼ਾਨ ਝੁੱਲਦੇ, ਜਿੱਥੇ ਸਿੰਘ ਚਲੇ ਗਏ ਉੱਥੇ ਦਸਤਾਰਾਂ ਵੀ ਦਿਸਦੀਆਂ ਹੈ, ਉੱਥੇ ਫਿਰ ਵੱਡੇ ਵੱਡੇ ਗੁੰਬਦ ਵੀ ਦਿਸਦੇ ਆ ਤੇ ਉੱਥੇ ਵੱਡੇ ਵੱਡੇ ਨਿਸ਼ਾਨ ਸਾਹਿਬ ਵੀ ਦਿਸਦੇ ਆ। ਤੇ ਜੇ ਆਪਾਂ ਇਹਨੂੰ ਏਦਾਂ ਘੁਮਾ ਲਈਏ, ਥੋੜ੍ਹਾ ਜਿਹਾ ਏਦਾਂ ਗੱਲ ਕਰ ਲਈਏ ਵੀ ਜਿੱਥੇ ਨਿਸ਼ਾਨ ਸਾਹਿਬ ਚਲਾਉਣਾ ਹੁੰਦਾ, ਪਹਿਲਾਂ ਮਹਾਰਾਜ ਸਿੱਖਾਂ ਨੂੰ ਭੇਜ ਦਿੰਦੇ ਆ, ਫਿਰ ਹੌਲੀ ਹੌਲੀ ਹੋਰ ਅੱਗੇ ਪਹੁੰਚਦਾ 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 ਜਿੱਥੇ ਚਲਾਉਣੇ ਆ ਚਲਾ ਹੀ ਦਿੰਦੇ ਆ, ਅਖੀਰ ਨੂੰ ਆਉਣਾ ਉਹਨਾਂ ਨੇ ਆਪ ਹੀ ਹੁੰਦਾ, ਸਾਡੇ ਸਾਡੇ ਘੋੜੇ ਬਣਾ ਲੈਂਦੇ ਨੇ ਸਾਨੂੰ, ਫਿਰ ਇੱਕ ਦਿਨ ਅਸੀਂ ਗੁਰੂ ਸਾਹਿਬ ਨੂੰ ਲਿਆਉਂਦੇ ਹਾਂ, ਪਹਿਲਾਂ ਆਪ ਆਉਂਦੇ ਹਾਂ ਫਿਰ ਹੌਲੀ ਹੌਲੀ। ਤੇ ਜਿਹੜਾ ਜਿੱਥੇ ਜਿੱਥੇ ਵੀ ਵੇਖੋਗੇ ਆਲੇ ਦੁਆਲੇ ਗੁਰੂ ਕੇ ਕੇਸਰੀ ਨਿਸ਼ਾਨ ਝੁੱਲਦੇ ਹੈ, ਇਹ ਸਭ ਉਹਨਾਂ ਦੀ ਕਿਰਪਾ ਹੈ। ਜਿੱਥੇ ਜਿੱਥੇ ਉਹ ਬੀਜ ਬੀਜ ਕੇ ਗਏ ਹੈ, ਨਾਲੇ ਤੁਹਾਡੀ ਧਰਤੀ ਤੇ ਬਖਸ਼ਿਸ਼ ਹੈ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਛੇਵੇਂ ਪਾਤਸ਼ਾਹ ਦੀ ਚਰਨ ਪਾ ਗਏ। ਨਾਨਕਪੁਰੀ ਟਾਂਡਾ ਵੀ ਉੱਥੋਂ ਵੀ ਸਥਾਨ ਆਪਣੇ ਨੇੜੇ ਹੈ, ਨਾਨਕ ਮਤਾ ਸਾਹਿਬ ਵੀ ਨੇੜੇ ਹੈ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇਸ ਧਰਤੀ ਦੇ ਉੱਤੇ। ਸੋ ਪ੍ਰੋਗਰਾਮ ਬਥੇਰੇ ਇਲਾਕੇ ਦੇ ਵਿੱਚ ਸਮਾਗਮ ਹੁੰਦੇ ਰਹਿੰਦੇ ਹਨ। ਉਹ ਹੈ ਕਿ ਜਿੱਥੇ ਅਸੀਂ ਕੰਮਾਂ ਕਾਰਾਂ ਵਿੱਚ ਤਰੱਕੀਆਂ ਕਰਨੀਆਂ, ਮਿਹਨਤ ਕਰਨੀਆਂ ਹੈ, ਘਾਲਣਾ ਘਾਲਣੀ ਹੈ। ਮਤਾਂ ਕਿਤੇ ਗੁਰੂ ਭੁੱਲ ਜਾਏ, ਇਹ ਸਮਾਗਮ ਇੱਦਾਂ ਹੁੰਦੇ ਰਹਿੰਦੇ ਆ ਵੀ ਉਹ ਨਾ ਭੁੱਲ ਜਾਏ ਕਿਤੇ। ਕੰਮ ਕਾਰ ਵੱਡੇ ਵੱਡੇ ਕਰ ਲੈਣੇ ਨੇ, ਕਾਰੋਬਾਰੀ ਵੱਡੇ ਵੱਡੇ ਬਣ ਜਾਣਾ ਹੈ, ਪਰ ਸਾਨੂੰ ਸਾਡਾ ਵਿਰਸਾ, ਸਾਡਾ ਇਤਿਹਾਸ, ਗੁਰਸਿੱਖੀ ਉਹ ਨਾ ਭੁੱਲ ਜਾਏ। ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਇਹੋ ਹੀ ਹੈ। ਸ਼੍ਰੀ ਰਾਗ ਦਾ ਪਹਿਲਾ ਸ਼ਬਦ ਹੈ ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਇੱਕ ਵਾਰ ਸਿੱਧਾ ਸ਼ਬਦ ਹੈ ਜਿਹੜਾ ਸੌਖਾ ਸੁਣ ਲੈਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂਆਤ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦਾ ਇਹ ਬਚਨ ਹੈ ਨਾ ਜਿਹੜਾ, ਇੱਕ ਵਾਰ ਜਰਾ ਸੁਣਿਓ ਪੜਿਓ।
ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ।
ਕਹਿੰਦੇ ਮੈਂ ਇੰਨੀ ਤਰੱਕੀ ਕਰ ਲਵਾਂ ਵੀ ਮੇਰਾ ਘਰ ਹੈ ਨਾ ਜਿਹੜਾ ਮੋਤੀਆਂ ਦਾ ਹੀ ਹੋਵੇ। ਆ ਨਿੱਕੇ ਨਿੱਕੇ ਮੋਤੀ ਹੈ ਜਿਹੜੇ ਮਾੜੇ ਮੋਟੇ ਉਂਗਲਾਂ ਚ ਪਾਏ ਹੈ, ਨਗ ਪਾਉਂਦੇ ਨੇ ਨਾ ਕਈ, ਬੜੇ ਮਹਿੰਗੇ ਹੈ। ਇੱਕ ਤੇ ਉਹ ਨਗ ਹੁੰਦੇ ਆ ਜਿਹੜੇ ਪੰਡਿਤ ਪਵਾ ਦਿੰਦੇ ਆ, ਪਰ ਕਈ ਡਾਇਮੰਡ ਪਾਉਂਦੇ ਨੇ ਨਾ ਨਿੱਕਾ ਜਿਹਾ ਮੁੰਦਰੀ ਦੇ ਵਿੱਚ, ਮੈਂ ਉਹਦੀ ਗੱਲ ਕਰਦਾ। ਕਹਿੰਦੇ ਮੋਤੀ ਮਹਿੰਗਾ ਹੁੰਦਾ ਹੈ, ਹੁੰਦਾ ਤੇ ਪੱਥਰ ਹੀ ਹੈ। ਕਹਿੰਦੇ ਪੱਥਰ ਉਹ ਮੋਤੀਆਂ ਦਾ ਹੋਵੇ ਘਰ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਮੰਦਰ ਬਣਾਏ ਹੋਣ ਕਾਹਦੇ ਨਾਲ? ਮੋਤੀਆਂ ਨਾਲ। ਤੇ ਜੜੇ ਕਾਹਦੇ ਨਾਲ ਹੋਣ? ਰਤਨਾਂ ਨਾਲ। ਮਹਿੰਗੇ ਮਹਿੰਗੇ ਰਤਨ ਉਹ ਜੜੇ ਹੋਏ ਹੋਣ। ਫਿਰ ਅੱਗੇ ਕਹਿੰਦੇ ਆ ਮਹਿੰਗੀਆਂ ਚੀਜ਼ਾਂ ਦਾ ਲੇਪਣ ਕੀਤਾ ਹੋਵੇ, ਉੱਤੇ ਪਲਸਤਰ ਵੀ ਕਹਿੰਦੇ ਕਾਹਦਾ ਕੀਤਾ ਹੋਵੇ, ਸੁਣੋ।
ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਜਾਓ।
ਕਸਤੂਰੀ ਨਾਲ, ਚੰਦਨ ਨਾਲ ਲਿਪਿਆ ਹੋਵੇ, ਸਾਰਾ ਕੁਝ ਹੀ ਮਹਿੰਗਾ ਮਹਿੰਗਾ ਹੈ ਨਾ, ਪਰ ਇੰਨਾ ਕੁਝ ਪ੍ਰਾਪਤ ਕਰਕੇ ਵੀ ਹੇ ਮੇਰਿਆ ਰੱਬਾ, ਮੇਰੇ ਮਾਲਕਾ, ਮੈਨੂੰ ਹੰਕਾਰ ਨਾ ਹੋ ਜਾਏ, ਮੈਨੂੰ ਤੇਰਾ ਹੀ ਨਾਮ ਚੇਤਾਵੇ, ਸਭ ਤੇਰੀ ਕਿਰਪਾ ਹੈ। ਅਗਲੀਆਂ ਪੰਕਤੀਆਂ।
ਮਤ ਦੇਖ ਭੁਲਾ ਵਿਸਰੈ, ਤੇਰਾ ਚੇਤਨਾ ਆਵੇ ਨਾਉ।
ਕਮਾਲ ਦੀ ਗੱਲ ਇਹ ਆ, ਇੱਥੇ ਹੀਰਿਆਂ ਦਾ ਮਹਿਲ ਵੀ ਪੈ ਜਾਏ। ਸਾਡੇ ਬਾਬਾ ਜੀ ਕਹਿੰਦੇ ਆ ਰੱਬਾ ਮੈਨੂੰ ਤੂੰ ਨਾ ਭੁੱਲੀ, ਅਸੀਂ ਚਾਰ ਕੁ ਖੰਡ ਪਾ ਕੇ ਹੀ ਭੁੱਲ ਜਾਂਦੇ। ਕਿੰਨੇ ਬਣਾਈ? ਮੈਂ ਬਣਾਈ ਕੋਠੀ, ਮੈਂ ਮਿਹਨਤ ਕੀਤੀ, ਮੈਂ ਆਹ ਕੀਤਾ। ਕਹਿੰਦੇ ਜੇ ਸਾਹ ਹੀ ਨਾ ਚੱਲਣ ਤੇ ਕਿਹੜੇ ਤੂੰ ਮਿਹਨਤ ਕਰ ਲੈਂਗਾ, ਕਿਹੜੇ ਘਰ ਬਣਾ ਲੈਂਗਾ। ਇਹ ਅਸਤਿਤਵ ਹੈ ਸਾਰਾ, ਬ੍ਰਹਿਮੰਡ ਹੈ, ਉਸ ਵੱਡੇ ਦੇ ਨਾਲ ਜੁੜਿਆ ਹੋਇਆ ਆਪਾਂ, ਜੁੜੇ ਹੋਏ ਹਾਂ। ਸੂਰਜ ਹੀ ਨਾ ਚੜ੍ਹੇ, ਸਾਡੀ ਹੋਂਦ ਹੈ। ਅੱਜ ਸੂਰਜ ਨਾ ਚੜ੍ਹੇ, ਸਾਡੀ ਹੋਂਦ ਰਹਿ ਜਾਏਗੀ ਇੱਥੇ। 48 ਘੰਟਿਆਂ ਤੋਂ ਪਹਿਲਾਂ ਪਹਿਲਾਂ ਮੌਤ ਹੋ ਜਾਏਗੀ ਸਾਡੀ, ਜੇ ਸੂਰਜ ਨਾ ਚੜ੍ਹੇ। ਕਮਾਲ ਦੀ ਗੱਲ ਇਹ ਹੈ, ਵੇਖੋ ਕੁਦਰਤ ਦਾ ਢਾਂਚਾ। ਪਹਿਲਾਂ ਤੇ ਸਿੱਧਾ ਪੈਂਦਾ ਹੈ, ਆ 8-9 ਘੰਟੇ ਸੂਰਜ ਸਿੱਧਾ ਪੈਣਾ, 12 ਘੰਟੇ ਫਿਰ ਰਿਫਲੈਕਟ ਹੁੰਦੀ ਹੈ ਰੋਸ਼ਨੀ। ਸੂਰਜ ਪੈਂਦਾ ਚੰਦਰਮਾ ਤੇ, ਚੰਦਰਮਾ ਤੋਂ ਲਸ਼ਕੋਰ ਫਿਰ ਧਰਤੀ ਤੇ ਪੈਂਦੀ ਹੈ। ਚੰਦਰਮਾ ਦੀ ਆਪਣੀ ਕੋਈ ਚਾਨਣ ਹੈ ਨਹੀਂ, ਚੰਦਰਮਾ ਦਾ ਕੋਈ ਚਾਨਣ ਨਹੀਂ। ਆਪਾਂ ਕਹਿੰਦੇ ਨਾ ਚੰਦ ਦੀ ਚਾਨਣੀ, ਚੰਦ ਦੀ ਕੋਈ ਚਾਨਣੀ ਨਹੀਂ। ਸੂਰਜ ਦੀ ਰੋਸ਼ਨੀ ਚੰਦਰਮਾ ਤੇ ਵੱਜਦੀ ਹੈ, ਚੰਦਰਮਾ ਤੋਂ ਫਿਰ ਲਸ਼ਕੋਰ ਧਰਤੀ ਤੇ ਵੱਜਦੀ ਹੈ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੱਸ ਘਰ ਸੂਰ ਸਮਾਇਆ। ਜਿਹੜਾ ਸੱਸ ਹੈ ਚੰਦਰਮਾ ਹੈ, ਚੰਦਰਮਾ ਦੇ ਵਿੱਚ ਜਿਹੜੀ ਰੋਸ਼ਨੀ ਹੈ ਸੂਰਜ ਦੀ ਹੈ, ਆਪਣੀ ਕੋਈ ਨਹੀਂ ਉਹਦੀ, ਸੱਸ ਘਰ ਸੂਰ ਸਮਾਇਆ, ਚੰਦਰਮਾ ਦੇ ਉੱਤੇ ਸੂਰਜ ਪੈਂਦਾ ਤੇ ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈ ਕੇ ਜਦੋਂ ਧਰਤੀ ਤੇ ਵਾਪਸ ਪੈਂਦੀ ਹੈ ਉਹ ਲਸ਼ਕੋਰ ਹੈ, ਉਹਨੂੰ ਚਾਨਣੀ ਕਹਿੰਦੇ ਆ। ਚੰਦ ਦੀ ਚਾਨਣੀ ਕਹਿਣ ਦਾ ਭਾਵ ਹੈ ਪਹਿਲਾਂ ਸੂਰਜ ਸਿੱਧਾ 12 ਘੰਟੇ ਪੈਂਦਾ ਹੈ, ਮੁੜ ਕੇ ਫਿਰ ਘੁੰਮ ਕੇ ਆਉਂਦਾ ਹੈ ਤਾਂ ਜੋ ਤੇਰੀਆਂ ਫਸਲਾਂ ਵਿੱਚ ਰਸ ਭਰ ਸਕੇ, ਤੇ ਸਿੱਧਾ ਹੀ ਪਵੇ ਫਿਰ ਰਸ ਨਹੀਂ ਸੀ ਭਰਨਾ, ਫਿਰ ਮਿਠਾਸ ਨਹੀਂ ਸੀ ਭਰਨੀ। ਕੁਦਰਤ ਦਾ ਕ੍ਰਿਸ਼ਮਾ ਹੈ, ਰਸ ਬਣੇ ਪਹਿਲਾਂ ਸਿੱਧਾ ਫਿਰ ਘੁੰਮ ਕੇ ਆਉਂਦਾ ਹੈ, ਖੇਡ ਹੈ ਨਾ। ਵੇਖੋ ਅਸੀਂ ਕਹਿੰਦੇ ਹਾਂ ਮੈਂ ਆ, ਮੈਂ ਕੁਛ ਵੀ ਨਹੀਂ, ਆ ਸਾਰੇ ਕੁਝ ਦੇ ਨਾਲ ਹੀ ਮੈਂ ਆ, ਨਹੀਂ ਤੇ ਅਸੀਂ ਕੁਛ ਵੀ ਨਹੀਂ। ਐਦਾਂ ਨਾ ਵੇਖੋ ਸਵੇਰੇ ਸੂਰਜ ਚੜ੍ਹੇ ਮੇਰੇ ਲਈ ਚੜ੍ਹਿਆ, ਤੂੰ ਮੇਰੇ ਤੇ ਕਿਰਪਾ ਕਰਨ ਲੱਗਾ, ਮੇਰੇ ਲਈ ਚੜ੍ਹਿਆ, ਨਹੀਂ ਤੇ ਮਰ ਜਾਵਾਂਗਾ ਜੇ ਨਾ ਚੜ੍ਹਿਆ। ਦਰਖਤਾਂ ਦੇ ਵਿੱਚੋਂ ਆਕਸੀਜਨ ਮਿਲ ਰਹੀ ਹੈ, ਮੇਰੇ ਲਈ ਬਣੇ ਨੇ। ਆ ਧਰਤੀ ਹੈ ਜਿਹੜੀ, ਇਹ ਇੱਥੇ ਖੇਡ ਸਕਾਂ, ਇੱਥੇ ਪਲ ਸਕਾਂ, ਮਿੱਟੀ ਨਾ ਹੋਵੇ ਤੇ ਕੁਛ ਵੀ ਹੈ ਨਹੀਂ, ਇਹ ਮੇਰੇ ਲਈ ਬਣਾਇਆ ਤੂੰ ਸਾਰਾ ਕੁਛ। ਤੇ ਯਾਦ ਇਹ ਰੱਖਣਾ ਕਿ ਮੇਰਾ ਮੇਰੀ ਕੋਈ ਹੋਂਦ ਨਹੀਂ, ਮੈਂ ਤੇ ਤੇਰੇ ਨਾਲ ਹਾਂ। ਦਰਖਤ ਫਲ ਦੀ ਕੋਈ ਹੋਂਦ ਨਹੀਂ, ਉਹ ਦਰਖਤ ਦੇ ਨਾਲ ਲੱਗਿਆ ਹੋਇਆ। ਫਲ ਕਵੇ ਮੈਂ ਹੀ ਮੈਂ ਹਾਂ, ਦਰਖਤ ਤੇ ਕੋਈ ਚੀਜ਼ ਹੀ ਨਹੀਂ, ਬਸ ਇੰਨਾ ਹੀ ਹੈ। ਉਹਨੂੰ ਚੇਤਾ ਰੱਖ, ਫਲ ਤੂੰ ਦਰਖਤ ਨਾਲ ਲੱਗਿਆ ਹੋਇਆ, ਤੇ ਬੰਦਿਆ ਤੂੰ ਇਹ ਸਾਰੇ ਢਾਂਚੇ ਦੇ ਨਾਲ, ਉਹਨੂੰ ਬ੍ਰਹਿਮੰਡ ਕਹਿ ਲਓ, ਉਹਨੂੰ ਅਸਤਿਤਵ ਕਹਿ ਲਓ, ਉਹਨੂੰ ਯੂਨੀਵਰਸ ਕਹਿ ਲਓ, ਉਹਨੂੰ ਰੱਬ ਕਹਿ ਲਓ, ਅਸੀਂ ਉਹਦੇ ਨਾਲ ਲੱਗੇ ਹੋਏ ਹਾਂ। ਇਕੱਲੇ ਸਾਡੀ ਕੋਈ ਹੋਂਦ ਨਹੀਂ, ਸਾਡੀ ਕੋਈ ਹੋਂਦ ਹੀ ਨਹੀਂ, ਇਹ ਹੈ ਤੇ ਅਸੀਂ ਹਾਂ। ਜਿਵੇਂ ਪਾਣੀ ਹੈ ਤੇ ਮੱਛੀ ਹੈ, ਮੱਛੀ ਨੂੰ ਪਾਣੀ ਤੋਂ ਬਾਹਰ ਕੱਢਿਆ ਨਹੀਂ, ਮਰ ਜਾਏਗੀ। ਇਹ ਸਾਰੇ ਦੇ ਵਿੱਚ ਅਸੀਂ ਇੱਕ ਕੁਛ ਹੈ, ਕੁਛ ਨਹੀਂ, ਮਾਣ ਨਹੀਂ ਕਰਨਾ। ਤੇ ਇਹ ਜਿਹੜਾ ਗੁਰੂ ਸਾਹਿਬ ਦਾ ਬਚਨ ਹੈ ਨਾ, ਗੁਰੂ ਨਾਨਕ ਸਾਹਿਬ ਦਾ, ਕਹਿੰਦੇ ਏਡੇ ਏਡੇ ਮੰਦਿਰ ਬਣ ਜਾਣ, ਸਭ ਕੁਝ ਬਣ ਜਾਏ, ਇੰਨਾ ਪ੍ਰਾਪਤ ਕਰਕੇ ਵੀ ਮਤਾਂ ਕਿਤੇ ਮੈਂ ਤੈਨੂੰ ਭੁੱਲ ਜਾ, ਮਤਾਂ ਕਿਤੇ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਵੈ ਨਾਉ। ਮੈਂ ਕਹਿਣ ਲੱਗ ਜਾ ਬੜੇ ਮਹਿਲ ਪਾ ਲਏ ਜੀ, ਮੈਂ ਬੜੀ ਤਰੱਕੀ ਕਰ ਲਈ, ਮੈਂ ਕੋਈ ਚੀਜ਼ ਨਹੀਂ। ਮੇਰੇ ਦਿਮਾਗ 'ਚ ਸਦਾ ਇਹ ਰਹਿਣਾ ਚਾਹੀਦਾ। ਗੁਰਮੁਖੋ ਇਹ ਸਾਨੂੰ ਸਭ ਨੂੰ ਯਾਦ ਰੱਖਣਾ ਪੈਣਾ। ਠੀਕ ਹੈ, ਬੋਰਡ ਵੀ ਲਾਉਣਾ ਪੈਂਦਾ, ਉਹ ਫੱਟੀ ਵੀ ਬਾਹਰ ਲਾਉਣੀ ਪੈਂਦੀ ਕਈ ਵਾਰੀ ਘਰ ਦੇ ਅੱਗੇ, ਆ ਫਲਾਣਾ ਬੰਦਾ, ਮੈਂ ਆਪਣਾ ਕਾਰਡ ਵੀ ਛਪਾਉਣਾ ਪੈ ਜਾਂਦਾ ਕਈ ਵਾਰੀ। ਪਰ ਦਿਮਾਗ ਦੇ ਵਿੱਚ ਇਹ ਭਾਵ ਬਣਾ ਕੇ ਰੱਖਣਾ, ਮੈਂ ਚੀਜ਼ ਕੋਈ ਨਹੀਂ, ਮੈਂ ਕੋਈ ਚੀਜ਼ ਨਹੀਂ, ਤੇਰੇ ਨਾਲ ਹੀ ਹੈ ਸਾਰਾ ਕੁਛ। ਅੱਗੇ ਅਗਲੀਆਂ ਪੰਕਤੀਆਂ ਵੀ ਸੁਣ ਲਓ।
ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀਂ ਥਾਓ।
ਕਹਿੰਦੇ ਮਨ ਸੜੇਗਾ ਜੇ ਉਹਨੂੰ ਚੇਤਾ ਨਾ ਰੱਖੇਗਾ, ਆਪਣੇ ਆਪ ਨੂੰ ਬਣਾਈ ਰੱਖੇਗਾ, ਦੁਖੀ ਹੋਏਗਾ। ਕੱਲ ਨੂੰ ਤੇਰੀਆਂ ਸਰਦਾਰੀਆਂ ਮੁੰਡਿਆਂ ਨੇ ਖੋਣੀਆਂ ਨੇ, ਜਾਇਦਾਦਾਂ ਪ੍ਰੋਪਰਟੀਆਂ ਸਭ ਕੁਝ ਖੋ ਲੈਣਾ, ਫਿਰ ਦੁਖੀ ਹੋਏਗਾ। ਪਹਿਲਾਂ ਮੇਰਾ ਏਡਾ ਘਰ ਸੀ, ਮੇਰੀ ਟੌਹਰ ਸੀ, ਹੁਣ ਮੁੰਡੇ ਮੈਨੂੰ ਪੁੱਛਦੇ ਨਹੀਂ। ਤੂੰ ਪਹਿਲਾਂ ਹੀ ਆਪਣਾ ਨਾ ਮੰਨ ਕੇ ਤੇਰਾ ਹੀ ਹੈ। ਪਹਿਲਾਂ ਤੂੰ ਮੇਰੇ ਪਿਓ ਨੂੰ ਜੱਦ ਦਿੱਤਾ ਸੀ ਸਾਰਾ ਕੁਛ, ਹੁਣ ਤੂੰ ਮੇਰਾ ਨਾਂ ਲਾ ਗਿਆ, ਹੁਣ ਗਾਂਹ ਅੱਗੇ ਮੇਰੇ ਮੁੰਡਿਆਂ ਦਾ ਲੱਗ ਲੁੱਕ ਜਾਣਾ, ਮੈਂ ਕੋਈ ਚੀਜ਼ ਨਹੀਂ। ਆ ਜਿਹੜੀ ਜ਼ਮੀਨ ਤੇ ਬੈਠੇ ਆ, ਪਤਾ ਨਹੀਂ ਕਿੰਨੇ ਕੁ ਮਾਲਕ ਇਹਨੇ ਬਦਲੇ ਹੋਣਗੇ। ਸਾਨੂੰ ਲੱਗਦਾ ਕਿ ਸਾਡੀਆਂ ਪ੍ਰਾਪਰਟੀਆਂ ਨੇ, ਪਰ ਇਹ ਮਾਲਕ ਬਦਲਦੀਆਂ ਨੇ ਤੇ ਇੱਥੇ ਪਈਆਂ ਰਹਿੰਦੀਆਂ ਨੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਕਹਿੰਦੇ ਜੇ ਖਸਮ ਮਰ ਜਾਏ ਤੇ ਨਾਰ ਨਹੀਂ ਰੋਂਦੀ, ਤੇ ਗੱਲ ਕਿਵੇਂ ਲੱਗਦੀ ਹੈ ਵੀ ਮਹਾਰਾਜ ਕਹਿੰਦੇ ਖਸਮ ਮਰੈ ਤੋ ਨਾਰ ਨਾ ਰੋਵੇ, ਗੱਲ ਕੀ ਬਣੀ? ਵੀ ਜਦੋਂ ਬੰਦਾ ਮਰਦਾ ਜਨਾਨੀ ਤੇ ਰੋਂਦੀ ਹੋਈ ਹੈ ਨਾ, ਘਰ ਵਾਲੀ ਤੇ ਰੋਂਦੀ ਹੋਈ ਹੈ। ਇੱਥੇ ਲਿਖਿਆ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਉਹ ਕਹਿੰਦੀ ਹੋਰ ਹੈਗਾ ਮੇਰਾ ਰਾਖਾ, ਮੈਂ ਨਹੀਂ ਰੋਂਦੀ। ਇਹਦਾ ਅਰਥ ਇਹ ਨਹੀਂ, ਔਰਤ ਦੀ ਤੇ ਗੱਲ ਕੀਤੀ ਹੈ, ਬੰਦਾ ਮਾਲਕ ਬਣਿਆ ਹੋਇਆ, ਖਸਮ ਬਣਿਆ, ਜ਼ਮੀਨ ਦਾ ਖਸਮ ਬਣਿਆ ਹੋਇਆ। ਮੇਰੀ ਮਾਲਕੀ 10 ਕਿੱਲਿਆਂ ਤੇ ਹੈ, ਮੇਰੀ ਮਾਲਕੀ 20 ਕਿੱਲਿਆਂ ਤੇ ਹੈ, ਮੈਂ ਗੱਡੀ ਦਾ ਮਾਲਕ ਹਾਂ, ਮੈਂ ਘਰ ਦਾ ਮਾਲਕ ਹਾਂ, ਮੈਂ ਜ਼ਮੀਨਾਂ ਦਾ ਖਸਮ ਹਾਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੱਦਣ ਤੂੰ ਮਰਦਾ ਹੈ ਜ਼ਮੀਨ ਨਹੀਂ ਰੋਂਦੀ, ਨਾ ਪਲਾਟ ਰੋਂਦਾ ਹੈ, ਨਾ ਕੋਠੀ ਰੋਂਦੀ ਹੈ। ਕਹਿੰਦੇ ਮਰ ਜਾ, ਨਵਾਂ ਤਿਆਰ ਬੈਠਾ ਹੈ, ਉਸ ਰਖਵਾਰਾ ਔਰ ਉਹ ਮੈਨੂੰ ਕੀ ਫਰਕ ਪੈਂਦਾ। 50 ਕਿੱਲਿਆਂ ਦਾ ਮਾਲਕ ਮਰਿਆ ਤੇ 50 ਕਿੱਲੇ ਥੋੜਾ ਰੋਂਦੇ ਨੇ, ਉਹ ਕਹਿੰਦੇ ਨੇ ਤੂੰ ਮਗਰੋਂ ਲੈ ਨਵਾਂ ਮਾਲਕ, ਹੁਣ ਦੋ ਤਿੰਨ ਜਣੇ ਬੈਠੇ ਨਿਕਲੇ, ਕੀ ਫਰਕ ਪੈਣ ਲੱਗਾ। ਆਪਾਂ ਮੰਨਦੇ ਹਾਂ ਵੀ ਗੱਡੀ ਬਾਹਰ ਖੜੀ ਆ, ਮੈਂ ਉਹਦਾ ਮਾਲਕ ਹਾਂ, ਅੱਜ ਮਰ ਜਾਓ ਗੱਡੀ ਨੂੰ ਵੀ ਲੱਗੇ ਉਹਨੂੰ ਕੋਈ ਚਲਾਈ ਫਿਰ, ਉਹ ਕਹਿੰਦੇ ਹੋਰ ਬਹਿ ਜੂ ਇੱਥੇ, ਤੇਰੇ ਨਾਲ ਕੀ ਫਰਕ ਪੈਣ, ਕੋਈ ਫਰਕ ਨਹੀਂ ਪੈਂਦਾ। ਅੱਛਾ ਇਹ ਇਹ ਸ਼ਬਦ ਗੁਰਬਾਣੀ ਦੇ ਇੱਦਾਂ ਦੇ ਕਿਉਂ ਨੇ? ਸਾਡੀ ਫੂਕ ਕੱਢਣ ਲਈ ਨੇ, ਅਸੀਂ ਹਵਾ 'ਚ ਆ ਜਾਂਦੇ, ਅਸੀਂ ਫੂਕ 'ਚ ਆ ਜਾਂਦੇ ਤੇ ਗੁਰੂ ਸਾਹਿਬ ਸਾਡੀ ਹਵਾ ਕੱਢ ਦਿੰਦੇ ਪਿੰਨ ਮਾਰ ਕੇ, ਗੁਬਾਰੇ ਵਾਂਗੂ ਫੁੱਲਿਆ ਨਾ ਫਿਰ ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਆਂ, ਆ ਇੱਦਾਂ ਤੇ ਇੱਦਾਂ ਮੋਟੇ ਘੱਟ ਨੇ, ਕਈ ਕਈ ਤੇ ਇੱਦਾਂ ਫੁੱਲੇ ਹੋਏ ਨੇ, ਪਰ ਛੱਡੋ ਉਹਨਾਂ ਦਾ ਫੁੱਲਣਾ ਇੱਦਾਂ ਖਤਰਨਾਕ ਨਹੀਂ ਹੁੰਦਾ। ਕਈ ਫੂਕ ਨਾਲ ਫੁੱਲੇ ਫਿਰਦੇ ਨੇ, ਉਹ ਫੂਕ ਵਾਲੇ ਦਿਸਦੇ ਵੀ ਨਹੀਂ, ਅਜੇ ਆਹ ਫੁੱਲਣਾ ਤੇ ਮਾੜਾ ਤੇ ਹੈਗਾ ਫੁੱਲਣਾ, ਕਿਤੇ ਕਈ ਖੁਸ਼ ਹੋ ਜਾਓ ਵੀ ਚੱਲ ਆਹ ਤੇ ਗੱਲ ਠੀਕ ਕੀਤੀ, ਫੁੱਲਣਾ ਮਾੜਾ ਹੀ ਹੈ ਬਾਹਰੋਂ ਫੁੱਲਣਾ ਵੀ, ਇਹ ਫੇਰ ਵੀ ਠੀਕ ਹੈ, ਇਹ ਫੇਰ ਵੀ ਠੀਕ ਹੈ, ਪਰ ਫੂਕ ਨਾਲ ਫੁੱਲੇ ਬੰਦੇ ਉਹ ਤੇ ਆਕੜ ਆਕੜ ਕੇ ਇੱਦਾਂ ਇੱਦਾਂ ਤੁਰਦੇ ਆ, ਉਹਨਾਂ ਦੀ ਤੋਰ ਹੀ ਹੋਰ ਹੁੰਦੀ। ਗੁਰੂ ਸਾਹਿਬ ਫੂਕ ਕੱਢਦੇ ਆ ਇਦਾਂ ਦੇ ਬਚਨ ਕਰ ਕਰਕੇ ਵੀ ਤੂੰ ਦੱਸ ਮਾਲਕ ਬਣਿਆ ਫਿਰਦਾ ਜ਼ਮੀਨਾਂ ਦਾ ਮਾਲਕ, ਉਹ ਕਹਿੰਦੀ ਤੂੰ ਮਰ ਹੋਰ ਖਸਮ ਬੈਠਾ, ਕੋਈ ਫਰਕ ਨਹੀਂ ਪੈਂਦਾ। ਇਹੀ ਨੇ ਨਾ ਬਚਨ, ਜਦੋਂ ਆਪ ਪੜ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਾਖੋ ਕੰਧ ਉਸਾਰੋ ਨੀਵਾ ਸਾਢੇ ਤੀਨ ਹੱਥ ਤੇਰੀ ਸੀਮਾ। ਮੈਂ ਇੰਨਾ ਵੱਡਾ ਮਹਿਲ ਪਾ ਲਿਆ, ਇੱਡਾ ਵੱਡਾ ਘਰ ਪੈ ਲਿਆ, ਕਹਿੰਦਾ ਸਾਢੇ ਤਿੰਨ ਹੱਥ ਚ ਮੁੱਕ ਜਾਣਾ, ਸਾਢੇ ਤੀਨ ਹੱਥ ਤੇਰੀ ਸੀਮਾ। ਸੀਮਾ ਮਤਲਬ ਸੀਮਾ, ਤੁਹਾਡੇ ਉੱਤਰ ਉੱਤਰ ਪ੍ਰਦੇਸ਼ ਕੀ ਸੀਮਾ ਯਹਾਂ ਸੇ ਖਤਮ ਹੋਤੀ ਹੈ, ਇੱਦਾਂ ਲਿਖਿਆ ਹੁੰਦਾ ਨਾ ਬੋਰਡ ਤੇ, ਉੱਤਰ ਪ੍ਰਦੇਸ਼ ਕੀ ਸੀਮਾ ਯਹਾਂ ਸੇ ਖਤਮ ਹੋਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਾਢੇ ਤਿੰਨ ਹੱਥ ਤੇ ਮੁੱਕ ਜਾਣਾ, ਤੇਰੀ ਸੀਮਾ ਤੇ ਇੰਨੀ ਕੀ ਹੈ। ਵੇਖੋ ਇੱਕ ਹੱਥ ਇੱਥੇ ਤੱਕ ਗਿਣਦੇ ਜੀ, ਕੂਣੀ ਤੱਕ, ਇੱਥੇ ਤੱਕ ਨਹੀਂ ਹੁੰਦਾ, ਇੱਥੇ ਤੱਕ ਇੱਕ ਹੱਥ ਗਿਣਦੇ ਆ। ਵੇਖੋ ਇੱਧਰ ਮੇਰੇ ਹੱਥ ਵੱਲ ਵੇਖੋ, ਇੱਥੇ ਤੱਕ ਕੂਣੀ ਤੱਕ ਇੱਕ ਹੱਥ, ਇੱਥੇ ਤੱਕ ਹੋ ਗਿਆ। ਲੈ ਹੁਣ ਜੇ ਮੈਂ ਮਿਣਾ ਤੇ ਮੈਂ ਆਪਣੇ ਸਾਢੇ ਤਿੰਨ ਹੱਥ ਦਾ, ਮੈਂ ਆਪਣੇ ਸਿੱਧ ਸਾਢੇ ਤਿੰਨ ਹੱਥ ਦਾ, ਤੇ ਹਰ ਬੰਦਾ ਆਪਣੇ ਆਪ ਦਾ ਕੱਦ ਮਿਣਿਓ, ਇੱਥੇ ਤੱਕ ਇੱਕ, ਫਿਰ ਮਿਣੀ ਦੋ, ਫਿਰ ਮਿਣੀ ਤਿੰਨ, ਫਿਰ ਸਾਢੇ ਤਿੰਨ, ਹਰ ਬੰਦਾ ਸਾਢੇ ਤਿੰਨ ਹੱਥ ਦਾ ਹੁੰਦਾ। ਸਾਢੇ ਤੀਨ ਹੱਥ ਤੇਰੀ ਸੀਮਾ, ਮੁੱਕ ਗਿਆ। ਬੰਕੇ ਬਾਲ ਪਾਗ ਸਿਰ ਡੇਰੀ, ਬੜੀ ਸੋਹਣੀ ਮੈਂ ਪੱਗ ਬੰਨ ਲਈ, ਇਹ ਤਨ ਹੋਏਗੋ ਫਸਮ ਕੀ ਤੇਰੀ, ਕੇਸ ਸਵਾਰ ਲੈ ਪੱਗ ਸੋਹਣੀ ਬੰਨ ਲਈ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਓਛਾ ਜਨਮ ਹਮਾਰਾ, ਕਹਿ ਰਵਿਦਾਸ ਤੁਮ ਸਰਨਾਗਤ ਰਾਜਾ ਰਾਮ ਚੰਦ, ਕਹਿ ਰਵਿਦਾਸ ਚੰਦਰਾ। ਭਗਤ ਜੀ ਮਹਾਰਾਜ ਦਾ ਜਨਮ ਦਿਨ ਹੋਣੀ ਮਨਾ ਕੇ ਹਟੇ ਆਪਾਂ, ਰਵਿਦਾਸ ਮਹਾਰਾਜ ਦਾ। ਸੋ ਇਹ ਸ਼ਬਦ ਨੇ ਜਿਹੜੇ, ਇਹ ਕਾਹਦੇ ਲਈ ਨੇ? ਦਿਮਾਗ ਟਿਕਾਣੇ ਰਵੇ, ਚਿੱਪ ਨਿਕਲਦੇ ਰਹਿਣ ਸਾਡੇ ਸਾਡੇ ਅੰਦਰ। ਹਰ ਜੀਓ ਨਮਾਣਿਆ ਤੂੰ ਮਾਣ, ਨਾ ਚੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ। ਬੁਖਾਰ ਲਾਣ ਲਈ ਟੀਕਾ ਲਾਣਾ ਪੈਂਦਾ, ਕਦੇ ਕਦੇ ਗੁਰੂ ਗ੍ਰੰਥ ਸਾਹਿਬ 'ਚ ਟੀਕੇ ਲਾਏ ਆ, ਇੰਜੈਕਸ਼ਨ ਲਾਇਆ, ਕਈ ਨੱਕ ਜਿਹਾ ਚਾੜਦੇ ਆ ਵੀ ਬੜੀ ਪੀੜ ਹੁੰਦੀ ਹੈ, ਝੱਲ ਲੈਣੀ ਚਾਹੀਦੀ ਹੈ, ਪੀੜ ਤੇਰੀ ਬੁਖਾਰ ਲਾ ਦੂਗੀ, ਜੇ ਟੀਕਾ ਲੱਗ ਜਾਏਗਾ ਤੇ ਬੁਖਾਰ ਲੈ ਜਾਏਗਾ। ਜੇ ਬਚਣਾ ਹੈ ਬਿਮਾਰੀ ਤੋਂ ਤੇ ਟੀਕਾ ਲਵਾ ਲੈਣਾ ਚਾਹੀਦਾ। ਹਰ ਜੀਓ ਨਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਜੇ ਚੀਜ਼ ਬਣਾਉਣਾ ਫਿਰ ਤੇ ਭਾਈ ਟੀਕੇ ਲੱਗਣਗੇ, ਤੰਦਰੁਸਤੀ ਤਾਂ ਟੀਕਿਆਂ ਨਾਲ ਹੀ ਆਉਣੀ ਹੈ, ਤੇ ਸਿਆਣਾ ਬੰਦਾ ਖੁਸ਼ ਹੋ ਕੇ ਟੀਕਾ ਲਵਾਉਂਦਾ, ਲਾ ਦਿਓ ਮੇਰਾ ਇਲਾਜ ਹੋਣਾ ਚਾਹੀਦਾ। ਤੇ ਗੁਰਬਾਣੀ ਦੇ ਸ਼ਬਦ ਜਿੱਥੇ ਟੀਕੇ ਲਾਉਂਦੇ ਹੈ ਬੜਾ ਖੁਸ਼ ਹੋ ਕੇ ਵੀ ਹਾਂ ਮੇਰੇ 'ਚ ਫੂਕ ਨਾ ਆ ਜਾਏ, ਮੈਂ ਪੰਪ 'ਚ ਨਾ ਆ ਜਾ। ਤੇ ਮੈਂ ਇਹ ਬੇਨਤੀ ਬੜੀ ਵਾਰੀ ਕੀਤੀ ਹੈ, ਤੂੰ ਰੋਟੀਆਂ ਛੱਕ, ਪ੍ਰਸ਼ਾਦਾ ਛੱਕ, ਚਾਹ ਛੱਕ, ਦੁੱਧ ਛੱਕ, ਘਿਓ ਛੱਕ, ਫੂਕ ਨਾ ਛੱਕੀ, ਜੋ ਮਰਜ਼ੀ ਛੱਕ ਫੂਕ ਨਾ ਛੱਕੀ। ਪੰਪ ਮਾਰਦੇ ਨੇ ਜਦੋਂ ਬੰਦੇ, ਫੜ ਲਿਆ ਕਰ, ਐਡੀ ਗੱਲ ਨੀ ਜਿੱਡੀ ਤੂੰ ਬਣਾ ਰਿਹਾ, ਜਿੰਨਾ ਕਹਿ ਰਿਹਾ ਐਡੀ ਹੈ, ਫੂਕ ਨੀ ਛੱਕਣੀ। ਤੇ ਜਿਹੜੇ ਬੰਦੇ ਫੂਕ ਛੱਕਣ ਵਾਲੇ ਹੁੰਦੇ ਆ ਉਹਨਾਂ ਨੂੰ ਬੰਦੇ ਫੂਕ ਛਕਾ ਕੇ ਫਿਰ ਬੜਾ ਫਾਇਦਾ ਲੈ ਜਾਂਦੇ। ਇਹ ਬੰਦਾ ਜੀ ਪਰਵਾਹ ਹੀ ਨਹੀਂ ਕਰਦਾ ਜੀ, ਇਹ ਤੇ ਬਸ ਫਿਰ ਸਾਨੂੰ ਆ ਤੁਹਾਡੇ ਕੀ ਹੈ ਇੱਥੇ ਨੈਣੀਤਾਲ ਹੈ ਘੁੰਮਣ ਵਾਲਾ, ਆਹੋ ਸਾਡੇ ਵਾਲੇ ਸ਼ਿਮਲੇ ਜਾਂਦੇ ਤੁਹਾਡੇ ਵਾਲੇ ਨੈਣੀਤਾਲ, ਇਹ ਨੈਣੀਤਾਲ ਮੈਨੂੰ ਲੈ ਗਿਆ, ਉੱਥੇ ਬੰਦੇ ਨੇ 50,000 ਰੁਪਈਆ ਖਰਚਤਾ, ਇਹ ਪਰਵਾਹ ਮੰਨਦਾ ਹੀ ਨਹੀਂ, ਐਂ ਗੱਲਾਂ ਜਦੋਂ ਕਰਦਾ ਸਾਡੇ ਵਰਗਾ ਫੂਕ ਜਾ ਕੇ, ਆਹ ਚੱਕ 5,000 ਚੱਲ ਠੇਕੇ ਤੇ ਲਿਆ ਬੋਤਲ ਫੜ ਗਿਆ, ਇੱਕ ਇਹ ਹੋਰ ਫੂਕ ਜਾ ਜਾਂਦਾ, ਇਹ ਤੈਨੂੰ ਫੂਕ ਛਕਾਉਂਦੇ। ਤੇ ਫੂਕ ਛਕਣ ਵਾਲੇ ਉੱਜੜ ਜਾਂਦੇ ਐ, ਬਰਬਾਦ ਹੋ ਜਾਂਦੇ, ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ, ਜਜ਼ਬਾਤੀ ਬੰਦੇ ਫੂਕ ਚ ਆ ਜਾਂਦੇ, ਕਦੇ ਨਹੀਂ ਆਉਣਾ। ਨਿੱਕੇ ਨਿੱਕੇ ਨਿਆਣਿਆਂ ਵਾਂਗੂ ਆਪਾਂ ਇਹ ਮੇਰਾ ਪੁੱਤ ਐਂ ਕਰਦੂ ਐਂ ਕਰਦੂ ਆਪਾਂ ਫੂਕ ਜਾ ਜਾਈਏ ਕਿਤੇ, ਇਹ ਨਹੀਂ ਕਰਨਾ ਕਦੇ। ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਅਕਲ ਦੇਣ ਲਈ ਗੁਰੂ ਸਾਹਿਬ ਇਦਾਂ ਦੇ ਸ਼ਬਦ ਵਰਤਦੇ ਐ, ਮਤਾ ਕਿਤੇ ਭੁੱਲ ਜਾਈਏ। ਹਰ ਬਿਨ ਜੀਓ ਜਲ ਬਲ ਜਾਓ, ਕਹਿੰਦੇ ਸੜ ਜਾਏਗਾ ਅੰਦਰ ਅੰਦਰ ਸੜਦਾ ਤੇਰੇ ਬਿਨਾ, ਤੂੰ ਚੇਤੇ ਰਹਿੰਦਾ ਤੇ ਖੁਸ਼ ਰਹਿੰਦਿਆਂ, ਨਹੀਂ ਤੇ ਸੜਦਾ ਅੰਦਰ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ, ਮੈਂ ਪੁੱਛ ਲਿਆ ਆਪਣੇ ਗੁਰੂ ਤੋਂ ਹੋਰ ਤੇਰੇ ਬਿਨਾ ਥਾਂ ਨਹੀਂ, ਹਰ ਚੀਜ਼ ਦਾ ਕ੍ਰੈਡਿਟ ਦੇਣਾ ਤੇਰੀ ਕਿਰਪਾ ਤੋਂ ਪ੍ਰਸਾਦ। ਜਾਂ ਗੁਰਮੁਖੋ, ਗੁਰੂ ਅਰਜਨ ਦੇਵ ਮਹਾਰਾਜ ਨੇ ਬੜਾ ਸੋਹਣਾ ਸ਼ਬਦ ਵਰਤਿਆ ਕਮਾਲ ਦਾ, ਜਿਵੇਂ ਆਪਾਂ ਪੜ੍ਹਿਆ ਤੋਇ ਪ੍ਰਸਾਦ ਤੇਰੀ ਕਿਰਪਾ, ਪਰ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਬੜਾ ਪਿਆਰਾ ਸ਼ਬਦ ਹੈ, ਆਪਾਂ ਸਾਰੇ ਜਣੇ ਜਦੋਂ ਪੜ੍ਹਦੇ ਹਾਂ ਰੋਜ਼ ਸੁਣੋ, ਸੌਖਾ ਸ਼ਬਦ ਹੈ ਸਾਰੇ ਕਿਹਾ ਕਰੀਏ, ਬੜਾ ਵਧੀਆ। ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਯੋਗ ਕੀਤੋ ਹੀ, ਤੂੰ ਮੈਨੂੰ ਯੋਗ ਬਣਾ ਦਿੱਤਾ, ਮੈਂ ਜਾਣ ਨਹੀਂ ਸਕਦਾ, ਤੂੰ ਐਡੀ ਕਿਰਪਾ ਕਰਦੀ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਆਹ ਸ਼ਬਦ ਬੜਾ ਵਧੀਆ, ਕਹਿੰਦੇ ਮਹਾਰਾਜ ਮੇਰੇ ਤੇ ਵਿੱਚ ਗੁਣ ਕੋਈ ਨਹੀਂ ਸੀ, ਅਤੇ ਤੈਨੂੰ ਹੀ ਮੇਰੇ ਤੇ ਤਰਸ ਆਇਆ। ਤੇ ਕਈ ਸੱਜਣਾਂ ਨੂੰ ਪੁੱਛੋਗੇ ਚੜ੍ਹਦੀ ਕਲਾ ਕਿਵੇਂ ਹੈ, ਸਾਰਾ ਕੁਝ ਉਹਦਾ ਤਰਸ ਹੈ। ਸਾਡੇ ਚ ਔਕਾਤ ਸਾਡੀ ਕੋਈ ਨਹੀਂ, ਪਰ ਇਹ ਉਹਦਾ ਸਾਡੇ ਤੇ ਤਰਸ ਹੈ। ਇਹ ਸ਼ਬਦ ਬੜਾ ਵਧੀਆ, ਇੱਕ ਤੇ ਤਵੈ ਪ੍ਰਸਾਦ ਤੇਰੀ ਕਿਰਪਾ, ਤੇਰੀ ਕਿਰਪਾ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਬਹੁਤ ਪਿਆਰਾ ਲੱਗਦਾ, ਜੇ ਇੱਦਾਂ ਕਿਹਾ ਕਰੀਏ ਬੜੀ ਕੋਠੀ ਬਣਾ ਲਈ, ਇੱਕੋ ਗੱਲ ਕਿਆ ਕਰੋ, ਉਹਦਾ ਤਰਸ ਮੇਰੀ ਕੋਈ ਔਕਾਤ, ਮੇਰੀ ਕੋਈ ਔਕਾਤ, ਉਹਦਾ ਤਰਸ ਹਰ ਗੱਲ ਚ, ਉਹਦਾ ਤਰਸ ਮੇਰੇ ਤੇ ਤਰਸ ਆ ਗਿਆ। ਜਿਵੇਂ ਭਿਖਾਰੀਆਂ ਤੇ ਤਰਸ ਨਹੀਂ ਆ ਜਾਂਦਾ ਹੁੰਦਾ, ਆਪਾਂ ਦੇ ਦਿੰਦੇ ਹਾਂ 10 ਰੁਪਈਏ, ਭਾਈ ਇੱਦਾਂ ਸ਼ਬਦ ਵਰਤਿਆ ਕਰੀਏ, ਇਹ ਉਹਦਾ ਤਰਸ ਹੈ, ਮੇਰੀ ਕੋਈ ਔਕਾਤ, ਸਾਡੀ ਕੋਈ ਔਕਾਤ, ਤਰਸ। ਮੈਂ ਆਪਣੇ ਗੁਰੂ ਸਾਹਿਬ ਨੂੰ ਪੁੱਛ ਲਿਆ। ਅਗਲੀਆਂ ਪੰਕਤੀਆਂ ਵੀ ਗੁਰੂ ਨਾਨਕ ਸਾਹਿਬ ਦੀਆਂ, ਥੋੜੇ ਸਿੱਧੇ ਸਿੱਧੇ ਅਰਥ ਕਰ ਲੈਂਦੇ। ਹਾਂਜੀ ਪੜ੍ਹੋ।
ਧਰਤੀ ਤਾਂ ਹੀਰੇ ਲਾਲ ਜੜਦੀ, ਪਲਕ ਲਾਲ ਜੜਾਓ।
ਪਲੰਗ ਨੇ ਜਿਹੜੇ ਲਾਲਾਂ ਦੇ ਜੜੇ ਹੋਣ, ਤੇ ਧਰਤੀ ਹੋਵੇ ਜੜੀ ਹੋਈ ਹੀਰਿਆਂ ਦੀ, ਫਰਸ਼ ਨਾ ਪਾਏ ਹੋਣ ਹੀਰੇ, ਪਲੰਗ ਵੀ ਲਾਲਾਂ ਦੇ ਜੜੇ ਹੋਏ ਹੋਣ। ਅੱਛਾ ਅੱਗੇ,
ਮੋਹਣੀ ਮੁਖ ਮਣੀ ਸੋਹੈ,
ਕਰੇ ਰੰਗ ਪਸਾਓ।
ਮਣੀ ਮੱਥੇ ਵਾਲੀ ਇਸਤਰੀ ਉਹ ਪਲੰਘਾਂ ਤੇ ਬੈਠੀ ਹੋਵੇ, ਮੇਰੀ ਵੇਟ ਕਰਦੀ ਹੋਵੇ। ਮਣੀ ਮੱਥੇ ਮਣੀ ਵਾਲਾ ਮੱਥਾ ਹੋਵੇ, ਇੰਨੀ ਸੋਹਣੀ ਹੋਵੇ, ਪਰ ਫਿਰ ਗੁਰੂ ਨਾਨਕ ਸਾਹਿਬ ਨੇ ਆ ਗੱਲ ਇੱਥੇ ਹੀ ਆਖੀ, ਮੇਰਾ ਮਨ ਕਿਤੇ ਤੈਨੂੰ ਨਾ ਭੁੱਲ ਜਾਏ ਉਹਨਾਂ ਚੱਕਰਾਂ ਚ ਪੈ ਕੇ। ਫਿਰ ਸੁਣ ਲਓ,
ਮਤ ਦੇ ਕਪੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ।
ਮੈਂ ਕਿਤੇ ਤੈਨੂੰ ਨਾ ਭੁੱਲ ਜਾ ਇਹਨਾਂ ਚੱਕਰਾਂ ਚ ਪੈ ਕੇ, ਮੈਂ ਭੁੱਲ ਨਾ ਜਾਵਾਂ ਤੈਨੂੰ, ਮੈਨੂੰ ਤੇਰਾ ਚੇਤਾ ਨਹੀਂ ਭੁੱਲਣਾ ਚਾਹੀਦਾ। ਇਹ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਆ, ਵੇਖੋ ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ। ਕਿੱਡੀ ਗੁਰੂ ਸਾਹਿਬ ਕਿਰਪਾ ਕਰ ਰਹੇ ਸਾਨੂੰ ਸਮਝਾਉਣ ਦੇ, ਸਾਡਾ ਦਿਮਾਗ ਟਿਕਾਣੇ ਰਵੇ। ਤੇ ਜਿਹੜੇ ਆਪ ਰੱਬ ਰੂਪ ਨੇ ਉਹ ਇਹ ਕਹਿ ਰਹੇ ਹੈ ਵੀ ਕਿਸੇ ਵੀ ਕਾਰਨ ਕਰਕੇ ਅਸੀਂ ਤੈਨੂੰ ਨਾ ਭੁੱਲ ਜਾਈਏ, ਕਿਤੇ ਤੇਰੀ ਕਿਰਪਾ ਹੈ, ਸਭ ਤੇਰੀ ਕਿਰਪਾ। ਅੱਗੇ ਸੁਣ ਲਓ,
ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ।
ਕਹਿੰਦੇ ਰਿੱਧੀਆਂ ਸਿੱਧੀਆਂ ਮੇਰੇ ਮਗਰ ਹੋ ਜਾਣ, ਮੈਂ ਸਿੱਧ ਬਣ ਜਾ। ਗੋਰਖ ਵਰਗੇ ਸੀ ਇੱਥੇ ਜੋਗੀ, ਤੇ ਮੈਂ ਇੰਨੀ ਤਰੱਕੀ ਕਰ ਲਾਂ ਅੰਦਰੋਂ, ਜਦੋਂ ਮਰਜ਼ੀ ਗੁਪਤ ਹੋ ਜਾ, ਜਦੋਂ ਮਰਜ਼ੀ ਪ੍ਰਗਟ ਹੋ ਜਾ, ਲੋਕਾਂ ਦੇ ਸਾਹਮਣੇ ਆ ਜਾ, ਜਦੋਂ ਮਰਜ਼ੀ ਐਡਾ ਵੀ ਭਾਵੇਂ ਬਣ ਜਾ ਮੈਂ, ਪਰ ਮੈਨੂੰ ਹੰਕਾਰ ਨਾ ਆ ਜਾ ਕਿਤੇ। ਅਗਲੀ ਪੰਕਤੀ,
ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ,
ਲੋਕ ਮੇਰੇ ਤੇ ਭਰੋਸਾ ਕਰਨ, ਮੈਨੂੰ ਪਿਆਰ ਕਰਨ, ਪਰ ਰੱਬਾ ਤੂੰ ਨਾ ਮੈਨੂੰ ਭੁੱਲ ਜਾਈ। ਅਗਲੀ ਲਾਸਟ ਪੰਕਤੀ ਹੈ,
ਮਤ ਦੇ ਕਪੂਲਾ ਵਿਸਰੇ ਤੇਰਾ ਚੇਤਨਾ ਆਵੇ ਨਾਓ।
ਕਹਿੰਦੇ ਮੈਂ ਜੋਗੀ ਬਣ ਜਾ, ਜਦੋਂ ਮਰਜ਼ੀ ਪ੍ਰਗਟ ਹੋ ਜਾ, ਜਦੋਂ ਮਰਜ਼ੀ ਗੁਪਤ ਹੋ ਜਾ, ਦੁਨੀਆ ਮੇਰੇ ਮਗਰ ਮਗਰ ਫਿਰੇ, ਪਰ ਮੈਂ ਕਿਤੇ ਤੈਨੂੰ ਨਾ ਭੁੱਲ ਜਾ। ਲਾਸਟ ਬੰਦ ਹੈ ਸ਼ਬਦ ਦਾ, ਉਹ ਵੀ ਸੁਣ ਲਓ।
ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ।
ਲਸ਼ਕਰ ਹੋਵੇ, ਸੁਲਤਾਨ ਬਣ ਜਾ, ਤਖਤਾਂ ਤੇ ਰੱਖਾਂ ਪੈਰ, ਵੱਡੀਆਂ ਵੱਡੀਆਂ ਕੁਰਸੀਆਂ ਤੇ ਚੱਲਿਆ ਜਾਵਾਂ ਤੇ ਲੋਕ ਮੇਰਾ ਹੁਕਮ ਮੰਨਣ। ਅੱਗੇ,
ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ।
ਸਭ ਵਾਓ, ਸਭ ਵਿਅਰਥ ਹੈ, ਤੇਰੇ ਬਿਨਾਂ ਸਭ ਵਿਅਰਥ ਹੈ, ਕਿਤੇ ਤੈਨੂੰ ਨਾ ਭੁੱਲ ਜਾ। ਇਹਨੂੰ ਆਪਾਂ ਲਾਸਟ ਪੰਕਤੀ ਵੀ ਗਾ ਦਿਓ, ਫਿਰ ਅਰਥ ਗਾ ਦਿਓ।
ਮਤ ਦੇ ਕਪੂਲਾ ਵਿਸਰੇ ਤੇਰਾ ਚੇਤਨਾ ਆਵੇ ਨਾਓ।
ਮੈਨੂੰ ਕਿਤੇ ਤੂੰ ਨਾ ਭੁੱਲ ਜੀ। ਮੈਂ ਦੁਬਈ ਗਿਆ ਸੀ ਪਿੱਛੇ ਜੇ, ਮੈਂ ਉਦੋਂ ਵੀ ਬੋਲੀ ਸੀ ਗੱਲ ਉੱਥੇ ਦੀਵਾਨ ਚ, ਵੱਡਾ ਸਾਰਾ ਮੌਲ, ਮੈਨੂੰ ਕਹਿੰਦੇ ਤੁਹਾਨੂੰ ਘੁਮਾ ਕੇ ਲਿਆਈਏ। ਚਲੋ 27 ਸਾਲ ਹੋ ਗਏ ਘੁੰਮਦੇ ਹੀ ਆ, ਦੁਨੀਆਂ ਸਾਰੀ ਵੇਖੀ ਹੈ। ਦੁਬਈ ਪਹਿਲਾਂ ਵੀ ਗਿਆ, ਪਰ ਹੁਣ ਉਹ ਕਹਿੰਦੇ ਚਲੋ ਦੀਵਾਨ ਲਾਣ ਗਏ ਸੀ, ਚਲੋ ਤੁਹਾਨੂੰ ਘੁਮਾਈਏ। ਮੈਂ ਕਿਹਾ ਚਲੋ। ਉਹ ਮੌਲ ਵਿੱਚ ਲੈ ਗਏ, ਗੇੜੇ ਗੂੜੇ ਕੱਢਦੇ ਰਹੇ, ਇੰਨੀ ਚਮਕ ਦਮਕ ਸੀ ਦੁਬਈ ਦੇ ਵੱਡੇ ਮੌਲ ਵਿੱਚ, ਇੰਨੀ ਚਮਕ। ਤੇ ਮੈਂ ਨਾਲੇ ਘੁੰਮਦਾ ਫਿਰਾਂ, ਇਹ ਵੀ ਸ਼ੁਕਰ ਹੀ ਹੋਇਆ ਕਿ ਮੇਰੇ ਦਿਮਾਗ 'ਚ ਆਇਆ ਕਰੇ ਆਹ ਬਚਨ, ਮੇਰੇ ਮੁੜ ਮੁੜ ਆਈ ਜਾਏ, ਮੈਨੂੰ ਗੁਰੂ ਸਾਹਿਬ ਨਾ ਭੁੱਲ ਜਾਣ ਕਿਤੇ, ਇੰਨੀ ਚਮਕ ਦਮਕ 'ਚ ਫਿਰਦੇ ਆ। ਤੇ ਮੈਂ ਗੱਡੀ 'ਚ ਬਹਿ ਜਾ ਕਰਾਂ, ਮੈਂ ਪਾਠ ਲਾ ਲਿਆ ਕਰਾਂ ਬਹਿਣ ਸਾਰ, ਉਹ 10 ਕੁ ਮਿੰਟ ਗੱਡੀ ਚੱਲਿਆ ਕਰੇ, ਫਿਰ ਕਿਤੇ ਵਿਖਾਣ ਆਹ ਵੇਖ ਲਓ, ਫਿਰ ਹੁਣ ਉਹ ਉੱਤਰ ਜਿਆ ਕਰੀਏ। ਜਿਉਂ ਹੀ ਮੈਂ ਗੱਡੀ 'ਚ ਬਹਿ ਰਿਹਾ ਕਹਿੰਦਾ, ਮੈਂ ਫੇਰ ਪਾਠ ਲਾ ਲਿਆ ਕਰਾਂ। ਤੇ ਮੈਨੂੰ ਨਾਲ ਵਾਲੇ ਕਹਿੰਦੇ ਵੀ ਕਾਰਨ ਕੀ ਹੈ? ਮੈਂ ਕਿਹਾ ਮੈਨੂੰ ਇੱਥੇ ਜ਼ਿਆਦਾ ਲੋੜ ਲੱਗਦੀ ਹੈ ਵੀ ਕਿਤੇ ਇੱਥੇ ਨਾ ਹਿੱਲ ਜੇ ਮਨ, ਆਪਾਂ ਇੱਥੇ ਤੇ ਰਹਿੰਦੇ ਹੀ ਹੈ, ਸੰਗਤ ਵਿੱਚ ਰਹੀਦਾ, ਆਲਾ ਦੁਆਲਾ ਇੱਦਾਂ ਦਾ, ਪਰ ਇੱਥੇ ਜ਼ਿਆਦਾ ਲੋੜ ਹੈ। ਚਮਕ ਦਮਕ ਵੇਖ ਕੇ ਮਨ ਉਹਦੇ 'ਚ ਖੁੱਭ ਨਾ ਜਾਏ, ਮੁੜ ਮੁੜ ਕੇ ਇੱਥੇ ਲੱਗਾ ਰਹੇ, ਮਨ ਟਿਕਿਆ ਰਹੇ। ਮਨ ਦਾ ਜਿਹੜਾ ਰਸ ਹੈ ਜਿਹੜਾ ਸਰੂਰ ਹੈ ਉਹ ਖਤਮ ਨਾ ਹੋਵੇ ਬਸ ਇਹੋ ਹੀ ਹੈ ਨਾ ਘਰ ਵਾਲੀਆਂ ਕਹਿੰਦੀਆਂ ਚੱਲਿਆ ਤੂੰ ਬਾਹਰ ਮੈਨੂੰ ਨਾ ਭੁੱਲ ਜਾਈ ਚੱਲਿਆ ਮੈਨੂੰ ਨਾ ਭੁੱਲ ਜਾਈ ਮਾਪੇ ਬੱਚਿਆਂ ਨੂੰ ਕਹਿੰਦੇ ਪੁੱਤਰੋ ਕੈਨੇਡਾ ਚੱਲਿਓ ਮੈਨੂੰ ਨਾ ਭੁੱਲ ਜਾਈ ਤੇ ਪਰਮਾਤਮਾ ਕਹਿੰਦਾ ਚੱਲਿਆ ਦੁਨੀਆਂ ਤੇ ਮੈਨੂੰ ਨਾ ਭੁੱਲ ਜਾਈ ਦੁਨੀਆਂ ਤੇ ਚੱਲਿਆ ਮੈਨੂੰ ਨਾ ਭੁੱਲ ਜਾਈ ਪੈਦਾ ਮੇਰੇ ਤੋਂ ਹੀ ਹੋਇਆ ਬਾਪੂ ਵੀ ਏਦਾਂ ਹੀ ਕਹਿੰਦੇ ਆ ਮੈਂ ਜੰਮਿਆ ਤੈਨੂੰ ਚੇਤਾ ਰੱਖੀ ਤੇ ਸਾਡਾ ਸਾਰਿਆਂ ਦਾ ਬਾਪੂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਉ ਕਿਹਾ ਤਾੜਾ ਜੀਓ ਬਸ ਏਦਾਂ ਹੀ ਹੈ ਸਿੱਧੀ ਜੀ ਗੱਲ ਹੈ ਤੇ ਹੁਣ ਤੁਸੀਂ ਸਾਰੇ ਹੀ ਸਿਆਣੇ ਹੋ ਜਿਹੜੇ ਬੰਦੇ ਫੋਨ ਨਹੀਂ ਕਰਦੇ ਬੱਚੇ ਮਾਪਿਆਂ ਨੂੰ ਫੋਨ ਨਹੀਂ ਕਰਦੇ ਕਿੱਦਾਂ ਦੁਖੀ ਹੁੰਦੇ ਆ ਮੁੰਡਾ ਯਾਦ ਹੀ ਨਹੀਂ ਕਰਦਾ ਗੱਲ ਫੋਨ ਲਾਈਦਾ ਅੱਗੋਂ ਕਹਿੰਦਾ ਮੈਂ ਬਿਜੀ ਹਾਂ ਹੈ ਕਿਤੇ ਸ਼ਾਮ ਨੂੰ ਪੰਜ ਮਿੰਟ ਮੇਰੇ ਨਾਲ ਵੀ ਗੱਲਾਂ ਕਰ ਲੈ ਰਹਿ ਕੈਨੇਡਾ ਸਾਨੂੰ ਕੋਈ ਖਤਰਾ ਥੋੜਾ ਸਾਡਾ ਹੀ ਮੁੰਡਾ ਹੈ ਓਏ ਰਹਿ ਕੈਨੇਡਾ ਪੰਜ ਮਿੰਟ ਪਿਓ ਨੂੰ ਵੀ ਚੇਤਾ ਕਰ ਲਿਆ ਕਰ ਪੰਜ ਮਿੰਟ ਬਾਪੂ ਨੂੰ ਵੀ ਚੇਤਾ ਕਰ ਲਿਆ ਕਰ ਪੰਜ ਮਿੰਟ ਪੁੱਤਰ ਮਾਂ ਨੂੰ ਵੀ ਚੇਤਾ ਕਰ ਲਿਆ ਕਰ ਕਦੀ ਜੇ ਬਿਜੀ ਰਹਿੰਦਾ ਇੰਨਾ ਕਿੰਨਾ ਕੁ ਬਿਜੀ ਹੋ ਗਿਆ ਪੰਜ ਮਿੰਟ ਤੈਨੂੰ ਮਾਂ ਵੀ ਚੇਤਾ ਨਹੀਂ ਰਹਿੰਦੀ ਇਸੇ ਤਰ੍ਹਾਂ ਪਰਮਾਤਮਾ ਕਹਿੰਦਾ ਹੈ ਲੈ ਨਜ਼ਾਰੇ ਪਰ ਕਦੀ ਕਦੀ ਜਪਜੀ ਸਾਹਿਬ ਵੀ ਕਰ ਲਿਆ ਕਰ ਕਦੀ ਕਦੀ ਬਹਿ ਜਾ ਕਰ ਸੰਗਤ ਵਿੱਚ ਕਦੀ ਕਦੀ ਵਾਹਿਗੁਰੂ ਕਦੀ ਕਦੀ ਕਰ ਲਿਆ ਕਰ ਕਦੇ ਕਦੇ ਤੇ ਫੋਨ ਲਾਇਆ ਕਰ ਕਦੇ ਕਦੇ ਮੇਰੇ ਨਾਲ ਵੀ ਗੱਲਾਂ ਕਰ ਲਿਆ ਕਰ ਅੱਛਾ ਜਿਹੜਾ ਕੈਨੇਡਾ ਰਹੇਗਾ ਤੇ ਪਿੰਡ ਨੂੰ ਫੋਨ ਲਾਉਂਦਾ ਰਹੇਗਾ ਉਹਨੂੰ ਪਿੰਡ ਭੁੱਲੇਗਾ ਨਹੀਂ ਔਕਾਤ ਚ ਰਹੇਗਾ ਬਸ ਜਿਹੜਾ ਪਰਮਾਤਮਾ ਨਾਲ ਜੁੜਿਆ ਰਹੇਗਾ ਔਕਾਤ ਚ ਰਹੇਗਾ ਮੇਰੀ ਕੋਈ ਔਕਾਤ ਨਹੀਂ ਤੁਸੀਂ ਸਭ ਕੁਛ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਇਹ ਸ਼ਬਦ ਹੈ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੈ ਸੁਲਤਾਨ ਬਣ ਜਾ ਜੋਗੀ ਬਣ ਜਾ ਚੰਗਾ ਘਰ ਬਣਾ ਲਾਂ ਜਾਇਦਾਦਾਂ ਬਣ ਜਾਣ ਪਰ ਮੈਨੂੰ ਤੂੰ ਨਾ ਭੁੱਲ ਜਾਈ ਕਿਤੇ ਮੋਤੀਆਂ ਦੇ ਮੰਦਰ ਵੇਖ ਕੇ
ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਿਆ ਮੋਤੀਆਂ ਦੇ ਮੰਦਰ ਵੇਖ ਕੇ ਕਿਤੇ ਭੁੱਲ ਨਾ ਜਾਈ ਓਏ ਮਨਾ ਗੁਰਾਮ ਮੋਤੀਆਂ ਦੇ ਮੰਦਰ ਵੇਖ ਕੇ ਕਿਤੇ ਭੁੱਲ ਨਾ ਜਾਈ ਓਏ ਮਨਾ ਗੁਰਾਮ ਮੋਤੀਆਂ ਦੇ ਮੰਦਰ ਵੇਖ ਕੇ ਕਿਤੇ ਭੁੱਲ ਨਾ ਜਾਈ ਓਏ ਮਨਾ ਗੁਰਾਮ ਮੋਤੀਆਂ ਦੇ ਮੰਦਰ ਵੇਖ ਕੇ ਕਿਤੇ ਭੁੱਲ ਨਾ ਜਾਈ ਓਏ ਮਨਾ ਗੁਰਾਮ ਨੂੰ
ਮੋਤੀ
ਰਾਜਿਆਂ ਦੇ ਮੰਦਰ ਵੇਖ ਕੇ ਭੁੱਲ ਨਾ ਜਾਈ ਹੋਏ ਮਹਾਂਪੁਰਾ ਮੋਤੀਆਂ ਦੇ ਮੰਦਰ ਵੇਖ
ਬੜੀ ਵਧੀਆ ਗੱਲ ਹੈ। ਸਭ ਕੁਝ ਹੁੰਦਿਆਂ ਕਹਿਣਾ ਤੇਰਾ ਤਰਸ ਹੈ, ਇਹ ਵੀ ਗੱਲ ਇੱਕ ਤਰੀਕਾ ਹੀ ਵਰਤਿਆ ਪੁਰਾਣਿਆਂ ਲੋਕਾਂ ਨੇ ਨਾ, ਇੰਨੇ ਦੁੱਖ ਕਈਆਂ ਨੇ ਸਰੀਰ ਨੂੰ ਦੇਣੇ ਵੀ ਸੁੱਖ ਕੋਲ ਰੱਖਣਾ ਹੀ ਕੋਈ ਨੀ, ਵੀ ਰੱਬ ਨਾ ਭੁੱਲ ਜਾਏ ਦੁੱਖ ਦੇ। ਪੁਰਾਣੇ ਰਿਸ਼ੀਆਂ ਨੇ ਏਦਾਂ ਦੇ ਕਾਰਡ ਕੱਢੀ ਵੀ ਨਾ ਕੱਪੜਾ ਅੱਗ ਦੇ ਕੋਲ ਬੈਠੇ ਰਹਿਣਾ, ਦੁੱਖ ਦੇਣੇ ਵੀ ਜਿੰਨੇ ਦੁੱਖ ਹੋਣਗੇ ਓਨੇ ਹੀ ਰੱਬ ਵਾਲੇ ਪਾਸੇ ਲੱਗੇ ਰਹਾਂਗੇ, ਸੁੱਖ ਹੋਵੇ ਹੀ ਨਾ, ਕੋਈ ਕੋਈ ਸੁੱਖ ਨਹੀਂ ਆਉਣ ਦੇਣਾ। ਜੇ ਕਿਤੇ ਚੱਜ ਦੀ ਸਬਜ਼ੀ ਮਿਲ ਵੀ ਗਈ ਵਿੱਚ ਨਿੰਮ ਪਾ ਲੈਣੀ, ਚਟਨੀ ਨਿੰਮ ਦੀ ਬਣਾ ਕੇ ਵੀ ਇਹਨੂੰ ਖਰਾਬ ਕਰ ਦਿਓ, ਟੇਸਟ ਵੀ ਨਹੀਂ ਰੱਖਣਾ, ਕੋਈ ਚਸਕਾ ਲੱਗੇ ਹੀ ਨਾ ਕੋਈ। ਇਹ ਵੀ ਵੇਖੋ ਇੱਕ ਤਰੀਕਾ ਰਿਹਾ ਰਿਸ਼ੀਆਂ ਦਾ ਵੀ ਦੁੱਖ ਹੀ ਇੰਨੇ ਦੇ ਦਿਓ ਵੀ ਦੁੱਖ ਹੀ ਦੁੱਖ ਹੋਣ, ਸੁੱਖ ਹੋਣ ਹੀ ਨਾ, ਬੰਦਾ ਫਸੇ ਹੀ ਨਾ, ਫਸੇਗਾ ਤੇ ਤਾਂ ਜੇ ਸੁੱਖ ਹੋਣਗੇ ਤੇ ਸੁੱਖ ਆਉਣਾ ਹੀ ਨਹੀਂ ਕੋਈ। ਸਾਡੇ ਗੁਰੂ ਸਾਹਿਬ ਨੇ ਫਿਰ ਕਿਰਪਾ ਥੋੜ੍ਹੀ ਜ਼ਿਆਦਾ ਕਰਤੀ ਸਾਡੇ 'ਤੇ, ਕਹਿੰਦੇ ਇਹ ਵੀ ਗੱਲ ਠੀਕ ਨਹੀਂ, ਸੁੱਖ ਆਉਣ ਦਿਓ, ਮਾਣਦੇ ਮਾਣਦੇ ਕਹੀ ਜਾਇਆ ਕਰੋ ਤੇਰਾ ਤਰਸ ਹੈ, ਯਾਦ ਤੇ ਫਿਰ ਵੀ ਆਏ, ਮਾਣੋ ਤੇ ਤੇਰਾ ਤਰਸ ਹੈ, ਤੇਰੀ ਕਿਰਪਾ। ਉਹ ਦੁਖੀ ਹੋ ਕੇ ਰੱਬ ਯਾਦ ਕਰਦੇ ਹੈ, ਤੂੰ ਸੁਖੀ ਹੋ ਕੇ ਕਰ ਲੈ, ਇੰਨਾ ਜ਼ਿਆਦਾ ਸੁੱਖ ਮਾਣ ਤੇ ਹਰ ਗੱਲ ਨੂੰ ਕਿਹਾ ਕਰ, ਆ ਬੈੱਡ ਮਿਲਿਆ ਤੇਰੀ ਕਿਰਪਾ। ਅੱਜ ਘਰਾਂ ਦੇ ਵਿੱਚ ਟੂਟੀਆਂ ਖੋਲਦੇ ਆ, ਗੀਜਰਾਂ ਚੋਂ ਗਰਮ ਪਾਣੀ ਵਗਦਾ, ਇਹ ਤੇਰੀ ਕਿਰਪਾ ਹੀ ਹੈ। ਕਿੱਥੇ ਸਾਡੇ ਦਾਦੇ ਪੜਦਾਦਿਆਂ ਨੂੰ ਏਦਾਂ ਮਿਲਦਾ ਸੀ, ਕਿਹੜੇ ਬਾਥਰੂਮ ਹੁੰਦੇ ਸੀ, ਕਿਹੜੇ ਚੱਜ ਦਾ ਕੋਈ ਨਹਾਉਣਾ ਨਹੀਂ, ਕੋਈ ਕਿਤੇ ਕਿੱਦਾਂ ਦਾ ਮਾਹੌਲ ਸੀ, ਸਭ ਤੇਰੀ ਕਿਰਪਾ। ਹੁਣ ਸੁੱਖਾਂ ਦੇ ਵਿੱਚ ਵੀ ਯਾਦ ਕੀਤਾ ਜਾ ਸਕਦਾ। ਗੁਰੂ ਸਾਹਿਬ ਨੇ ਕਿਹਾ ਛੱਡਣਾ ਕਾਹਦੇ ਲਈ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਮਾਣ ਲਓ ਜੇ ਸਹੂਲਤਾਂ ਮਿਲੀਆਂ ਨੇ ਤੇ ਰਹੋ ਭਾਈ, ਜੇ ਖਾਣਾ ਬਣਿਆ ਤੇ ਖਾ ਲਓ, ਜ਼ਰੂਰੀ ਚਟਣੀ ਪਾਣੀ ਹੈ ਉਹਦੇ ਵਿੱਚ ਨਿੰਮ ਦੀ, ਜੇ ਜੁੱਤੀ ਬਣੀ ਹੈ ਤੇ ਪਾ ਲਓ, ਖਾਣਾ ਬਣਿਆ ਤੇ ਖਾ ਲਓ, ਜੇ ਕੋਈ ਗੱਡੀ ਹੈ ਤੇ ਵਰਤ ਲਓ, ਜ਼ਮੀਨ ਹੈ ਤੇ ਮਾਣੋ, ਬਸ ਇਹ ਕਹਿ ਦਿਆ ਕਰੋ ਇਹ ਬੇਦਾਤ ਤੇਰੀ ਦਾਤਾ, ਦਾਤ ਸਮਝ ਕੇ ਵਰਤ ਲਓ, ਪ੍ਰਸ਼ਾਦ ਮੰਨ ਲਓ, ਪ੍ਰਸ਼ਾਦ ਮੰਨ ਲਓ, ਫਿਰ ਕੋਈ ਖਤਰਨਾ ਖਤਰਾ ਨਹੀਂ। ਹੁਣ ਗੱਲ ਇਹ ਹੈ ਜ਼ਬਾਨੀ ਕਲਾਮੀ ਨਹੀਂ, ਜੀਭ ਨਾਲ ਕਹਿ ਦਈਏ ਤੇਰਾ ਹੀ ਹੈ ਜੀ, ਮਨ ਮੰਨੇ ਅੰਦਰੋਂ ਗਹਿਰਾਈਆਂ ਦੇ ਵਿੱਚੋਂ। ਜ਼ਰੂਰੀ ਨਹੀਂ ਗੁਰਮੁਖੋ ਅਸੀਂ ਇਹ ਬੋਲ ਕੇ ਕਹਿਣਾ ਹੈ ਗੱਡੀ ਤੇਰੀ ਹੈ, ਆਹ ਵੀ ਤੇਰਾ, ਆਹ ਵੀ ਤੇਰਾ, ਬੋਲ ਕੇ ਵੀ ਭਾਵੇਂ ਨਾ ਕਹਿ, ਪਰ ਮਨ ਵਿੱਚ ਜ਼ਰੂਰ ਸੋਚ ਮੇਰਾ ਕੁਛ, ਗਹਿਰੇ ਤਲ ਤੇ ਇਹ ਭਾਵ ਬਣਾ ਕੇ ਰੱਖਣਾ, ਅੰਦਰ ਭਾਵ ਬਣਾ ਕੇ ਰੱਖਣਾ, ਮੇਰਾ ਨਹੀਂ ਇਹ ਸਭ ਤੇਰਾ, ਬਸ ਇਹਦੇ ਨਾਲ ਹੀ ਇਹੀ ਗੁਰਸਿੱਖੀ ਹੈ, ਇਹੀ ਗੁਰਮੁਖਤਾਈ ਹੈ। ਇੰਨੇ ਨਾਲ ਹੀ ਕੁੰਡੀ ਜਿਹੜੀ ਹੈ ਨਾ ਜੀ, ਕਿੱਥੇ ਦਾਤ ਤੇ ਉਸ ਦਾਤ ਦੇ ਵਿੱਚੋਂ ਹੀ ਸਾਨੂੰ ਦਾਤਾ ਦਿਸਣ ਲੱਗ ਜਾਂਦਾ, ਉਸ ਦਾਤ ਚੋਂ ਹੀ ਦਾਤਾ, ਇਹਨੇ ਨਾਲ ਹੀ ਬਸ ਫਰਕ ਪੈ ਜਾਂਦਾ। ਇਹ ਸਭ ਤੇਰੀਆਂ ਦਾਤਾਂ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾ ਬਣਾ, ਆਪਾਂ ਰੋਜ਼ ਪੜ੍ਹਦੇ ਤੇਰਾ ਹੀ ਦਿੱਤਾ ਖਾ ਰਹੇ, ਫਿਰ ਮਾਣੋ ਸਹੂਲਤ ਮਾਣੋ, ਪਰ ਗਹਿਰਾਈ ਦੇ ਵਿੱਚ ਇਹ ਭਾਵ ਮਨ ਦੇ ਵਿੱਚ ਕਿਸੇ ਨਾ ਕਿਸੇ ਅੰਦਰ ਥਾਂ ਦੇ ਉੱਤੇ ਇਹ ਭਾਵ ਬਣਾ ਕੇ ਰੱਖਣਾ ਵੀ ਤੈਨੂੰ ਨਾ ਭੁੱਲੀਏ, ਹਰ ਵੇਲੇ ਹਰ ਸਮੇਂ ਤੈਨੂੰ ਯਾਦ ਰੱਖੀਏ। ਤੇ ਜਿਹੜੇ ਬੰਦੇ ਸੁੱਖਾਂ ਵਿੱਚ ਯਾਦ ਰੱਖਦੇ ਨੇ, ਦੁੱਖਾਂ ਵਿੱਚ ਆਪੇ ਯਾਦ ਰਹਿੰਦਾ, ਹੁਣ ਕਈ ਬੰਦੇ ਹੁਣ ਸੁੱਖਾਂ ਦੇ ਵਿੱਚ ਕਦੇ ਯਾਦ ਨਹੀਂ ਕਰਨਾ, ਦੁੱਖ ਵੇਲੇ ਹੁਣ ਮਨ ਦੁਖੀ ਰਹਿੰਦਾ ਜੀ, ਮਨ ਕਾਲਾ ਪੈਂਦਾ, ਮਨ ਬੇਚੈਨ ਹੈ, ਜਿਹੜਾ ਜਿਹੜਾ ਜਿਹਦਾ ਮਨ ਜੁੜਿਆ ਹੋਇਆ ਸੁੱਖਾਂ ਦੇ ਵਿੱਚ ਯਾਦ ਰੱਖੇਗਾ ਗੱਲ ਬਣੇਗੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਨੂੰ ਅੱਗ ਲੱਗ ਜਾਏ ਤੂੰ ਕਵੇਂ ਹੁਣ ਮੈਂ ਖੂਹ ਪੱਟਣ ਲੱਗਿਆ, ਹੁਣ ਨਹੀਂ ਪੱਟਿਆ ਜਾਣਾ, ਇਹਦੇ ਪਹਿਲਾਂ ਖੂਹ ਖਾ ਪੱਟਿਆ ਹੋਏਗਾ ਫਿਰ ਅੱਗ ਬੁਝਾ ਸਕਦਾ। ਅੱਗ ਉਧਰੋਂ ਲੱਗੀ ਹੈ ਤੇ ਤੂੰ ਕਈਆਂ ਚੁੱਕੀ ਫਿਰਨਾ, ਕੀ ਕਰਨ ਲੱਗਾ? ਕਹਿੰਦੇ ਖੂਹ ਪੱਟਾਂਗੇ। ਫਿਰ ਕੀ ਕਰੇਗਾ? ਕਹਿੰਦੇ ਖੂਹ ਪੱਟ ਕੇ ਪਾਣੀ ਕੱਢਾਂਗੇ ਤੇ ਫਿਰ ਅੱਗ ਬੁਝਾਵਾਂਗੇ। ਕਹਿੰਦੇ ਫਿਰ ਨਹੀਂ ਬੁਝਣੀ, ਪਹਿਲਾਂ ਤਿਆਰੀ ਰੱਖੀ। ਜੈਸੇ ਘਰ ਲੱਗਾ ਆਗ ਜਾਗ ਕੂਆ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ। ਘਰ ਨੂੰ ਅੱਗ ਲੱਗ ਜਾਏ ਟਾਈਮ ਦੇ ਉੱਤੇ ਖੂਹ ਨਹੀਂ ਪੱਟੇ ਜਾਂਦੇ, ਪਹਿਲਾਂ ਤਿਆਰੀ ਰੱਖੀ ਦੀ ਹੈ। ਅਗਲੀ ਪੰਕਤੀ ਹੈ, ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨੱਥਾ ਉਦਮ ਜੈਤ ਪਦਵੀ ਨਾ ਪਾਈ ਹੈ। ਦੁਸ਼ਮਣ ਚੜ ਕੇ ਆਇਆ ਹੋਇਆ ਜੰਗ ਲੱਗਾ ਹੈ ਤੇ ਜੰਗ ਲੱਗਣ ਲੱਗਿਆ ਇਹ ਪਤਾ ਕੀ ਕਹਿੰਦਾ ਹੈ, ਠਹਿਰ ਜੋ ਮੈਂ ਸ਼ਸਤਰ ਵਿਦਿਆ ਸਿੱਖਣ ਚੱਲਿਆ। ਕਹਿੰਦੇ ਕਦੇ ਟਾਈਮ ਤੇ ਵੀ ਸ਼ਸਤਰ ਵਿਦਿਆ ਸਿੱਖੀ ਗਈ ਹੈ, ਇਹ ਤੇ ਪਹਿਲਾਂ ਤਿਆਰੀਆਂ ਰੱਖੀਆਂ ਪੈਂਦੀਆਂ। ਉਧਰੋਂ ਦੁਸ਼ਮਣ ਚੜ ਕੇ ਆਇਆ ਤੇ ਤੂੰ ਸਿੱਖਣ ਸਿਖਲਾਈ ਲੈਣ ਚੱਲਿਆ, ਹੁਣ ਫਿਰ ਤੇ ਸਿੱਖ ਗਿਆ। ਜੈਸੇ ਨਿਸ ਸੋਬਤ, ਤੀਸਰੀ ਪੰਕਤੀ, ਜੈਸੇ ਨਿਸ ਸੋਬਤ ਸੰਗਾਤੀ ਚੱਲੇ ਜਾਤ, ਪਾਛੇ ਭੌਰ ਭਏ ਭਾਰ ਬਾਂਧ ਚੱਲੇ ਕੱਤ ਜਾਈਏ। ਸਫ਼ਰ ਤੇ ਗਏ ਸੀ ਸਾਰੇ, ਉੱਠ ਕੇ 3 ਵਜੇ ਤੁਰੇ, ਤੂੰ 9 ਵਜੇ ਉੱਠ ਕੇ ਆਖੇ ਮੈਂ ਉਹਨਾਂ ਨਾਲ ਰਲ ਜਾਂਗਾ। ਕਹਿੰਦੇ ਹੁਣ ਨਹੀਂ ਰਲਿਆ ਜਾਣਾ, ਉਹ 3 ਵਜੇ ਤੁਰੇ ਆ, ਤੂੰ 9 ਵਜੇ ਉੱਠ ਕੇ ਲੱਗਿਆ ਤੁਰਨ, ਹੁਣ ਨਹੀਂ ਰਲਿਆ ਜਾਣਾ। ਤੈਸੇ ਮਾਇਆ ਧੰਦ ਅੰਧ ਅਬਦ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵਲਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਸਾਰੀ ਜ਼ਿੰਦਗੀ ਧੰਦਿਆਂ 'ਚ ਵੜ ਫਸਿਆਂ ਦੀ ਲੰਘ ਗਈ ਤੇ ਅੰਤ ਵੇਲੇ ਆਖਿਆ ਜੀ ਹੁਣ ਮੈਂ ਰੱਬ ਰੱਬ ਕਰ ਲਾਂਗਾ। ਕਹਿੰਦੇ ਫਿਰ ਨਹੀਂ, ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਮਨ ਨਹੀਂ ਜੋੜਿਆ ਮਰਨ ਵੇਲੇ ਕਿੱਥੇ ਜੁੜ ਜਾਏਗਾ? ਆ ਹੁਣ ਸਾਡੇ 'ਚ ਇੱਥੇ ਜਿੰਨੇ ਬੰਦੇ ਬੈਠੇ ਆ, ਧਿਆਨ ਨਾਲ ਸੁਣਿਓ ਮੇਰੀ ਗੱਲ, ਸਾਡੇ 'ਚ ਪਤਾ ਕਿਸ ਬੰਦੇ ਨੂੰ ਨਜ਼ਾਰਾ ਜ਼ਿਆਦਾ ਆਏਗਾ? ਮੈਂ ਜਦੋਂ ਕਹਾਂਗਾ ਸਿਮਰਨ ਕਰੀਏ, ਇੱਥੇ ਮੈਂ ਕਹਾਂ ਸਿਮਰਨ ਕਰੀਏ, ਤੇ ਜਿਹੜਾ ਸਵੇਰੇ ਉੱਠਿਆ ਸੀ ਗੁਰੂ ਗ੍ਰੰਥ ਸਾਹਿਬ ਕੋਲ ਗਿਆ ਸੀ ਮੱਥਾ ਟੇਕਿਆ ਸੀ, ਫਿਰ ਉਹਨੇ 5 ਬਾਣੀਆਂ ਦਾ ਕੋਈ ਪਾਠ ਕੀਤਾ ਹੈ, 10 ਮਿੰਟ ਸਿਮਰਨ ਕੀਤਾ, ਜਦੋਂ ਮੈਂ ਇੱਥੇ ਕਿਹਾ ਨਾ ਕਰੀਏ, ਨਾਲ ਮੇਰੇ ਲੱਗਾ ਕਰਨ, ਉਹਦਾ ਮਨ ਟਿਕੇਗਾ, ਖੁਸ਼ ਹੋਏ, ਜੁੜੇਗਾ, ਕਿਉਂਕਿ ਸਵੇਰ ਦਾ ਹੀ ਜੁੜਿਆ ਹੋਇਆ, ਉਹ ਤੇ ਸਵੇਰੇ 4 ਵਜੇ ਤੋਂ ਲੱਗਾ ਕਰਨ, ਟਿਕਿਆ ਹੋਇਆ ਹੋਰ ਖੁਸ਼ ਹੋ ਗਿਆ ਵੀ ਲਓ ਜੀ ਦੁਪਹਿਰੇ ਜੇ ਵੀ ਅੱਜ ਤੇ ਆਨੰਦ ਬਣ ਗਿਆ, 10 ਮਿੰਟ ਹੋਰ ਲੱਗ ਗਿਆ। ਹੁਣ 1 ਨੂੰ 2 ਮਹੀਨੇ ਹੋ ਗਏ ਨੇ, ਕਦੇ ਨਾ ਗੁਰਦੁਆਰੇ ਗਿਆ, ਨਾ ਕਦੇ ਪਾਠ ਕੀਤਾ, ਨਾ ਉਹ ਇੰਟਰਸਟ ਹੀ ਕੋਈ ਨਹੀਂ। ਹੁਣ ਮੈਂ ਇੱਥੇ ਕਿਹਾ ਸਿਮਰਨ ਕਰੀਏ, ਉਹ ਰਾਤ ਅੱਧੀ ਬੋਤਲ ਪੀ ਕੇ ਸੁੱਤਾ ਸੀ, ਮਸਾਂ ਡਿੱਗਦਾ ਢੈਂਦਾ ਉੱਠਿਆ ਜੀ। ਗੁਰਦੁਆਰੇ ਵਾਲਾ ਤੇ ਪਤਾ ਹੀ ਨਹੀਂ, ਵਾਹਿਗੁਰੂ ਕਦੇ ਇੱਕ ਵਾਰ ਨਹੀਂ ਆਖਿਆ। ਜਦੋਂ ਇੱਥੇ ਮੈਂ ਕਹਿੰਦਾ ਵੀ ਆ ਜਾ ਸਿਮਰਨ ਕਰੀਏ, ਉਹ ਫਿਰ ਇੱਧਰ ਇੱਧਰ ਵੇਖੀ, ਉਹ ਵੇਖੀ ਤੇ ਵੀ ਬੌਲੇ ਜੇ ਕਰੀ ਕੀ ਕਹਿੰਦੇ ਨੇ ਸਾਰੇ, ਇਹ ਵਾਹਿਗੁਰੂ ਵਾਹਿਗੁਰੂ, ਇਹ ਕੀ ਚੱਕਰ ਚੂੰਡਾ ਘੁਮਾਤਾ ਇਹਨਾਂ, ਇਹ ਕਿਵੇਂ ਸਾਜ ਚੱਲ ਰਹੇ, ਇਹ ਕੀ ਕਰ ਰਹੇ ਨੇ, ਉਹਨੂੰ ਸਵਾਹ ਰਾਹ ਸੌਣਾ ਉਹਦਾ ਇੰਟਰਸਟ ਹੀ ਨਹੀਂ। ਉਹ ਕਹਿੰਦਾ ਕਦੋਂ ਸੂਰਜ ਛਿਪੇ ਕਦੋਂ ਸ਼ਾਮ ਪਵੇ, ਉਹ ਜਿਹੜੀ ਅੱਧੀ ਬੋਤਲ ਪਈ ਅੱਜ ਫਿਰ ਉਡੀਕਦੀ ਵੀ ਆ ਜਾ ਭਾਈ, ਉਹ ਉਧਰ ਨੂੰ ਭੱਜਦਾ, ਉਹਦੀ ਖਿੱਚ ਉਧਰ ਹੈ, ਉਹਦਾ ਇੰਟਰਸਟ ਉਧਰ ਹੈ, ਉਹਦਾ ਸ਼ੌਂਕ ਉਧਰ ਹੈ। ਇਹ ਟਾਈਮ ਤੇ ਨਹੀਂ ਲੱਗਦਾ ਹੁੰਦਾ, ਇਹ ਪਛੋਕੜ ਵੀ ਵੇਖਦਾ ਸਿਮਰਨ ਵੀ ਕੀਤਾ ਕੀ ਸੀ, ਸਵੇਰ ਕਿਵੇਂ ਦੀ ਸੀ, ਪਿਛਲਾ ਹਫ਼ਤਾ ਤੇਰਾ ਕਿਵੇਂ ਦਾ ਸੀ, ਮਹੀਨਾ ਪਿਛਲਾ ਕਿਵੇਂ ਦਾ ਸੀ, ਪਿਛਲਾ ਸਾਲ ਕਿਵੇਂ ਲੰਘਿਆ ਤੇਰਾ। ਇਹ ਤੇ ਜਿਨ੍ਹਾਂ ਨੇ ਇਹਦਾ ਰਸ ਲੈਣਾ ਹੁੰਦਾ ਹੈ ਉਹ ਫਿਰ ਜ਼ਿੰਦਗੀ ਸਵਾਰਦੇ ਨੇ, ਸਾਰੀ ਸਾਰੇ ਕਰਮ ਸਵਾਰਦੇ ਨੇ, ਸਵੇਰਾਂ ਵੀ ਸਫ਼ਰ ਦੀਆਂ ਉਹਨਾਂ ਦੀਆਂ, ਦੁਪਹਿਰੇ ਵੀ ਸਫ਼ਰ ਦੇ ਹੈ, ਸ਼ਾਮਾਂ ਵੀ ਸਫ਼ਰ ਦੀਆਂ, ਰਾਤ ਨੂੰ ਵੀ ਸੋਹਿਲਾ ਪੜ ਕੇ ਸੌਣਗੇ, ਉਹਦੇ ਆਨੰਦ ਲੈਂਦੇ ਫਿਰ ਰਸ ਬਣਦੇ ਨੇ ਨਾ ਗੁਰੂ। ਹੁਣ ਸਾਡੇ ਵਰਗਾ ਸੰਗਤ ਚ ਆ ਕੇ ਕਿਸੇ ਗੁਰਮੁਖ ਦੀ ਰੀਸ ਕਰਦਾ ਉਹ ਅੱਖਾਂ ਬੰਦ ਕਰਕੇ ਬੈਠਾ ਹੈ, ਅੱਖਾਂ ਭਿੱਜੀ ਜਾਂਦੀਆਂ ਹੈ, ਟਿਕਿਆ ਹੀ ਬੜਾ ਹੈ, ਇਹ ਗੁਰਮੁਖ ਹੈ ਭਾਈ, ਇਹਦੀ ਜ਼ਿੰਦਗੀ ਲੰਘੀ ਇਹਨਾਂ ਕੰਮਾਂ ਚ, ਇਹ ਗੁਰਮੁਖ ਹੈ, ਇਹਨੇ ਇਹ ਸਵੇਰੇ ਉੱਠਦਾ ਰੋਜ਼, ਇਹ ਪਾਠ ਕਰਦਾ, ਇਹਦਾ ਮਨ ਜੁੜਿਆ ਹੋਇਆ। ਇਹ ਰੀਸ ਨਹੀਂ ਹੋਣੀ ਬਗਲੇ ਤੋਂ, ਹੰਸ ਦੀ ਰੀਸ ਨਹੀਂ ਹੋਣੀ। ਹੈ ਭਾਵੇਂ ਚਿੱਟਾ ਹੀ ਹੈ ਪਰ ਬਗਲੇ ਤੋਂ ਹੰਸ ਦੀ ਰੀਸ ਨਹੀਂ ਹੋਣੀ, ਫਰਕ ਹੈ ਬੜਾ। ਤੇ ਮਾਫ ਕਰਨਾ, ਅਸੀਂ ਬਗਲਿਆਂ ਚ ਉਹਨਾਂ ਹੰਸਾਂ ਦੀਆਂ ਰੀਸਾਂ ਸਾਥੋਂ ਨਹੀਂ ਹੁੰਦੀਆਂ। ਤੇ ਹਾਂ ਇਹਦੇ ਚ ਕੋਈ ਸ਼ੱਕ ਨਹੀਂ, ਬਗਲੇ ਤੇ ਹੰਸੇ ਤੇ ਕਾਗੋ ਹੰਸ ਕਰੇ, ਇਹ ਤੇ ਕਾਮ ਹੀ ਹੰਸ ਬਣ ਸਕਦੇ ਨੇ। ਪਰ ਜੇ ਬਣਨਾ ਚਾਹਣ, ਜੇ ਚਾਹਣ ਬਣਨਾ ਹੈ ਵੀ ਅਸੀਂ ਬਗਲੇ ਆ, ਅਸੀਂ ਕਾਂ, ਅਸੀਂ ਹੰਸ ਬਣਨਾ ਹੈ, ਇਹ ਤੇ ਗੁਰੂ ਦੇ ਸਰੋਵਰ ਵਿੱਚ ਚੁੱਭਾ ਮਾਰ ਕੇ ਗਿਆਨ ਸਰੋਵਰ ਵਿੱਚ ਕਾਲੇ ਕਾਂ ਬਗਲੇ ਬਣ ਜਾਂਦੇ ਨੇ, ਕਾਲੇ ਮਨਾਂ ਵਾਲੇ ਚਿੱਟਿਆਂ ਮਨਾਂ ਵਾਲੇ ਬਣ ਜਾਂਦੇ ਨੇ, ਮਨਮੁਖ ਗੁਰਮੁਖ ਬਣ ਜਾਂਦੇ ਨੇ। ਗੁਰੂ ਗਿਆਨ ਵਿੱਚ ਚੁੱਭਾ ਮਾਰੋ, ਕਾਲੇ ਮਨ ਚਿੱਟੇ ਹੋ ਜਾਣ, ਸਾਫ਼ ਹੋ ਜਾਣ। ਮਿਹਨਤ ਕਰਨੀ ਪੈਣੀ ਤੇ ਸਾਰੀ ਜ਼ਿੰਦਗੀ ਇੱਦਾਂ ਨਾ ਲੰਘਾਈਏ। ਉਹਨਾਂ ਗੁਰਮੁਖਾਂ ਵੱਲ ਵੇਖੀਏ ਜਿਹੜਾ, ਜਿਹਨਾਂ ਨੂੰ ਰਸ ਇਹਦੇ ਚੋਂ ਰਸ ਲੈਣਾ ਆਉਂਦਾ ਹੈ। ਸਾਡਾ ਇੱਕ ਮਿੰਟ ਮਨ ਨਹੀਂ ਟਿਕਦਾ, ਇੱਕ ਮਿੰਟ ਸਾਡਾ ਮਨ ਨਹੀਂ ਲੱਗਦਾ। ਤੇ ਰੀਸਾਂ ਕਰੇ ਤਨਾੜੀਆਂ, ਜੋ ਸੇਵ ਹੈ ਦਰ ਖੜੀਆਂ। ਰੀਸਾਂ ਅਸੀਂ ਉਹਨਾਂ ਦੀਆਂ ਕਰਦੇ ਹਾਂ ਜਿਹੜੇ ਹਰ ਵੇਲੇ ਉਹਦੇ ਦਰ ਤੇ ਖੜੇ ਹਨ, ਤੇ ਇੱਕ ਮਿੰਟ ਵੀ ਸਾਡਾ ਮਨ ਨਹੀਂ ਟਿਕਦਾ। ਤੇ ਇਸ ਕਰਕੇ ਇਹ ਅਰਜ਼ ਹੈ ਸੰਗਤੇ ਕਿ ਆਪਾਂ ਕੋਸ਼ਿਸ਼ ਕਰਨੀ ਹੈ, ਹੌਲੀ ਹੌਲੀ ਮਨ ਸਾਡਾ ਟਿਕੇ, ਮਨ ਸਾਡਾ ਲੱਗੇ। ਤੇ ਜਦੋਂ ਇੱਧਰ ਵਾਲੇ ਪਾਸੇ ਵਾਲਾ ਰਸ ਆ ਜਾਂਦਾ ਨਾ, ਇੱਧਰ ਵਾਲੇ ਪਾਸੇ ਵਾਲਾ, ਫਿਰ ਛੱਡਿਆ ਨਹੀਂ ਜਾਂਦਾ। ਧਰੂ ਨਿੱਕਾ ਜਿਹਾ ਬਾਲਕ ਸੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਇਹ ਐਗਜ਼ੈਂਪਲ ਹੁੰਦੀ ਹੈ, ਸੁਣਨਾ ਧਿਆਨ ਨਾਲ, ਜਿਹਨੂੰ ਐਗਜ਼ੈਂਪਲ ਮੰਨਿਆ ਜਾਂਦਾ ਨਾ, ਪ੍ਰਮਾਣ। ਹਿੰਦੂ ਮਥਿਓਲੋਜੀ, ਮਥਿਓਲੋਜੀ ਹੁੰਦੀ ਹੈ ਮਿਥਿਆ ਹੋਇਆ, ਬਣਾਇਆ ਗਿਆ। ਇੱਕ ਹੁੰਦੀ ਹੈ ਰਿਐਲਿਟੀ, ਸੱਚ ਵਾਪਰਿਆ, ਇਤੀ ਇਤੀ ਇਤਿਹਾਸ। ਇੱਕ ਹੁੰਦੀ ਹੈ ਮਿਥੀ, ਮਿਥਿਹਾਸ, ਸਮਝਾਉਣ ਲਈ ਬਣਾਇਆ ਜਾਂਦਾ, ਜਿਹੜਾ ਉਹ ਮਿਥਿਆ ਜਾਂਦਾ। ਹਿੰਦੂ ਮਥਿਓਲੋਜੀ ਬਹੁਤ ਹੈ, ਜਿੱਥੇ ਮਿਥਿਆ ਗਿਆ ਬੰਦੇ ਨੂੰ ਸਮਝਾਉਣ ਲਈ, ਵੀ ਇੱਕ ਤੈਨੂੰ ਗੱਲ ਸਮਝਾਉਣ ਲਈ ਦੱਸਣ ਲੱਗੇ ਆ, ਹੈ ਨਹੀਂ। ਕਹਾਣੀ ਦਾ ਮਤਲਬ ਹੀ ਹੈ ਕਹਾਣੀ, ਕਿਹਾ ਨਹੀਂ, ਸਮਝਾਉਣ ਲਈ ਤੈਨੂੰ ਇਹ ਕਹਾਣੀ ਬਣਾਈ ਹੈ, ਸਮਝਾਉਣ ਲਈ ਐਗਜ਼ੈਂਪਲ ਬਣਾਈ ਜਾਂਦੀ ਹੈ। ਜੇ ਇਸ ਗੱਲ ਪਿੱਛੇ ਲੜੇ ਰਹੀਏ ਵੀ ਇਹ ਕਦੋਂ ਹੋਇਆ, ਕਿੰਨੀ ਤਰੀਕ ਸੀ, ਕੀ ਡੇਟ ਸੀ, ਕਿਵੇਂ ਸੀ, ਇਹ ਸਿਰਫ ਮਥਿਓਲੋਜੀ ਹੁੰਦੀ ਹੈ, ਸਿਰਫ ਸਮਝਾਉਣ ਵਾਸਤੇ। ਤੇ ਹਿੰਦੂ ਮਥਿਓਲੋਜੀ ਦੇ ਵਿੱਚ ਬੜੀ ਵੱਡੀ ਕਥਾ ਹੈ, ਇਹ ਜ਼ਿਕਰ ਆਉਂਦਾ, ਚਾਹੇ ਧਰੂ ਜੀ ਦਾ ਆਵੇ, ਰਾਮ ਜਪੋ ਜੀ ਐਸੇ ਐਸੇ ਧਰੂ, ਪ੍ਰਹਿਲਾਦ ਜਪਿਓ ਹਰ ਜੈਸੇ, ਪ੍ਰਹਿਲਾਦ ਜੀ ਦਾ ਜ਼ਿਕਰ ਆਉਂਦਾ, ਚਾਹੇ ਧਰੂ ਜੀ ਦਾ ਆਉਂਦਾ। ਬਹੁਤ ਇਦਾਂ ਦੇ ਪ੍ਰਮਾਣ ਆਉਂਦੇ ਆ ਇਤਿਹਾਸ ਵਿੱਚ, ਜਿਹੜੇ ਕੇਵਲ ਤੇ ਕੇਵਲ ਅੱਛਾ ਇੱਧਰ ਸੁਣੋ, ਜਿਹੜੇ ਕੇਵਲ ਤੇ ਕੇਵਲ ਐਗਜ਼ੈਂਪਲ ਹਨ, ਪ੍ਰਮਾਣ ਹਨ, ਸਮਝਾਉਣ ਵਾਸਤੇ ਹਨ, ਮਿਥੇ ਜਾਂਦੇ ਨੇ। ਆਹ ਗੱਲ ਮਿਥ ਲਈ ਗਈ ਹੈ, ਆਹ ਚੀਜ਼ ਮਿਥ ਲਈ ਹੈ, ਸਮਝਾਉਣ ਲਈ। ਤੇ ਇਸ ਕਰਕੇ ਇਤਿਹਾਸ ਦੇ ਵਿੱਚ ਬਹੁਤ ਜਗ੍ਹਾ ਧਰੂ ਜੀ ਦਾ ਜ਼ਿਕਰ ਆਉਂਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜ਼ਿਕਰ ਆਉਂਦਾ। ਇਹ ਪ੍ਰਮਾਣ ਹੈ, ਸਮਝਾਉਣ ਲਈ ਕਥਾ ਬਣਾਈ ਗਈ। ਕਹਿੰਦੇ ਨਿੱਕਾ ਜਿਹਾ ਬੱਚਾ, ਪਾਂਚ ਬਰਖ ਕੋ ਅਨਾਥ ਧਰੂ ਬਾਰ, ਪੰਜ ਸਾਲਾਂ ਦਾ ਬੱਚਾ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬੱਚਿਆਂ ਨਾਲ ਖੇਡਦਾ ਹੈ। ਤੇ ਕਦੇ ਕਦੇ ਆਪਣੀ ਮਾਂ ਨੂੰ ਪੁੱਛਦਾ, ਮਾਂ ਮੇਰਾ ਪਿਓ ਕੌਣ ਹੈ? ਤੇ ਉਹਦੀ ਮਾਂ ਕਹਿ ਦਿਆ ਕਰੇ, ਇੱਥੋਂ ਦਾ ਜਿਹੜਾ ਰਾਜਾ ਹੈ ਇਹ ਤੇਰਾ ਪਿਤਾ ਹੈ, ਇਹ ਤੇਰਾ ਪਿਓ ਹੈ। ਉਹ ਕਿਹਾ ਕਰੇ ਇਹ ਮੇਰਾ ਪਿਓ ਹੈ ਰਾਜਾ, ਮੈਂ ਰਾਜੇ ਦਾ ਪੁੱਤ ਹਾਂ। ਕਹਿੰਦੇ ਹਾਂ ਰਾਜੇ ਦਾ ਪੁੱਤ ਹੈ, ਤੇਰੇ ਪਿਓ ਨੇ ਦੂਜਾ ਵਿਆਹ ਕਰਾ ਲਿਆ, ਮੈਨੂੰ ਕੱਢਤਾ ਮਹਿਲਾਂ ਚੋਂ। ਤੇਰਾ ਜਨਮ ਬਾਅਦ ਵਿੱਚ ਹੋਇਆ, ਜਦੋਂ ਮੈਂ ਮਹਿਲਾਂ ਵਿੱਚ ਸੀ ਉਦੋਂ ਨਹੀਂ ਸੀ ਹੋਇਆ, ਜਦੋਂ ਮੈਨੂੰ ਮਹਿਲਾਂ ਚੋਂ ਬਾਹਰ ਕੱਢਤਾ ਫਿਰ ਤੇਰਾ ਜਨਮ ਹੋਇਆ, ਪਰ ਪੁੱਤ ਰਾਜੇ ਦਾ ਹੀ ਹੈ। ਉਸ ਵੇਲੇ ਉਹ ਬੱਚਾ ਮਾਂ ਤੋਂ ਸੁਣਿਆ ਤੇ ਕਰੇ, ਤੇ ਕਹਿੰਦੇ ਇੱਕ ਦਿਨ ਬੱਚਿਆਂ ਨਾਲ ਖੇਡਦਾ ਖੇਡਦਾ ਰਾਜੇ ਦੇ ਮਹਿਲਾਂ 'ਚ ਚਲਿਆ ਗਿਆ, ਤੇ ਰਾਜਾ ਬੜਾ ਖੁਸ਼ ਨਿੱਕੇ ਨਿੱਕੇ ਬੱਚਿਆਂ ਨੂੰ ਵੇਖਦਾ, ਆਹ ਕਿਹਦਾ ਬੱਚਾ ਹੈ ਜੀ, ਇਹ ਫਲਾਣੇ ਵਜ਼ੀਰ ਦਾ ਹੈ, ਆਹ ਕਿਹਦਾ ਬੱਚਾ ਹੈ, ਇਹ ਫਲਾਣੇ ਮੰਤਰੀ ਦਾ ਹੈ, ਆਹ ਕਿਹਦਾ ਬੱਚਾ ਹੈ, ਇਹ ਫਲਾਣੇ ਸੈਨਾਪਤੀ ਦਾ ਹੈ, ਵੱਡੇ ਵੱਡੇ ਬੰਦਿਆਂ ਦੇ ਬੱਚੇ ਨੇ। ਤੇ ਧਰੂ ਨੂੰ ਹੱਥ ਲਾ ਕਹਿੰਦਾ ਆਹ ਕਿਹਦਾ ਬੱਚਾ ਹੈ, ਉਹ ਸੈਨਾਪਤੀ ਕਹਿੰਦਾ ਜੀ ਇਹ ਰਾਜਨ ਤੁਹਾਡਾ ਹੀ ਬੱਚਾ, ਤੁਹਾਡਾ ਹੀ ਹੈ, ਉਹ ਮੇਰਾ ਬੱਚਾ। ਕਹਿੰਦੇ ਵੱਡੀ ਰਾਣੀ ਜਿਹੜੀ ਕੱਢਤੀ ਸੀ ਮਹਿਲ ਚੋਂ, ਉਹਦੇ ਬੱਚਾ ਹੋਣ ਵਾਲਾ ਸੀ, ਉਹਨੇ ਪੁੱਤ ਨੂੰ ਜਨਮ ਦਿੱਤਾ, ਇਹ ਤੇਰਾ ਪੁੱਤ ਹੈ, ਤੁਹਾਡਾ ਹੀ ਹੈ ਜੀ। ਹੁਣ ਪਿਓ ਨੂੰ ਪਤਾ ਲੱਗੇ ਵੀ ਮੇਰਾ ਪੁੱਤ ਹੈ, ਤੇ ਉਹਨੇ ਤੇ ਭੱਜ ਕੇ ਚੱਕ ਲਿਆ, ਮੇਰਾ ਬੱਚਾ, ਇਹ ਧਰੂ ਹੈ। ਬੜਾ ਪਿਆਰ ਕੀਤਾ, ਗੋਦ ਚ ਲੈ ਲਿਆ, ਕਰਕੇ ਪਿਆਰ ਸੀ ਪਿਤਾ ਨੇ ਗੋਦ ਲੈ ਲਿਆ, ਆਪਣਾ ਪਿਆਰਾ ਜਾਣ ਕੇ ਮੇਰਾ ਬੱਚਾ ਗੋਦ ਲੈ ਲਿਆ। ਏਦਾਂ ਪਿਆਰ ਲੱਗਾ ਕਰਨ, ਧਰੂ ਕੀ ਕਰਦਾ ਹੈ, ਕੀ ਪੜ੍ਹਦਾ ਹੈ, ਕਿਵੇਂ ਰਹਿੰਦਾ ਹੈ, ਆਪਣੇ ਪੁੱਤ ਨੂੰ ਪੁੱਛ ਰਿਹਾ। ਇਹਨੇ ਨੂੰ ਛੋਟੀ ਰਾਣੀ ਆ ਗਈ, ਮਤਰਈ ਮਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਬਾਹ ਤੋਂ ਫੜ ਲਿਆ ਤੇ ਏਦਾਂ ਫੜ ਕੇ ਖਿੱਚ ਕੇ ਪਰੇ ਸਿੱਟਤਾ। ਕਹਿਣ ਲੱਗੀ ਤੂੰ ਗੋਦ ਵਿੱਚ ਕਿਵੇਂ ਬਹਿ ਗਿਆ, ਜੇ ਗੋਦ ਚ ਬਹਿਣਾ ਸੀ ਨਾ ਰਾਜੇ ਦੀ ਤੇ ਮੇਰੀ ਕੁੱਖੋਂ ਜਨਮ ਲੈਣਾ ਸੀ, ਤੂੰ ਮੇਰੀ ਸੌਕਣ ਦੀ ਕੁੱਖੋਂ ਜਨਮ ਕਿਉਂ ਲਿਆ, ਮੇਰੀ ਕੁੱਖੋਂ ਜੰਮਦਾ ਗੋਦ ਚ ਬਹਿੰਦਾ, ਉਹ ਮੇਰੀ ਸੌਕਣ ਦੇ ਕੁੱਖੋਂ ਜਨਮ ਲਿਆ, ਧੱਕੇ ਮਾਰ ਕੇ ਬੱਚੇ ਨੂੰ ਬਾਹਰ ਕੱਢਤਾ, ਗੋਦ ਚੋਂ ਬਾਹਰ ਕੱਢਿਆ, ਰੋਂਦਾ ਹੋਇਆ ਫਿਰ ਆਪਣੇ ਘਰ ਨੂੰ ਆ ਗਿਆ। ਡੱਡੋ ਲਿੱਕਾ ਮਾਂ ਪੁੱਛੈ ਤੂੰ ਸਵਾਣੀ ਹੈ ਕਿ ਸਰੀਤਾ, ਹੋ ਕੇ ਲੈਂਦਾ ਮਾਂ ਨੂੰ ਪੁੱਛਦਾ, ਮਾਂ ਝੂਠ ਬੋਲਦੀ ਸੀ, ਤੂੰ ਤੇ ਕਹਿੰਦੀ ਸੀ ਮੈਂ ਰਾਜੇ ਦਾ ਪੁੱਤ ਹਾਂ, ਤੇ ਮਾਂ ਕਹਿਣ ਲੱਗੀ ਪੁੱਤ ਰਾਜੇ ਦਾ ਹੀ ਹੈ। ਕਹਿਣ ਲੱਗਾ ਮਾਂ ਜੇ ਮੈਂ ਰਾਜੇ ਦਾ ਪੁੱਤ ਹਾਂ ਤੇ ਮੈਨੂੰ ਤੇ ਧੱਕੇ ਪੈ ਗਏ, ਉੱਥੋਂ ਰਾਜ ਦਰਬਾਰ ਚੋਂ ਬਾਹਰ ਕੱਢਤਾ, ਗੋਦ ਚੋਂ ਬਾਹਰ ਕੱਢਤਾ। ਪਤਾ ਨੀ ਇੱਕ ਬੀਬੀ ਆਈ, ਉਹ ਕਹਿੰਦੀ ਜੇ ਰਾਜੇ ਦੀ ਗੋਦ ਚ ਬਹਿਣਾ ਸੀ ਮੇਰੀ ਕੁੱਖੋਂ ਜਨਮ ਲੈਣਾ ਸੀ, ਧੱਕੇ ਮਾਰੇ। ਤੇ ਮਾਂ ਨੇ ਪਿਆਰ ਨਾਲ ਕੋਲ ਵਾਇਆ, ਕਹਿੰਦੀ ਪੁੱਤ ਵੇ। ਕਹਿਣ ਲੱਗਾ ਮਾਂ ਇਹ ਦੱਸ, ਡੱਡੋ ਲਿੱਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ, ਨੌਕਰਾਣੀ ਤੇ ਨਹੀਂ ਸੀ ਕਿਤੇ, ਐਵੇਂ ਕਹੀ ਜਾਂਦੀ ਮੈਂ ਰਾਣੀ ਸੀ, ਮੈਂ ਰਾਣੀ ਸੀ, ਤੂੰ ਨੌਕਰਾਣੀ ਸੀ ਕਿ ਰਾਣੀ ਸੀ, ਮੈਨੂੰ ਧੱਕੇ ਕਿਉਂ ਮਾਰੇ ਗਏ। ਕਹਿਣ ਲੱਗੀ ਪੁੱਤਰ ਮੈਂ ਰਾਣੇ ਰਾਜੇ ਦੀ ਧੀ ਆ, ਰਾਜੇ ਘਰ ਵਿਆਹੀ ਗਈ ਸੀ, ਮੈਂ ਰਾਣੀ ਆ, ਮੈਨੂੰ ਮਹਿਲ ਚੋਂ ਕੱਢਤਾ, ਨਵੇਂ ਨਵੀਂ ਰਾਣੀ ਦੇ ਪਿੱਛੇ ਰਾਜਾ ਲੱਗ ਗਿਆ, ਮੈਨੂੰ ਕੱਢਤਾ। ਫਿਰ ਮਾਂ ਇਦਾਂ ਕਿਉਂ ਹੋਇਆ, ਤੇ ਮਾਂ ਨੇ ਉਸ ਵੇਲੇ ਆਖਿਆ ਪੁੱਤਰਾ ਗੱਲ ਇਹ ਹੈ ਵੀ ਆਪਾਂ ਪਿਛਲਿਆਂ ਜਨਮਾਂ ਚ ਕੋਈ ਭਗਤੀ ਤੇ ਕੀਤੀ ਹੋਣੀ ਹੈ, ਰਾਜੇ ਤੇ ਬਣ ਗਏ ਆ, ਮੈਂ ਰਾਜੇ ਘਰ ਜੰਮੀ, ਰਾਜੇ ਦੀ ਧੀ, ਰਾਜੇ ਘਰ ਵਿਆਹੀ, ਮੈਨੂੰ ਮੇਰਾ ਹੱਕ ਨਹੀਂ ਮਿਲਿਆ। ਤੇ ਪੁੱਤ ਤੂੰ ਰਾਜੇ ਘਰ ਜੰਮਿਆ, ਪੁੱਤ ਹੈ ਰਾਜੇ ਦਾ, ਤੈਨੂੰ ਤੇਰਾ ਹੱਕ ਨਹੀਂ ਮਿਲਿਆ। ਇਹਦਾ ਕਾਰਨ ਇਹ ਹੈ ਭਗਤੀ ਤੇ ਆਪਾਂ ਮਾਂ ਪੁੱਤਾਂ ਨੇ ਕੀਤੀ ਹੋਣੀ ਹੈ, ਪਰ ਕੋਈ ਵਿਘਨ ਪੈ ਗਿਆ ਹੋਣਾ, ਅੱਧ ਚ ਰਹਿ ਗਈ ਭਗਤੀ, ਤਾਂ ਆਪਾਂ ਨੂੰ ਸਾਡਾ ਹੱਕ ਨਹੀਂ ਮਿਲਦਾ, ਤਾਂ ਹੱਕ ਨਹੀਂ ਮਿਲਦਾ। ਅੱਛਾ ਵਾ, ਭਗਤੀ ਕੀਤੀ ਹੋਣੀ ਹੈ ਤਾਂ ਰਾਜੇ ਬਣ ਗਏ, ਪਰ ਹੱਕ ਨਹੀਂ ਮਿਲਦਾ। ਫਿਰ ਹੁਣ ਕੀ ਕਰਨਾ ਪਏਗਾ, ਤਰੀਕਾ ਕੀ ਹੈ? ਮਾਂ ਕਹਿਣ ਲੱਗੀ, ਡੱਡੋ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ? ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੜੀਤਾ। ਕੋਈ ਭਗਤੀ ਨਹੀਂ ਕੀਤੀ ਹੋਣੀ, ਕੋਈ ਕਸਰ ਰਹਿ ਗਈ, ਇਸ ਕਰਕੇ ਨਿਰਾਦਰ ਹੋ ਗਿਆ ਤੇਰਾ। ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਪੜ੍ਹਦੇ ਹੁੰਦੇ ਸੀ, ਲਾਲ ਵੇ ਇਹ ਸਮਝਾਉਣ ਲਈ ਇਹ ਚੇਤਾ ਰੱਖਿਓ, ਇਹ ਕਿੱਥੇ ਵਾਪਰਿਆ, ਕੌਣ ਸੀ, ਇਹ ਐਗਜ਼ੈਂਪਲ ਹੈ, ਇਹ ਮਥਿਓਲੋਜੀ ਹੈ, ਇਹ ਚੇਤਾ ਰੱਖਿਓ। ਮਾਤਾ ਮੈਨੂੰ ਗੋਦ ਚ ਕਿਉਂ ਕੱਢਤਾ, ਕਿਉਂ ਕੱਢਿਆ ਮੈਨੂੰ? ਕਹਿੰਦੇ ਲਾਲ ਵੇ ਭਗਤੀ ਨਾ ਕੀਤੀ, 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 ਲਾਲ ਵੇ ਲਾਲ ਵੇ ਭਗਤੀ ਨਾ ਕੀਤੀ, 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 ਬੜੋ ਲਾਲ ਵੇ ਹੋਇਆ ਨਿਰੰਤਰ ਤੇਰਾ, 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 ਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੜੀਤਾ। ਹੈਗੀ ਮੈਂ ਰਾਣੀ ਹੋਈ ਹਾਂ ਪਰ ਭਗਤੀ ਨਹੀਂ ਕੀਤੀ। ਤੇ ਗੁਰਮੁਖੋ ਧਿਆਨ ਨਾਲ ਸੁਣਨਾ, ਫਿਰ ਮਾਂ ਨੂੰ ਪੁੱਛਦਾ ਹੈ ਕਿਸ ਉੱਦਮ ਤੇ ਰਾਜ ਮਿਲੇ, ਇਹ ਦੱਸ ਵੀ ਰਾਜ ਮਿਲੇਗਾ ਜੇ ਮੈਂ ਵੀ ਮੈਨੂੰ ਰਾਜ ਮਿਲ ਜੇ ਦੁਬਾਰਾ, ਮੈਨੂੰ ਰਾਜ ਮਿਲ ਜੂ ਦੁਬਾਰਾ। ਕਹਿਣ ਲੱਗੀ ਪੁੱਤਰ ਮਿਲ ਜੂ, ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਸ਼ਤਰੂ ਮਿੱਤਰ ਬਣ ਜਾਣ, ਕਿਹੜਾ ਉੱਦਮ ਕਰਾਂ ਵੀ ਮੈਨੂੰ ਰਾਜ ਦੁਆਰਾ ਮਿਲ ਜਾਏ। ਤੇ ਮਾਂ ਨੇ ਉਸ ਵੇਲੇ ਤਰੀਕਾ ਦੱਸਿਆ, ਪਰਮੇਸ਼ਰ ਆਰਾਧੀ ਹੈ, ਜਿੰਦੂ ਹੋਈਏ ਪਤਤ ਪੁਨੀਤਾ, ਪਤਤ ਤੋਂ ਪੁਨੀਤ ਬਣ ਜਾਈਏ ਜੇ ਪਰਮੇਸ਼ਰ ਦੀ ਆਰਾਧਨਾ ਕਰੀਏ। ਤੇ ਮਾਂ ਫਿਰ ਭਗਤੀ ਕਰਨੀ ਚਾਹੀਦੀ ਹੈ, ਮੈਨੂੰ ਭਗਤੀ ਕਰ ਲੈਣ ਦੇ। ਫਰਕ ਇਹ ਪੈਂਦਾ, ਇੱਦਾਂ ਦੀ ਮਥਿਓਲੋਜੀ ਜਿਹੜੀ ਹੈ ਨਾ, ਇੱਦਾਂ ਦੀ ਹਿਸਟਰੀ ਜਿਹੜੀ ਬਣਾ ਕੇ ਸੁਣਾਈ ਜਾਂਦੀ ਸੀ ਪੁਰਾਣੇ ਵੇਲੇ, ਅੱਜ ਇਹਦਾ ਫਾਇਦਾ ਇਹ ਹੁੰਦਾ ਕਿ ਜਿਹੜਾ ਬੰਦਾ ਇੱਧਰ ਵਾਲੇ ਪਾਸੇ ਲੱਗਿਆ ਨਹੀਂ, ਉਹਨੂੰ ਲਗਨ ਲੱਗਦੀ ਹੈ, ਉਹਦੇ ਅੰਦਰ ਚਾਅ ਪੈਦਾ ਹੁੰਦਾ। ਮੈਂ ਨਿੱਕਾ ਹੁੰਦਾ ਸੀ, ਮੈਨੂੰ ਯਾਦ ਹੈ ਜਦੋਂ ਮੈਂ ਨਿੱਕੇ ਹੁੰਦੇ ਨੇ ਚੋਲਾ ਪਾਇਆ ਨਾ, ਜਦੋਂ ਮੈਂ ਆਪਣੇ ਨਾਨਕੇ ਆਇਆ ਛੋਟਾ ਜਿਹਾ, ਮੈਂ ਚੋਲਾ ਪਾ ਲਿਆ ਤੇ ਮੇਰੇ ਨਾਨੀ ਬਹੁਤ ਪਾਠ ਕਰਨ ਵਾਲੇ ਸਨ, ਮੇਰੀ ਮਾਤਾ ਜੀ ਦੀ ਮੌਤ ਹੋ ਗਈ ਹੈ ਪਰ ਨਾਨੀ ਮੇਰੇ ਅਜੇ ਵੀ ਹੈ ਨੇ। ਉਹ ਬਹੁਤ ਪਾਠ ਕਰਨ ਵਾਲੇ ਸੀ, ਸੁਖਮਣੀ ਸਾਹਿਬ ਦੇ ਪਾਠ ਕਰਦੇ ਸੀ, ਬੜੀ ਮਤਲਬ ਸਿਆਣੇ ਸੀ। ਤੇ ਜਦੋਂ ਮੇਰਾ ਚੋਲਾ ਵੇਖਣਾ ਨਾ, ਉਹਨਾਂ ਨੇ ਜਦੋਂ ਮੈਨੂੰ ਇਕੱਲੇ ਨੂੰ ਮਿਲਣਾ, ਉਹਨਾਂ ਨੇ ਆਪਣੀ ਭਾਸ਼ਾ 'ਚ ਕਹਿਣਾ ਵੀ ਪੁੱਤਰ ਭਜਨ ਦਾ ਹੀ ਪ੍ਰਤਾਪ ਹੈ, ਭਜਨ ਕਰਿਆ ਕਰੋ। ਨਿੱਕਾ ਜਿਹਾ ਸੀ ਮੈਂ, ਪੁੱਤਰ ਭਜਨ ਦਾ ਪ੍ਰਤਾਪ ਹੈ, ਭਜਨ ਕਰੀਦਾ, ਚੋਲਾ ਤੇ ਪਾ ਲਿਆ, ਭਜਨ ਕਰੀਦਾ, ਭਜਨ ਨਾਲ ਪ੍ਰਤਾਪ ਬਣਦਾ, ਭਜਨ ਨਾਲ ਪ੍ਰਤਾਪ ਵੱਧਦਾ, ਪੁੱਤਰ ਭਜਨ ਦਾ ਹੀ ਪ੍ਰਤਾਪ ਹੈ। ਵਾਰ ਵਾਰ ਇਹ ਮੈਨੂੰ ਕਹਿਣਾ, ਜਦੋਂ ਵੀ ਮੈਨੂੰ ਵੇਖਣਾ ਵੀ ਤੂੰ ਚੋਲਾ ਤੇ ਪਾ ਲਿਆ, ਭਜਨ ਵੀ ਕਰਨਾ, ਭਜਨ ਦਾ ਹੀ ਪ੍ਰਤਾਪ, ਭਜਨ ਦਾ ਹੀ ਪ੍ਰਤਾਪ। ਤੇ ਮਾਵਾਂ ਆਪਣੇ ਬੱਚਿਆਂ ਨੂੰ ਲਗਨ ਲਾਉਂਦੀਆਂ, ਜਿਵੇਂ ਧਰੂ ਨੇ ਲਾਈ, ਧਰੂ ਦੀ ਮਾਂ, ਬਾਬੇ ਫਰੀਦ ਦੀ ਮਾਂ, ਰਾਜੇ ਗੋਪੀ ਚੰਦ ਦੀ ਮਾਂ। ਰਾਜੇ ਗੋਪੀ ਚੰਦ ਦੀ ਮਾਂ ਨੂੰ ਪੂਰਾ ਦਰਜਾ ਮਿਲਿਆ ਭਾਰਤ ਵਿੱਚ, ਬਾਬੇ ਫਰੀਦ ਦੀ ਮਾਂ ਨੂੰ ਮਿਲਿਆ। ਇਹ ਦੋ ਮਾਵਾਂ ਤੇ ਢਾਈ ਮਾਵਾਂ ਹੀ ਹੋਈਆਂ, ਅੱਧਾ ਧਰੂ ਦੀ ਮਾਂ ਨੂੰ ਮਿਲਿਆ, ਅੱਧਾ। ਇਸ ਕਰਕੇ ਲਗਨ ਲਾਤੀ, ਪੁੱਤਰ ਭਗਤੀ ਕਰਨੀ ਚਾਹੀਦੀ ਹੈ। ਕਹਿੰਦਾ ਚੰਗਾ ਫਿਰ ਮੈਂ ਭਗਤੀ ਕਰਨ ਜਾਣਾ ਹੁਣੇ ਹੀ, ਮੈਨੂੰ ਤੋਰ ਦੇ ਜੰਗਲਾਂ 'ਚ। ਫਿਰ ਮਾਂ ਮੁੱਕਰ ਗਈ, ਕਹਿੰਦੀ ਮੈਂ ਤੈਨੂੰ ਇਕੱਲੇ ਨੂੰ ਘੱਲਣਾ, ਤੂੰ ਛੋਟਾ। ਇਹ ਪੁਰਾਣੀਆਂ ਮਾਵਾਂ ਸੀ, ਜਦੋਂ ਮਾਤਾ ਗੁਜਰੀ ਆ ਗਈ ਫਿਰ ਤੇ ਮਾਫ ਕਰਨਾ, ਸਾਰੀਆਂ ਹੀ ਹੋਈਆਂ ਹੋਣਗੀਆਂ ਪਰ ਮਿਲਣੀ ਨਹੀਂ ਮਾਂ ਗੁਜਰੀ। ਮਾਵਾਂ ਜੱਗ ਵਿੱਚ ਹੋਈਆਂ ਨੇ ਬਥੇਰੀ, ਫਿਰ ਤੇ ਗੱਲ ਹੀ ਬਦਲ ਗਈ। ਇਹ ਪੁਰਾਣੀ ਹਿਸਟਰੀ 'ਚ ਸੀ ਕਿ ਰਾਜੇ ਗੋਪੀ ਚੰਦ ਦੀ ਮਾਂ ਹੈ, ਫਰੀਦ ਜੀ ਦੀ ਮਾਂ ਹੈ। ਇਹ ਲਗਨ ਲਾਉਣ ਵਾਸਤੇ ਇਦਾਂ ਦੀ ਗੱਲ ਸੁਣਾਈ ਜਾਂਦੀ, ਹਿਸਟਰੀ ਇਦਾਂ ਦੀ ਐਗਜ਼ੈਂਪਲ ਪ੍ਰਮਾਣ। ਫਿਰ ਬੱਚੇ ਨੇ ਕਿਹਾ ਮਾਂ ਮੈਨੂੰ ਜਾਣ ਦੇ, ਮਾਂ ਮੰਨੇ ਨਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਆ, ਉਹਨੇ ਆਖਿਆ ਪਰਮੇਸ਼ਰ ਆਰਾਧੀ ਹੈ, ਜਿੰਦੂ ਹੋਈ ਹੈ ਪਤਿਤ ਪਨੀਤਾ, ਜਿੱਦੂ ਜਿਸ ਦੇ ਨਾਲ ਪਤਿਤ ਤੋਂ ਪਨੀਤ ਬਣ ਜਾਂਗੇ। ਰਾਤ ਨੂੰ ਸੁੱਤੀ ਪਈ ਮਾਂ ਨੂੰ ਛੱਡ ਕੇ, ਮਾਂ ਨੇ ਮੰਨੀ ਨਹੀਂ ਵੀ ਜਾਣ ਨਹੀਂ ਦੇਣਾ, 5 ਸਾਲ ਦਾ ਤੇ ਬੱਚਾ ਹੈ, ਜਾਣ ਕਿਵੇਂ ਦੇਵੇ, ਨਿੱਕਾ ਜਿਹਾ ਬੱਚਾ ਗੱਲਾਂ ਕਿੱਦਾਂ ਦੀਆਂ ਕਰਦਾ ਹੈ। ਪਰ ਕਹਿੰਦੇ ਰਾਤ ਨੂੰ ਸੁੱਤੀ ਪਈ ਮਾਂ ਨੂੰ ਮੱਥਾ ਟੇਕ ਕੇ ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ। ਕਹਿੰਦੇ ਮਨ ਵੈਰਾਗੀ ਹੋ ਗਿਆ,
ਮਨ ਹੋ ਗਿਆ ਜੀ ਵੈਰਾਗੀ, ਉੱਠ ਚੱਲੇ ਯੋਗ ਦੇ ਕਮਾਉਣ ਵਾਸਤੇ, ਮਨ ਹੋ ਗਿਆ ਤਾਂ ਵੈਰਾਗੀ, ਉੱਠ ਚੱਲੇ ਯੋਗ ਕਮਾਉਣ ਵਾਸਤੇ, ਮਨ ਹੋ ਗਿਆ ਵੈਰਾਗੀ, ਯੋਗ ਚੱਲੇ ਯੋਗ ਕਮਾਉਣ ਵਾਸਤੇ, ਮਨ ਹੋ
ਤਪ ਬਨ ਵੈਰਾਗੀ ਹੋਏ। ਕਹਿੰਦੇ ਵੈਰਾਗੀ ਹੋ ਕੇ ਬੱਚਾ ਤੁਰ ਗਿਆ, 5 ਸਾਲ ਦਾ ਸੀ ਸਿਰਫ, ਵੈਰਾਗ ਲੱਗ ਗਿਆ ਮਨ ਚ, ਲੈ ਹੁਣ ਸਾਨੂੰ ਜੰਗਲਾਂ ਚ ਥੋੜਾ ਜਾਣਾ ਪੈਣਾ ਗੁਰਮੁਖੋ, ਅਸੀਂ ਤੇ ਵੈਰਾਗੀ ਜੇ ਕਿਤੇ ਹੋ ਜਾਈਏ ਬਸ ਉਸੇ ਮੰਜੇ ਤੇ ਜਿੱਥੇ ਰੋਟੀ ਖਾਂਦਾ ਜਿੱਥੇ ਬਹਿੰਦਾ ਜਿੱਥੇ ਟੱਬਰ ਵੇਖਦਾ ਆਪਣਾ ਬਸ ਉੱਥੇ ਹੀ ਉੱਠ ਕੇ ਚੌਂਕੜਾ ਲਾ ਲੈਣਾ ਕਿਤੇ ਜੰਗਲਾਂ 'ਚ ਜਾਣ ਦੀ ਤੇ ਲੋੜ ਹੀ ਨਹੀਂ ਪਈ ਆਪਣੀ ਛੱਤ ਥੱਲੇ ਉਹੀ ਲੈਂਟਰ ਜਿਹੜਾ ਆਪੇ ਪਾਇਆ ਤੂੰ ਉਹੀ ਕੋਠੀ ਜਿਹੜੀ ਆਪੇ ਬਣਾਈ ਹੈ ਉਹੀ ਜ਼ਮੀਨ ਜਿਹੜੀ ਆਪੇ ਖਰੀਦੀ ਹੈ ਉਹੀ ਫਾਰਮ ਜਿਹੜੇ ਤੁਸੀਂ ਆਪੇ ਬਣਾਏ ਹੈ ਜੰਗਲਾਂ 'ਚ ਨਹੀਂ ਜਾਣਾ ਉੱਥੇ ਹੀ ਚੌਂਕੜਾ ਲਾ ਲੈਣਾ ਬਸ ਸੌਖਾ ਤਰੀਕਾ ਗੁਰੂ ਸਾਹਿਬ ਦਾ ਦੱਸਿਆ ਕਹਿੰਦੇ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤ ਮਨ ਵੈਰਾਗੀ ਹੋ ਗਿਆ ਫਿਰ ਰਸਤੇ ਦੇ ਵਿੱਚ ਨਾਰਦ ਜੀ ਮਿਲੇ ਤੇ ਉਹ ਪੁੱਛਦੇ ਨੇ ਕਿੱਥੋਂ ਲੱਗਿਆ ਵੈਰਾਗ ਨਿਆਣੀ ਉਮਰੇ ਪੁੱਛਦੇ ਨੇ ਨਾਰਦ ਜੀ ਕਹਿੰਦੇ ਕਿਵੇਂ ਕਹਿੰਦੇ ਮੈਨੂੰ ਮਾਂ ਮਤਰੇਈ ਨੇ ਮਾਰਿਆ ਮੈਂ ਘਰ ਬਾਰ ਛੱਡ ਆਇਆ ਬਾਬਾ ਮੈਂ ਘਰ ਬਾਰ ਛੱਡ ਆਇਆ ਨਿੱਕਾ ਜਿਹਾ ਬੱਚਾ ਭਗਤੀ ਕਰਨ ਚੱਲਿਆ ਕਹਿੰਦਾ ਮੈਂ ਭਗਤੀ ਕਰਨ ਚੱਲਿਆ ਤੇ ਕਿਵੇਂ ਕਹਿੰਦੇ ਮੈਨੂੰ ਮਾਂ ਮਤਰੇਈ ਨੇ ਮਾਰਿਆ ਵੈਰਾਗ ਲੱਗ ਗਿਆ ਤੇ ਤਰਸ ਆ ਗਿਆ ਕਹਿੰਦੇ ਉਸ ਵੇਲੇ ਨਾਰਦ ਮੁਨੀ ਨੂੰ ਤੇ ਉਹਨਾਂ ਨੇ ਫਿਰ ਉਪਦੇਸ਼ ਦੇ ਦਿੱਤਾ ਕਿਉਂਕਿ ਗੁਰੂ ਵੀ ਧਾਰਨਾ ਪੈਂਦਾ ਉਪਦੇਸ਼ ਵੀ ਕਿਵੇਂ ਜਪੀਏ ਕਿਵੇਂ ਕਰੀਏ ਕਹਿੰਦੇ ਨਾਰਦ ਮਨ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ ਨਾਮ ਨਿਧਾਨ ਅਮਿਓ ਰਸ ਪੀਤਾ ਨਾਰਦ ਜੀ ਨੇ ਉਪਦੇਸ਼ ਦਿੱਤਾ ਤੇ ਉਪਦੇਸ਼ ਲੈ ਕੇ ਨਾਰਦ ਜੀ ਤੋਂ ਚੌਂਕੜਾ ਲਾ ਕੇ ਬਹਿ ਗਿਆ ਕਹਿੰਦੇ ਥੋੜਾ ਹੀ ਟਾਈਮ ਹੋਇਆ ਸੀ ਇੰਨਾ ਰਸ ਆਉਣ ਲੱਗਿਆ ਨਿੱਕਾ ਜਿਹਾ ਬੱਚਾ ਹੋਵੇ ਬੱਚੇ ਦਾ ਤੇ ਵੈਸੇ ਹੀ ਮਨ ਸ਼ੁੱਧ ਹੈ ਬੱਚੇ ਦਾ ਮਨ ਤੇ ਵੈਸੇ ਹੀ ਸਾਫ਼ ਹੁੰਦਾ ਬੱਚੇ ਬੜੇ ਪਿਆਰੇ ਨੇ ਬੱਚੇ ਰੱਬ ਨੇ ਬਣਾਏ ਨਿੱਕੇ ਨਿੱਕੇ ਬੱਚੇ ਨੇ ਨਾ ਜਿਹੜੇ ਇਹ ਰੱਬ ਨੇ ਬਣਾਏ ਆ ਜਿਹੜੇ ਆਪਾਂ ਆ ਆਪਾਂ ਤੇ ਆਪ ਹੀ ਬਣੇ ਹੋਏ ਆ ਬੱਚੇ ਰੱਬ ਨੇ ਬਣਾਏ ਆਪਾਂ ਜਦੋਂ ਬੱਚੇ ਸੀ ਉਦੋਂ ਆਪਾਂ ਰੱਬ ਨੇ ਬਣਾਏ ਸੀ ਕਹਿ ਸਕਦੇ ਹਾਂ ਵੀ ਰੱਬ ਦਾ ਬਣਾਇਆ ਹੋਇਆ ਚਾਚਾ ਚੁੱਕ ਲਵੇ ਮਾਮਾ ਚੁੱਕ ਲਵੇ ਚਾਚੀ ਚੁੱਕ ਲਵੇ ਭੂਆ ਚੁੱਕ ਲਵੇ ਜਿਹੜਾ ਮਰਜ਼ੀ ਚੁੱਕੀ ਜਾਏ ਕੱਪੜੇ ਜਿਹੜੇ ਮਰਜ਼ੀ ਪਵਾ ਦਿਓ ਕੋਈ ਫਰਕ ਨਹੀਂ ਸੀ ਪੈਂਦਾ ਬੱਚੇ ਸੀ ਮੰਨ ਕੇ ਸੱਚੇ ਸੀ ਆਪਾਂ ਰੱਬ ਦੇ ਬਣਾਏ ਆ ਜਿਹੜੀਆਂ ਦੁਸ਼ਮਣੀਆਂ ਵੈਰ ਵਿਰੋਧ ਇਹ ਸਾਰਾ ਆਪਣਾ ਬਣਾਇਆ ਹੋਇਆ ਇਹ ਆਪਾਂ ਆਪ ਹੀ ਬਣੇ ਹੋਏ ਹਾਂ ਉੱਤੇ ਜਿਹੜਾ ਸੋਫਟਵੇਅਰ ਚਾੜਿਆ ਨਾ ਇਹ ਅਸੀਂ ਆਪ ਹੀ ਚਾੜਿਆ ਬੱਚੇ ਰੱਬ ਨੇ ਬਣਾਏ ਸੀ ਤੇ ਰੱਬ ਦਾ ਰੂਪ ਹੁੰਦੇ ਨੇ ਅੱਜ ਵੀ ਬੱਚੇ ਅੱਜ ਵੀ ਰੱਬ ਦਾ ਰੂਪ ਮਸਤ ਰਹਿੰਦੇ ਜਿਉਂ ਜਿਉਂ ਵੱਡੇ ਹੁੰਦੇ ਨੇ ਉਦੋਂ ਖਲਾਰਾ ਪੈ ਜਾਂਦਾ ਤੇ ਧਰੂ ਬਾਲਕ ਕਹਿੰਦੇ ਐ ਇੰਨਾ ਉਹਨੂੰ ਲਗਨ ਲੱਗੀ ਥੋੜਾ ਹੀ ਚਿਰ ਹੋਇਆ ਸੀ ਰਸ ਇੰਨਾ ਆਉਣ ਲੱਗ ਪਿਆ ਕਹਿੰਦੇ ਉਹਦੇ ਪਿਓ ਨੂੰ ਨਾਰਦ ਮੁਨੀ ਨੇ ਜਾ ਕੇ ਕਿਹਾ ਉਤਾਨਪਤ ਰਾਜੇ ਨੂੰ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਤੇਰਾ ਨਿੱਕਾ ਜਿਹਾ ਮੁੰਡਾ ਭਗਤੀ 'ਚ ਬਹਿ ਗਿਆ ਤੂੰ ਕੀ ਰਾਜ ਇਨਸਾਫ ਲਏਗਾ ਲੋਕਾਂ ਨੂੰ ਤੇਰੇ ਘਰ 'ਚ ਹੀ ਇਨਸਾਫ ਹੈ ਨਹੀਂ ਛੋਟੀ ਰਾਣੀ ਮਗਰ ਲੱਗ ਕੇ ਵੱਡਾ ਪੁੱਤ ਕੱਢਤਾ ਘਰੋਂ ਰਾਣੀ ਕੱਢੀ ਪਹਿਲਾਂ ਮਾਂ ਕੱਢੀ ਫਿਰ ਪੁੱਤ ਕੱਢਦਾ ਜੰਗਲ 'ਚ ਬੈਠਾ ਹੈ ਕਹਿੰਦੇ ਰਾਜੇ ਨੇ ਬੰਦੇ ਭੇਜੇ ਆਪ ਗਿਆ ਪਿੱਛੋਂ ਰਾਜੇ ਸੱਦਿਆ ਅਬ ਚੱਲ ਰਾਜ ਕਰੋ ਨਿਤ ਨੀਤਾ ਕਹਿੰਦਾ ਆ ਜਾ ਰਾਜ ਕਰ ਲੈ ਤੇਰਾ ਹੱਕ ਲੈ ਲੈ ਸਾਂਭ ਲੈ ਜੋ ਸਾਂਭਣਾ ਨਿੱਕਾ ਜਿਹਾ ਬੱਚਾ ਮੇਰਾ ਇੱਦਾਂ ਭਗਤੀ ਕਰਦਾ ਜ਼ਿੰਦਗੀ ਖਰਾਬ ਕਰ ਲਏਗਾ ਉਹ ਤੈਨੂੰ ਕੋਈ ਖਾ ਜਾਏਗਾ ਛੇਰ ਛੂਰ ਕੋਈ ਜਾਨਵਰ ਖਾ ਜੂ ਆ ਜਾ ਕਹਿੰਦੇ ਉਹਨੂੰ ਰਸ ਲੱਗ ਪਿਆ ਨਾ ਜਦੋਂ ਆਉਣ ਉੱਧਰ ਵਾਲੇ ਪਾਸੇ ਵਾਲਾ ਰਸ ਲੱਗ ਗਿਆ ਨਾ ਉਹ ਰਸ ਐਸਾ ਬਣਿਆ ਇੱਧਰ ਵਾਲੇ ਫਿੱਕੇ ਲੱਗਣ ਲੱਗ ਪਿਆ ਪਹਿਲਾਂ ਜਦੋਂ ਬੰਦਾ ਲੱਗਦਾ ਹੈ ਇਸੇ ਕਰਕੇ ਕਿਹਾ ਜਾਂਦਾ ਧਿਆਨ ਨਾਲ ਸੁਣਨਾ ਕਈ ਗੁਰਮੁਖ ਕਹਿੰਦੇ ਨੇ ਬੰਦੇ ਨੂੰ ਨਾ ਜੇ ਲਾਲਚ ਵੱਸ ਹੋ ਕੇ ਵੀ ਜੋੜ ਦਿੱਤਾ ਜਾਵੇ ਵੀ ਆ ਜਾ ਤੇਰੇ ਕਾਰਜ ਪੂਰੇ ਹੋ ਜਾਣਗੇ ਜੇ ਲਗਨ 'ਚ ਬਹਿ ਜਾਏ ਨਾ ਵੀ ਅੱਛਾ ਮੈਂ ਕੀ ਕਰਾਂ ਅੱਧਾ ਘੰਟਾ ਸਿਮਰਨ ਕਰਿਆ ਕਰ ਤੇਰੇ ਕੰਮ ਬਣਨ ਲੱਗ ਜਾਣਗੇ ਕਹਿੰਦੇ ਜੇ ਅੱਧਾ ਘੰਟਾ ਬਹਾਨੇ ਨਾਲ ਲੈ ਬਹਿ ਜਾਏ ਬਹਿ ਜਾਏ ਬਹਿ ਜਾਏ ਫਿਰ ਕੰਮ ਬਣੇ ਨਾ ਬਣੇ ਉਹਨੂੰ ਰਸ ਆਉਣ ਲੱਗ ਜਾਂਦਾ ਫਿਰ ਛੱਡ ਨਹੀਂ ਸਕਦਾ ਇਹ ਜੁਗਤੀ ਹੈ ਤਰੀਕਾ ਹੈ, ਕੰਮ ਨਹੀਂ ਬਣਦਾ, ਕੰਮ ਨਹੀਂ ਬਣਦਾ, ਰੋਜ਼ ਬੈਠਿਆ ਕਰ ਇੱਕ ਘੰਟਾ ਬਣਨ ਲੱਗ ਜੂ, ਜਦੋਂ ਬਣਨ ਲੱਗ ਗਿਆ ਫਿਰ ਰਸ ਬਣ ਗਿਆ, ਫਿਰ ਆਪੇ ਛੱਡ ਦਿੰਦਾ, ਫਿਰ ਲਗਨ ਲੱਗ ਜਾਂਦੀ ਹੈ। ਲਗਨ ਲਾਉਣ ਦਾ ਇਹ ਤਰੀਕਾ ਹੈ। ਤੇ ਰਾਜੇ ਨੇ ਆਖਿਆ ਆ ਜਾ ਰਾਜ ਕਰ ਲੈ, ਤੇ ਰਾਜਕੁਮਾਰ ਨੇ ਜਵਾਬ ਕੀ ਦਿੱਤਾ ਸੀ, ਹੁਣ ਨਹੀਂ ਲੋੜ। ਇੱਕ ਵਾਰੀ ਫੇਰ ਗੱਜ ਕੇ ਇੱਕ ਲਾਈਨ ਗਾ ਲਈਏ। ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਸਮਾਪਤੀ ਦਾ ਟਾਈਮ ਹੈ, ਅਰਦਾਸ ਵਿੱਚ ਖੜੇ ਹੋਣਾ, ਫੇਰ ਜਾਣਾ, ਪਹਿਲਾਂ ਨਹੀਂ ਜਾਣਾ। ਪੰਜ ਚਾਰ ਮਿੰਟ ਨਾਲ ਫਰਕ ਨਹੀਂ ਪੈਣਾ, ਸਾਰੇ ਜਣੇ ਫਿਰ ਆਪਾਂ ਚੱਲਦੇ ਹਾਂ। ਪੰਜ ਮਿੰਟ ਵਿੱਚ ਸਮਾਪਤੀ ਕਰਦੇ ਹਾਂ, ਕਾਲ ਨਹੀਂ ਕਰਨੀ, ਹਿਲਜੁਲ ਨਹੀਂ ਕਰਨੀ, ਟਕਾ ਬਣਾ ਕੇ ਬੈਠੋ। ਚਾਰ ਵਜੇ ਤੱਕ ਸਾਰੀ ਸਮਾਪਤੀ ਹੋ ਜਾਣੀ। ਆ ਧਾਰਨਾ ਗਾਓ, ਕਹਿੰਦੇ ਆ ਜਾ ਰਾਜ ਕਰ ਲੈ, ਪੁੱਤ ਕਹਿੰਦਾ ਆ ਜਾ, ਕਹਿੰਦੇ ਹੁਣ ਨਹੀਂ ਹੋ, ਇਹ ਰਾਜ ਅਸੀਂ ਆ ਹਰ ਜਸ ਕਰਦੇ ਨਾ, ਗੁਣ ਗਾਨੇ, ਕੀਰਤਨ ਭਗਤੀ ਕਰਦੇ ਨਾ। ਮੈਨੂੰ ਕੋਈ ਕਹੇ ਵੀ ਆ ਫਲਾਣਾ ਇੱਕ ਅਹੁਦਾ ਹੈ, ਚਾਹੇ ਸਾਰੇ ਭਾਰਤ ਦਾ ਸਾਰਿਆਂ ਤੋਂ ਵੱਡਾ ਅਹੁਦਾ ਮੈਨੂੰ ਦੇ ਦਿਓ, ਤਾਂ ਵੀ ਨਹੀਂ ਬਹਿ ਸਕਦਾ ਬੰਦਾ, ਕਿਉਂਕਿ ਇਹਦੇ 'ਚ ਰਸ ਆਉਂਦਾ, ਇਹਦੇ 'ਚ ਆਨੰਦ ਆਉਂਦਾ। ਜਦੋਂ ਤੁਹਾਨੂੰ ਰਸ ਇਹਦੇ 'ਚ ਆਉਣ ਲੱਗ ਜਾਂਦਾ, ਆਨੰਦ ਆਉਣ ਲੱਗ ਜਾਂਦਾ, ਫਿਰ ਤੇ ਲੋੜ ਹੀ ਨਹੀਂ ਪੈਂਦੀ। ਕਹਿੰਦੇ ਆ ਜਾ ਰਾਜ ਲੈ ਲੈ, ਨਾ ਜੀ ਨਾ,
ਝੂਠੇ ਰਾਜ ਦੀ ਲੋੜ ਹੋਈ, ਰਾਜ ਲੈ ਲੈ ਝੂਠੇ ਰਾਜ ਦੀ, ਝੂਠੇ ਰਾਜ ਦੀ ਲੋੜ ਨਾ ਹੋਈ, ਰਾਜ ਲੈ ਸੱਚ
ਮੈਨੂੰ ਨਹੀਂ ਜੀ ਕਹਿੰਦਾ ਲੋੜ, ਮੈਨੂੰ ਨਹੀਂ ਲੋੜ ਕਿਸੇ ਰਾਜ ਦੀ। ਇਹ ਉਹ ਰਾਜ ਬੇਗਮਪੁਰਾ ਸ਼ਹਿਰ ਕੋ ਨਾਉ, ਰਵਿਦਾਸ ਮਹਾਰਾਜ ਨੇ ਕਿਹਾ ਸੀ ਨਾ, ਅਸੀਂ ਉਹ ਰਾਜ ਲੈ ਲਿਆ, ਉੱਥੇ ਰਹੀਦਾ ਜਿੱਥੇ ਗਮ ਹੀ ਕੋਈ ਨਹੀਂ, ਬੇਗਮਪੁਰਾ। ਅਸੀਂ ਉੱਥੇ ਰਹਿੰਦੇ ਹਾਂ ਜਿੱਥੇ ਗਮ ਕੋਈ ਨਹੀਂ। ਜਹਿਦਾਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਉਹ ਬੱਚਾ ਇੱਦਾਂ ਬਹਿ ਗਿਆ, ਫਿਰ ਹਾਰ ਚੱਲੇ ਗੁਰਮੁਖ ਜਗ ਜੀਤਾ। ਮਨਮੁਖ ਹਾਰ ਜਾਂਦੇ ਆ ਤੇ ਗੁਰਮੁਖ ਜਿੱਤ ਜਾਂਦੇ ਆ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਮਰ ਕੇ ਨਹੀਂ ਜਿਉਂਦੇ ਹੀ ਦਰਗਾਹ ਚ ਰਹਿੰਦੇ ਜਿਉਂਦੇ ਹੀ। ਇਸ ਕਰਕੇ ਅਰਜ ਹੈ ਲਗਨ ਲਾਈਏ, ਪਰਿਵਾਰ ਚ ਰਹੀਏ, ਬੱਚਿਆਂ ਚ ਰਹੀਏ, ਘਰ ਬਾਰ ਛੱਡ ਕੇ ਜਾਣ ਵਾਲੀ ਗੱਲ ਨਹੀਂ, ਇਧਰ ਵਾਲੇ ਪਾਸੇ ਦੀ ਲਗਨ ਲਾਈਏ। ਤੇ ਇਸ ਗੱਲ ਦੀ ਗਰੰਟੀ ਹੈ, ਦੁਨੀਆ ਭਰ ਦੇ ਸੁੱਖ ਇੱਕ ਪਾਸੇ, ਸਮਾਧੀ ਦਾ ਚੌਂਕੜੇ ਦਾ ਸੁੱਖ ਇੱਕ ਪਾਸੇ। ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਗੱਲ ਕਹਿ ਰਿਹਾ, 27 ਸਾਲ ਤੋਂ ਸੰਗਤ ਵਿੱਚ ਮੈਂ ਪ੍ਰਚਾਰ ਕੀਤਾ, ਲੰਬੇ ਲੰਬੇ ਸਫ਼ਰ ਕੀਤੇ ਨੇ, ਸੜਕਾਂ ਤੇ ਰਾਤਾਂ ਗੁਜ਼ਾਰੀਆਂ, ਢਾਬਿਆਂ ਤੇ ਵੀ ਸੁੱਤੇ ਆ ਕਈ ਵਾਰੀ, ਸਫ਼ਰਾਂ ਚ ਨੀਂਦ, ਸਰੀਰਕ ਕਸ਼ਟ ਵੀ ਬਹੁਤ ਭੋਗਿਆ, ਦੁੱਖ ਵੀ ਭੋਗਿਆ, ਤਕਲੀਫਾਂ ਵੀ ਬਹੁਤ ਭੋਗੀਆਂ। ਪਰ ਦੁਨੀਆ ਭਰ ਦੀਆਂ ਸੁੱਖ ਸਹੂਲਤਾਂ ਵੀ ਵੇਖੀਆਂ, ਜਿਹਨੂੰ ਲਗਜ਼ਰੀ ਲਾਈਫ ਕਹਿੰਦੇ ਆ ਨਾ ਤੁਸੀਂ, ਉਹ ਵੇਖੀ। 20 ਸਾਲ ਦਾ ਮੈਂ ਅਮਰੀਕਾ ਕੈਨੇਡਾ ਘੁੰਮ ਆਇਆ ਸੀ। ਟੀ ਸੀਰੀਜ਼ ਕੰਪਨੀ ਨੇ 2004 ਵਿੱਚ ਮੈਨੂੰ ਲੈਂਡ ਕਰੂਜ਼ਰ ਗੱਡੀ ਦਿੱਤੀ ਸੀ। ਉਸ ਵੇਲੇ ਉਹਦੀ 60 ਲੱਖ ਕੀਮਤ ਸੀ, ਟੀ ਸੀਰੀਜ਼ ਕੰਪਨੀ ਨੇ ਦਿੱਤੀ ਸੀ 2004 ਚ, ਅੱਜ ਤੋਂ 21 ਸਾਲ ਪਹਿਲਾਂ। ਉਦੋਂ ਦੇ 60 ਲੱਖ ਦੀ ਕੀਮਤ ਵੇਖੋ ਕਿੰਨੀ ਸੀ ਅੱਜ, ਉਦੋਂ ਦੇ 60 ਲੱਖ। ਹਰ ਤਰ੍ਹਾਂ ਦੀ ਸੁੱਖ ਸਹੂਲਤ ਨੂੰ ਵੇਖਿਆ ਜ਼ਿੰਦਗੀ ਚ, ਵੱਡੇ ਵੱਡੇ ਜਹਾਜ਼ਾਂ ਚ ਸਫ਼ਰ ਕੀਤੇ, ਪ੍ਰਾਈਵੇਟ ਜੈਟ ਜਾਂ ਵਿਦੇਸ਼ਾਂ ਚ ਗਿਆ। ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਾਤਸ਼ਾਹ ਵੱਲ ਹੱਥ ਕਰਕੇ ਕਹਿ ਰਿਹਾ, ਆਪਣੇ ਤਜਰਬੇ ਨਾਲ, 43 ਸਾਲ ਦੀ ਉਮਰ ਹੋ ਜਾਣੀ ਹੈ, ਆਪਣੇ ਤਜਰਬੇ ਨਾਲ ਕਹਿ ਰਿਹਾ, ਜਿਹੜਾ ਆਨੰਦ ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਆਪਣੇ ਆਪ ਵਿੱਚ ਆਉਂਦਾ ਹੈ, ਇਹਦੇ ਸਾਹਮਣੇ ਕੋਈ ਵੀ ਲਗਜ਼ਰੀ ਸਭ ਜ਼ੀਰੋ। ਕਲਗੀਆਂ ਵਾਲੇ ਪਾਤਸ਼ਾਹ ਦੀ ਫੋਟੋ ਹੋਵੇ ਤੇ ਫੋਟੋ ਦੇ ਅੱਗੇ ਮੈਂ ਬੈਠਾ ਹੋਵਾਂ, ਮਨ ਮੇਰਾ ਟਿਕਿਆ ਹੋਵੇ, ਮਨ ਮੇਰਾ ਰਸ ਵਿੱਚ ਹੋਵੇ, ਉਹਦੇ ਅੱਗੇ ਸਾਰੀਆਂ ਲਗਜ਼ਰੀਆਂ ਫਿੱਕੀਆਂ, ਕੁਛ ਨਹੀਂ ਉਹਦੇ ਸਾਹਮਣੇ, ਕੁਛ ਨਹੀਂ ਵੇਖਣ, ਕੋਈ ਇੱਛਾ ਨਹੀਂ। ਆਪਣੇ ਤਜਰਬੇ ਨਾਲ ਦੱਸ ਰਿਹਾ ਇਹ ਗੱਲ, ਉਹਨਾਂ ਚਿਰ ਸਭ ਵੱਡਾ ਵੱਡਾ ਲੱਗਦਾ ਜਿੰਨਾ ਚਿਰ ਵੇਖਿਆ ਨਾ ਹੋਵੇ, ਵੇਖ ਲਓਗੇ ਕੁਛ ਨਹੀਂ। ਪਰ ਜਿਹੜੀ ਚੀਜ਼, ਜਿਹੜਾ ਪਾਤਸ਼ਾਹ ਦਾ ਪਿਆਰ ਹੈ, ਗੁਰੂ ਸਾਹਿਬ ਨਾਲ ਅਟੈਚਮੈਂਟ ਹੈ, ਮਨ ਜਦੋਂ ਜੁੜਿਆ ਹੁੰਦਾ ਹੈ, ਇਹਦੇ ਵਰਗਾ ਕੋਈ ਸਵਰਗ ਨਹੀਂ, ਕੋਈ ਸੱਚਖੰਡ। ਸੱਚੇ ਪਾਤਸ਼ਾਹ ਨਾਲ ਜੁੜੋ, ਸਾਡਾ ਇੱਥੇ ਹੀ ਸੱਚਖੰਡ ਹੈ, ਇੱਥੇ ਹੀ ਸੱਚਖੰਡ, ਮਨ ਜੋੜਨਾ। ਬਾਕੀ ਮੈਂ ਇਹ ਨਹੀਂ ਕਹਿੰਦਾ ਵੀ ਸਹੂਲਤਾਂ ਨਹੀਂ ਚਾਹੀਦੀਆਂ, ਵੱਡੀਆਂ ਗੱਡੀਆਂ ਰੱਖੋ, ਵੱਡੇ ਵੱਡੇ ਫਾਰਮ ਬਣਾਓ, ਵੱਡੇ ਘਰ ਬਣਾਓ, ਟਾਈਮ ਪਾਸ ਹੈ, ਚੰਗਾ ਹੈ, ਟਾਈਮ ਪਾਸ ਹੈ, ਸਰੀਰ ਦੀ ਸਹੂਲਤ ਹੈ ਗੁਰਮੁਖੋ, ਮਨ ਕਿੱਥੇ ਹੈ ਤੇ ਫਿਰ ਅੰਦਰ ਵਾਲਾ ਹੀ ਜਾਣਦਾ ਨਾ ਬੰਦਾ। ਅਗਲਾ ਕਵੇ ਉਹ ਚਾਰ ਮੰਜ਼ਲੀ ਕੋਠੀ ਵੇਖੋ, ਇਹ ਸਰਦਾਰ ਦੀ ਫਾਰਮ ਵੇਖੋ, ਇਹ 100 ਕਿੱਲੇ ਦਾ, ਇਹ ਤੇ ਅੰਦਰ ਵਾਲਾ ਹੀ ਜਾਣਦਾ ਵੀ ਉਹਦੇ ਅੰਦਰ ਕੀ ਚੱਲ ਰਿਹਾ। ਤੇ ਅੰਦਰ ਵਾਲਾ ਖੁਸ਼ ਉਦੋਂ ਹੋਣਾ ਹੈ ਜਦੋਂ ਅੰਦਰ ਵਾਲੇ ਨਾਲ ਜੁੜਾਂਗੇ। ਤੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਉ। ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਕੋਈ ਰਸ ਨਹੀਂ ਇਹੋ ਜਿਹਾ ਭਾਈ, ਆਪਣੇ ਆਪ ਨਾਲ ਜੁੜੋ, ਇਹੋ ਜਿਹਾ ਕੋਈ ਰਸ ਨਹੀਂ। ਇਸ ਕਰਕੇ ਮੇਰੀ ਸੰਗਤ ਦੇ ਚਰਨਾਂ 'ਚ ਇਹ ਬੇਨਤੀ ਹੈ ਕਿ ਆਪਾਂ ਆਪਣੇ ਅੰਦਰ ਨਾਲ ਜੁੜਨਾ ਹੈ, ਆਪੇ ਨਾਲ ਜੁੜੋ, ਇਹਨੂੰ ਚੜ੍ਹਦੀ ਕਲਾ 'ਚ ਕਰੀਏ, ਮਨ ਕਾਇਮ ਚਾਹੀਦਾ। ਬਾਹਰੋਂ ਛੱਪਰੀਆਂ ਵੀ ਹੋਣ ਤਾਂ ਵੀ ਫਰਕ ਨਹੀਂ ਪੈਣਾ, ਮਨ ਕਾਇਮ ਚਾਹੀਦਾ। ਇੱਥੇ ਕੋਈ ਬੰਦਾ ਟੱਲੀਆਂ ਵਜਾਉਂਦਾ ਸਾਈਕਲ ਤੇ ਜਾਂਦਾ ਤੇ ਖੁਸ਼ ਹੈ, ਤੇ ਇੱਕ ਬੰਦਾ 50 ਲੱਖ ਦੀ ਫੋਰਚੂਨਰ ਚ ਤੁਰਿਆ ਜਾਂਦਾ ਤੇ ਘਰ ਵਾਲੀ ਤੇ ਇੱਕ ਦੂਜੇ ਨੂੰ ਕੂਹਣੀਆਂ ਹੀ ਮਾਰਦੇ ਤੁਰੇ ਜਾਂਦੇ ਨੇ, ਤੂੰ ਇੰਜ ਕਰਦਾ ਤੂੰ ਇੰਜ ਕਰਦੀ ਹੈ, ਕੀ ਕਰੋਗੇ ਤੁਸੀਂ ਇਹੋ ਜਿਹੀ ਫੋਰਚੂਨਰ ਕੀ ਕਰਾਉਣਾ ਤੁਸੀਂ? ਤੇਰੇ 4 ਮੰਜ਼ਲੀ ਕੋਠੀ ਨੂੰ ਕਰਾਉਣਾ ਕੀ ਹੈ ਜੇ 4 ਘੜੀਆਂ ਦਾ ਸੁੱਖ ਨਹੀਂ ਵਿੱਚ? ਕੱਚੇ ਕੋਠੇ ਦੇ ਵਿੱਚ ਸੁੱਖ ਤੇ ਸੀ, ਸ਼ਾਂਤੀ ਤੇ ਸੀ ਨਾ। ਤੇ ਇਹ ਇਹ ਖੇਡ ਮਨ ਦੀ ਹੈ, ਭੁਲੇਖਾ ਪੈ ਗਿਆ ਬਾਹਰ ਵਾਲਾ ਇਕੱਠਾ ਕਰਕੇ ਅਸੀਂ ਖੁਸ਼ ਹੋ ਜਾਣਾ, ਬਾਹਰ ਵਾਲਾ ਪਦਾਰਥ ਜਿੰਨਾ ਮਰਜ਼ੀ ਇਕੱਠਾ ਕਰ ਲਓ ਖੁਸ਼ ਹੋਣਾ ਅੰਦਰੋਂ, ਮਨ ਨੇ ਖੁਸ਼ ਹੋਣਾ। ਤੇ ਇਹ ਹੁੰਦਾ ਜੁੜ ਕੇ, ਇਹ ਪਿੱਛੇ ਲੱਗ ਕੇ ਖੁਸ਼ ਹੁੰਦਾ, ਜਿਵੇਂ ਨਿੱਕਾ ਨਿਆਣਾ ਮਾਂ ਦੇ ਮਗਰ ਮਗਰ ਲੱਗਿਆ ਖੁਸ਼ ਰਹਿੰਦਾ ਨਾ, ਮਨ ਆਪਣੇ ਨੂੰ ਗੁਰੂ ਮਗਰ ਲਾਈ ਰੱਖ, ਇਹਨੇ ਖੁਸ਼ ਰਹਿਣਾ ਬਸ, ਮਗਰ ਮਗਰ ਫੇਰੀ ਬੱਚਾ ਫੇਰੀ ਜਾਂਦਾ ਮਗਰ ਮਗਰ, ਇੱਦਾਂ ਹੀ ਅਸੀਂ ਮਗਰ ਮਗਰ ਲਾ ਕੇ ਰੱਖੀਏ। ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲੱਗ ਜਾਓ ਮਗਰ ਮਗਰ ਤੁਰੇ ਰਹੀਏ, ਮਨ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜੀਏ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਕੱਲ ਦਾ ਦੀਵਾਨ ਹੈ, ਫਿਰ ਪਰਸੋਂ ਨੂੰ ਵੀ ਦੀਵਾਨ, ਕੱਲ ਨੂੰ ਸੰਗਤ ਡਿਊਟੀ ਹੋ ਜਾਣੀ ਹੈ, ਜਿੰਨੀ ਅੱਜ ਹੈ ਤੇ ਨਾਲੋਂ ਡਿਊਟੀ ਹੋ ਜਾਏਗੀ। ਪ੍ਰਬੰਧਕਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਜੇ ਗੁਰਮੁਖੋ ਹੋ ਸਕੇ ਤੇ ਉੱਤੋਂ ਆਪਾਂ ਛੱਤ ਪਾ ਦਈਏ, ਜੇ ਮਿਲ ਜੇ ਟੈਂਟ ਉਤਾਂ ਨੂੰ ਨਾ। ਵੇਖੋ ਛੱਤ ਅਜੇ ਪਈ ਥੋੜ੍ਹਾ, ਮੈਂ ਹੁਣ ਕਿਹਾ ਛੱਤ ਪਾ ਦਈਏ ਸਾਰੀ, ਵੇਖ ਹਿਸਾਬ ਲੱਗ ਗਏ ਲਾਉਣ ਵੀ ਕਿਵੇਂ ਪੈਗੀ, ਪੈ ਜਾਏਗੀ ਜੇ ਪਾਣੀ ਹੋਈ। ਪ੍ਰਬੰਧਕਾਂ ਨੂੰ ਬੇਨਤੀ ਹੈ ਮੇਰੀ, ਹੋ ਸਕੇ ਤੇ, ਨਹੀਂ ਤੇ ਦੀਵਾਨ ਤੇ ਧੁੱਪੇ ਧੁੱਪੇ ਵੀ ਲੱਗ ਹੀ ਜਾਣਗੇ, ਅਸੀਂ ਆ ਹੀ ਗਏ ਹਾਂ ਹੁਣ ਚੱਲੇ ਤੇ ਹੈ ਨਹੀਂ ਵਾਪਸ, ਅਸੀਂ ਤੇ ਆ ਹੀ ਗਏ। ਕੱਲ ਵੀ ਲਾਉਣਾ, ਪਰਸੋਂ ਅਸੀਂ ਤੇ ਆਪਣਾ ਟਾਈਮ ਕਰ ਜਾਂਗੇ ਪੂਰਾ, ਪਰ ਜੇ ਹੋ ਸਕੇ ਛੱਤ ਪਿਆ ਹੋਵੇ ਥੋੜ੍ਹਾ, ਅੱਜ ਤੇ ਹਵਾ ਹੈ, ਜੇ ਹਵਾ ਨਾ ਨਾ ਹੋਵੇ ਤੇ ਬਹਿਣਾ ਔਖਾ ਹੋ ਜਾਣਾ, ਸੇਕ ਪੈਣਾ ਫਿਰ। ਤੁਸੀਂ ਤਾਂ ਪਹਿਲਾਂ ਹੀ ਅੱਧੇ ਵਿੱਚ ਕਈ ਹਿੱਲੀ ਤੁਰੇ ਜਾਂਦੇ ਨੇ, ਕੋਈ ਉੱਧਰ ਨੂੰ ਨਿਆਣੇ ਆ ਗਏ ਸਕੂਲਾਂ ਤੋਂ, ਬੀਬੀਆਂ ਨੂੰ ਫਿਕਰ ਪਿਆ ਵੀ 3 ਵਜੇ ਬੱਚਾ ਆ ਗਿਆ ਹੋਣਾ, ਬੱਚਿਆਂ ਦਾ ਫਿਕਰ ਪਿਆ ਪਿੱਛੇ। ਫਿਰ ਕਈਆਂ ਦੇ ਘਰ ਵਾਲੇ ਨਹੀਂ ਆਏ ਹੁੰਦੇ, ਉਹ ਕਹਿੰਦਾ ਤੂੰ ਕਿੱਧਰ ਫਿਰਦੀ ਹੈ, ਸੁਣਾਵਾਂ ਤੈਨੂੰ ਦੀਵਾਨ ਕਿਹੜਾ ਤੇਰਾ ਬਾਬਾ ਤੇਰਾ, ਫਿਰ ਉਹ ਨਾਲ ਗਾਲ ਸਰੋਪਾ ਮੈਨੂੰ ਵੀ ਪਾ ਦਿੰਦੇ ਨੇ ਨਾਲ ਹੀ, ਤੈਨੂੰ ਸੁਣਾਉਂਦੇ ਆ ਦੀਵਾਨ। ਕਈ ਹੁੰਦੇ ਨੇ ਬੀਬੀਆਂ ਇਕੱਲੀਆਂ ਆਈਆਂ ਹੁੰਦੀਆਂ, ਘਰ ਵਾਲਾ ਆਇਆ ਹੀ ਨਹੀਂ ਹੁੰਦਾ। ਤਾਂ ਕਰਕੇ ਆਪਾਂ ਥੋੜ੍ਹਾ ਟਕਾ ਨਾਲ, ਕੱਲ੍ਹ ਸਹੀ 1:30 ਵਜੇ ਦੀਵਾਨ ਮੈਂ ਸ਼ੁਰੂ ਕਰਾਂਗਾ, ਉਦੋਂ ਪਹਿਲਾਂ ਜਥਾ 1 ਵਜੇ, ਲੇਟ ਨਹੀਂ ਕਰਨਾ, ਸਾਰਿਆਂ ਵੇਲੇ ਨਾਲ ਆਇਓ। ਪਰਸੋਂ ਦਾ ਦੀਵਾਨ 1 ਵਜੇ ਸ਼ੁਰੂ ਕਰਾਂਗੇ, ਕਿਉਂਕਿ ਆਪਾਂ ਦੂਰ ਜਾਣਾ, ਵਾਪਸ ਜਲਦੀ ਸਮਾਪਤੀ ਕਰ ਦਿਆਂਗੇ। ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ, ਚੇਤਾ ਰੱਖਿਓ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਅੰਮ੍ਰਿਤ ਸੰਚਾਰ ਵਾਸਤੇ ਕੱਲ੍ਹ ਬੇਨਤੀਆਂ ਚੰਗੀ ਤਰ੍ਹਾਂ ਕਰਾਂਗੇ, ਪਰ ਜਿਨ੍ਹਾਂ ਨੇ ਛਕਣਾ ਜ਼ਰੂਰ ਛਕ ਲਓ। ਯੂਪੀ 'ਚ ਫਿਰਦੇ ਹਾਂ, ਪੱਗਾਂ ਵਾਲੇ ਹਾਂ, ਸਾਡੀ ਵੱਖਰੀ ਪਛਾਣ ਹੈ, ਇਹ ਪੰਜਾਬੀ ਹੁੰਦੇ ਨੇ। ਕਿਉਂ ਜੀ ਯੂਪੀ ਵਾਲਿਓ, ਯੂਪੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਨਾ ਵੀ ਆਹ ਪੱਗਾਂ ਵਾਲੇ ਨੇ, ਇਹਦਾ ਮਤਲਬ ਇਹ ਪੰਜਾਬੀ ਹੁੰਦੇ ਨੇ। ਜਦੋਂ ਗਾਤਰਾ ਪਾਇਆ ਹੁੰਦਾ ਸੀ, ਕਿਰਪਾਨ ਪਾਈ ਹੁੰਦੀ ਹੈ, ਇੱਦਾਂ ਦੂਰੋਂ ਹੀ ਪਤਾ ਲੱਗ ਜਾਂਦਾ ਇਹ ਬਾਜਾਂ ਵਾਲੇ ਦੇ ਹੁੰਦੇ ਨੇ, ਇਹ ਕਲਗੀਆਂ ਵਾਲੇ ਦੇ, ਇਹ ਬਣੇ ਹੋਏ ਨੇ ਕਿਸੇ ਦੇ। ਮਸਲਾ ਇਹ ਨਹੀਂ ਹੈ, ਮਸਲਾ ਸਾਡਾ ਵਲੰਟੀਅਰ ਹੋਣਾ ਹੈ, ਬਣਨਾ ਹੈ, ਅਸੀਂ ਕਿਸੇ ਦੇ ਬਣੇ ਹੋਏ, ਕੋਈ ਈਸਾਈ ਹੈ, ਕੋਈ ਹੋਰ ਹੈ, ਇਹ ਲੱਗ ਜਾਏਗਾ ਇੱਧਰ ਨੂੰ, ਉਹ ਦੂਰੋਂ ਹੀ ਵੇਖ ਲਵੇ ਨਹੀਂ 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 ਇਹ ਤੇ ਹੈਗਾ ਕਿਸੇ ਦਾ, ਇਹਨੇ ਨਹੀਂ ਕਿਸੇ ਹੋਰ ਪਾਸੇ ਜਾਣਾ, ਇਹ ਹੈ ਨਹੀਂ ਕਿਸੇ ਪਾਸੇ ਵਾਲਾ, ਅਗਲਾ ਪਹਿਲਾਂ ਹੀ ਵੇਖ ਲੈਂਦਾ ਵੀ ਇਹ ਤੇ ਬਣਿਆ ਹੋਇਆ ਕਿਸੇ, ਪਰ ਨਿਸ਼ਾਨੀ ਪਾਤਸ਼ਾਹ ਦੀ ਇੰਨਾ ਹੀ ਹੈ, ਬਾਕੀ ਲੌਜਿਕ ਲੂਜਿਕ ਲੱਭਦੇ ਫਿਰੀਏ ਫਿਰ ਨਹੀਂ ਲੱਭਣੇ ਕਈ ਚੀਜ਼ਾਂ 'ਚ, ਪਰ ਇੰਨਾ ਕੁ ਹੋਏਗਾ ਵੀ ਅਸੀਂ ਗੁਰੂ ਦੇ, ਤੇ ਸਾਨੂੰ ਕੋਈ ਸ਼ਰਮ ਨਹੀਂ ਨੰਗੇ ਚਿੱਟੇ ਗੁਰੂ ਦੇ ਹਾਂ, ਕਲਗੀਆਂ ਵਾਲੇ ਦੇ ਅਸੀਂ ਸ਼ਰੇ ਆਮ। ਇਸ ਕਰਕੇ ਅਰਜ ਇਹ ਹੈ ਕਿ ਅਮਰ ਛਕਣਾ ਦਾਖਲਾ ਲੈਣਾ ਹੈ, ਸ਼ੁਰੂਆਤ ਹੈ, ਆਪਣੇ ਮਨ ਨੂੰ ਕਾਇਮ ਕਰੀਏ, ਤਿਆਰੀ ਕਰੀਏ। ਭੈਣਾਂ ਨੂੰ ਵੀ ਬੇਨਤੀ ਹੈ, ਵੀਰਾਂ ਨੂੰ ਵੀ ਅਰਜ ਹੈ ਕਿ ਆਪਾਂ ਅਮਰ ਸੰਚਾਰ ਪਰਸੋਂ 10 ਵਜੇ ਹੋਣਾ ਹੈ, 5 ਪਿਆਰੇ ਮੇਰੇ ਨਾਲ 5 ਸਿੰਘ ਸਹਿਬਾਨ ਆਏ ਹੈ, ਅਮਰ ਛਕਾਣਗੇ ਪਰਸੋਂ। ਤਿਆਰੀ ਕਰੀਏ। ਬਾਕੀ ਵੱਧ ਚੜ ਕੇ ਜਿੱਥੇ ਆਪ ਆਉਣਾ ਭੈਣਾਂ ਭਰਾਵਾਂ ਸੰਗੀਆਂ ਸਾਥੀਆਂ ਨੂੰ ਲਿਆਓ, ਆਪੇ ਲੰਗਰ ਪਕਾਓ, ਆਪੇ ਵਰਤਾਓ, ਆਪੇ ਛਕੋ, ਵੇਲੇ ਨਾਲ ਆਇਆ ਕਰੋ। ਬੀਬੀਆਂ ਨੂੰ ਬੇਨਤੀ ਹੈ ਲੰਗਰ ਬਣਾਓ ਵੀ ਤੇ ਛਕੋ ਵੀ ਇੱਥੇ ਹੀ, ਸਾਰੇ ਟੱਬਰ ਇੱਥੇ ਛਕੋ, ਸਵੇਰ ਵਾਲਾ ਛਕ ਲਿਆ ਕਰੋ, ਆ ਹੁਣ ਦੀਵਾਨ ਵੇਲੇ ਤੋਂ ਬਾਅਦ ਫਿਰ ਛਕ ਲਿਆ, ਜਾ ਕੇ ਘਰ ਜਾਣ ਵੇਲੇ ਥੋੜਾ ਜਿਹਾ ਨਾਲ ਪਾ ਕੇ ਲੈ ਗਏ, ਰਾਤ ਵਾਲਾ ਵੀ ਲੈ ਗਏ ਨਾਲ ਹੀ। ਇਹ ਆਪਾਂ ਸਾਂਝਾ ਚੁੱਲ੍ਹਾ ਬਾਲ ਲਿਆ ਨਾ, ਇੰਨੇ ਚੁੱਲ੍ਹੇ ਬਾਲੀਏ ਟਾਈਮ ਨਹੀਂ, ਹੁਣ ਬਿਜੀ ਆ ਦੀਵਾਨਾਂ ਚ ਬਿਜੀ ਆ, ਸੌ ਚੁੱਲ੍ਹਾ ਹਜ਼ਾਰ ਚੁੱਲ੍ਹਾ ਨਹੀਂ ਬਲਦਾ, ਲੰਗਰ ਮਤਲਬ ਸਾਂਝਾ ਚੁੱਲ੍ਹਾ ਸਾਰਿਆਂ ਨੇ ਬਾਲ ਲਿਆ, ਇੱਥੇ ਹੀ ਛਕੋ, ਇੱਥੇ ਹੀ ਛਕਾਓ, ਰਲ ਮਿਲ ਕੇ ਸੇਵਾ ਕਰੀਏ ਸੰਗਤ ਦੀ। ਸੋ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ, ਪ੍ਰਬੰਧ ਪ੍ਰਬੰਧਕਾਂ ਨੇ ਅੱਗੇ ਲੱਗ ਕੇ ਕੀਤਾ ਹੈ, ਸਾਰਿਆਂ ਨੇ ਵੇਲੇ ਨਾਲ ਆਉਣਾ ਹੈ, ਕੱਲ੍ਹ ਵੀ ਅਤੇ ਪਰਸੋਂ ਵੀ। ਆਪਾਂ ਕੱਲ੍ਹ ਅੰਮ੍ਰਿਤ ਸੰਚਾਰ ਦੀ ਗੱਲ ਕਰਾਂਗੇ, ਦਸ਼ਮੇਸ਼ ਪਾਤਸ਼ਾਹ ਦੀ ਗੱਲ ਕਰਾਂਗੇ। ਵੱਧ ਚੜ ਕੇ ਹਾਜ਼ਰੀ ਭਰਿਓ, ਪ੍ਰਬੰਧਕਾਂ ਨੂੰ ਬੇਨਤੀ ਹੈ ਹੋ ਸਕੇ, ਮੈਂ ਫਿਰ ਕਹਿੰਦਾ ਹੋ ਸਕੇ ਤੇ ਪਰਦੇ ਲਾ ਦਿਓ, ਲੱਗ ਜਾਣ ਤੇ ਚੰਗਾ, ਥੋੜਾ ਜਿਹਾ ਮੌਸਮ ਮਾਹੌਲ ਜਿਹਾ ਵਧੀਆ ਬਣਿਆ ਰਹੇਗਾ ਦੀਵਾਨ ਦਾ, ਨਹੀਂ ਤੇ ਹਿੱਲ ਜੁੱਲ ਹੁੰਦੀ ਰਹਿੰਦੀ ਵਿੱਚ ਵਿੱਚ। ਤੇ ਬਾਕੀ ਇਹ ਵੀ ਅਰਜ਼ ਹੈ ਜਦੋਂ ਆਉਣਾ ਹੁੰਦਾ ਸੋਚ ਕੇ ਵੀ ਹਾਂ ਮੈਂ ਹੁਣ ਦੋ ਘੰਟੇ ਟਿਕ ਕੇ ਦੋ ਢਾਈ ਘੰਟੇ ਬੈਠਣਾ, ਇੰਨਾ ਕੁ ਸਮਾਂ ਤੇ ਲੱਗ ਹੀ ਜਾਂਦਾ ਨਾ ਦੀਵਾਨ 'ਚ। ਅੱਜ ਸਵਾ ਦੋ ਘੰਟੇ ਹੋ ਗਏ ਮੈਨੂੰ ਸ਼ੁਰੂ ਕੀਤੇ, ਪੰਜ ਚਾਰ ਮਿੰਟ ਵਿੱਚ ਪੂਰੀ ਸਮਾਪਤੀ ਕਰਦੇ ਹਾਂ, ਅੱਜ ਦੀਵਾਨ ਪਹਿਲਾ ਹੈ। ਨਾਲੇ ਮੈਨੂੰ ਪਹਿਲੇ ਦਿਨ ਜਾਣ ਪਛਾਣ ਹੀ ਹੁੰਦੀ ਹੈ, ਹਿਸਾਬ ਕਿਤਾਬ ਜੇ ਹੀ ਲਾਈਦਾ, ਸਰੋਤੇ ਕਿਵੇਂ ਦੇ ਹੈ, ਕਿੱਦਾਂ ਸੁਣਦੇ ਹੈ, ਕਿੱਦਾਂ ਦਾ ਮਾਹੌਲ ਹੈ, ਪਹਿਲੇ ਦਿਨ ਤੇ ਸਿਰਫ ਜਾਣ ਪਛਾਣ ਕਰਦੇ ਆ, ਫਿਰ ਹਿਸਾਬ ਜਿਹਾ ਲੱਗ ਜਾਂਦਾ, ਤੁਹਾਨੂੰ ਵੀ ਹਿਸਾਬ ਆ ਜਾਂਦਾ ਵੀ ਇਹ ਕਿੱਦਾਂ ਸਿਸਟਮ ਹੈ ਸਾਰਾ, ਤੁਹਾਨੂੰ ਵੀ ਪਤਾ ਲੱਗ ਜਾਂਦਾ, ਸਾਨੂੰ ਵੀ ਲੱਗ ਜਾਂਦਾ, ਬਸ ਜ਼ਰੂਰ ਟਿਕਾ ਨਾਲ ਬਹਿਣਾ। ਬਸ ਪੰਗਾ ਇਹ ਹੁੰਦਾ ਸਾਡਾ ਵੀ ਦੀਵਾਨ ਜਦੋਂ ਤੱਕ ਪੂਰਾ ਪਤਾ ਜਿਹਾ ਲੱਗਦਾ ਉਹਨਾਂ ਨੂੰ ਦੀਵਾਨ ਮੁੱਕ ਜਾਂਦੇ ਨੇ, ਜੇ ਪੰਜ ਸੱਤ ਦਿਨ ਹੋਵੇ ਨਾ ਦੋ ਤਿੰਨ ਦਿਨ 'ਚ ਤੇ ਟਿਕਦਾ ਹੀ ਹੈ, ਫਿਰ ਪੰਜ ਚਾਰ ਦਿਨ ਲਗਾਤਾਰ, ਫਿਰ ਇੰਨਾ ਸਮਾਂ ਨਹੀਂ ਹੁੰਦਾ, ਪਰ ਜ਼ਿਆਦਾ ਦੀਵਾਨ ਹੋਣ ਫਿਰ ਐਂ ਪੂਰਾ ਮਾਹੌਲ ਬਣਨ ਲੱਗ ਜਾਂਦਾ। ਸਾਰੀਆਂ ਸੰਗਤਾਂ ਦਾ ਧੰਨਵਾਦ, ਤੁਸੀਂ ਪਿਆਰ ਨਾਲ ਆਏ ਹੋ, ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹੋ, ਤੇ ਆਓ ਸਤਿਗੁਰ ਦੇ ਜਸ ਗਾਈਏ, ਤੇ ਕੱਲ੍ਹ ਦਾ ਤੇ ਪਰਸੋਂ ਦਾ ਦੋਵੇਂ ਦਿਨ ਰਲ ਮਿਲ ਕੇ ਲਾਹਾ ਲਈਏ, ਵੱਧ ਚੜ ਕੇ ਪਹੁੰਚਣਾ ਹੈ। ਕਾਰ ਸੇਵਾ ਵਾਲੇ ਬਾਬਾ ਜੀ ਦਾ ਵੀ ਤਕੜਾ ਸਹਿਯੋਗ ਹੈ, ਨਾਲ ਤੁਹਾਡੇ ਪ੍ਰਬੰਧਕਾਂ ਦੇ, ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਆਪਣੇ ਵੱਲੋਂ, ਤੇ ਸਾਰੀਆਂ ਸੰਗਤਾਂ ਦਾ, ਸਭ ਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਸਦਾ ਹੀ ਹੈ, ਜਿਨ੍ਹਾਂ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ। ਇਹ ਪਾਤਸ਼ਾਹ ਦਾ ਕੀ ਕਿਹਾ ਸੀ, ਮੈਂ ਕੀ ਕਿਹਾ ਕਰਨਾ, ਪੰਚਮ ਪਾਤਸ਼ਾਹ ਨੇ ਕੀ ਕਿਹਾ, ਇਹ ਪਾਤਸ਼ਾਹ ਦਾ ਸਾਡੇ ਤੇ ਤਰਸ, ਇਹ ਸਾਰਾ ਕੁਝ ਹੋ ਰਿਹਾ, ਇਹ ਪਾਤਸ਼ਾਹ ਦਾ ਤਰਸ। ਗੱਜ ਕੇ ਸਾਰੀਆਂ ਸੰਗਤਾਂ ਹੁਣ ਪੜ੍ਹੋ ਆਨੰਦ ਸਾਹਿਬ ਅਰਦਾਸ, ਮੁੱਖ ਵਾਕ ਸੁਣੋ ਫਿਰ ਚੱਲਦਾ, ਅਰਦਾਸ ਤੋਂ ਬਾਅਦ ਗੁਰੂ ਜੀ ਦੇ ਜਾਣ ਤੋਂ ਬਾਅਦ ਚੱਲਣਾ, ਪਹਿਲਾਂ ਨਹੀਂ ਜਾਣਾ, ਸਤਿਗੁਰ ਜੀ ਦਾ ਅਦਬ ਮੁੱਖ ਰੱਖਣਾ ਹੈ ਭਾਈ, ਪਹਿਲਾਂ ਨਹੀਂ ਜਾਣਾ, ਤੇ ਵੇਲੇ ਨਾਲ ਕੱਲ੍ਹ, ਕਿਉਂਕਿ ਅਸੀਂ ਵੀ ਸਫ਼ਰ ਕੱਲ੍ਹ ਰਾਤ ਆਇਆ ਮੈਂ, ਭਾਵੇਂ 11-12 ਵੱਜ ਗਏ, ਤੁਹਾਨੂੰ ਵੀ ਪਤਾ ਹੀ ਹੈ ਵੀ 9 ਘੰਟੇ ਦੇ ਨੇੜੇ ਤੇੜੇ ਤੇ ਲੱਗਦਾ ਹੀ ਲੱਗਦਾ, ਰਾਹ 'ਚ ਰੁਕ ਜਾਓ, ਰੁਕਦੇ ਰੁਕਾਉਂਦੇ ਆਓ, ਤੇ ਸਾਰੇ ਹੀ ਮਤਲਬ ਥੱਕ ਵੀ ਜਾਈਦਾ, ਸਫ਼ਰ ਕਾਫ਼ੀ ਲੰਮਾ ਪੈ ਜਾਂਦਾ। ਨਵੇਂ ਥਾਂ ਤੇ ਜਦੋਂ ਜਾਈਏ, ਨਵੇਂ ਘਰ ਤੋਂ, ਇੱਕ ਦੋ ਦਿਨ ਤੇ ਨੀਂਦ ਹੀ ਨਹੀਂ ਆਉਂਦੀ ਹੁੰਦੀ, ਹਿਸਾਬ ਹੀ ਨਹੀਂ ਲੱਗਦਾ ਹੁੰਦਾ, ਕਈ ਵਾਰੀ ਇੱਦਾਂ ਵੀ ਹੋ ਜਾਂਦਾ, ਨਵੇਂ ਥਾਂ ਤੇ ਨਵੇਂ ਬੈੱਡ ਤੇ ਹਿਸਾਬ ਹੀ ਨਹੀਂ ਲੱਗਦਾ ਹੁੰਦਾ, ਹੌਲੀ ਹੌਲੀ ਸੈੱਟ ਹੁੰਦਾ। ਸੋ ਆਓ ਪਿਆਰ ਨਾਲ ਆਪਾਂ ਸਾਰਿਆਂ ਨੇ ਕੱਲ੍ਹ ਤੇ ਪਰਸੋਂ ਦਰਸ਼ਨ ਦੇਣੇ ਨੇ, ਲਾਹਾ ਪ੍ਰਾਪਤ ਕਰਨਾ ਹੈ। ਗੁਰੂ ਨਾਨਕ ਸਾਹਿਬ ਨੇ ਨਵਾਜਿਆ, ਯੂਪੀ ਵਾਲਿਓ, ਕਰਮਾਂ ਵਾਲਿਓ, ਗੁਰੂ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ, ਤੇ ਖੂਨ ਵਿੱਚ ਸਾਡੇ 'ਚ ਮਿਹਨਤ ਤੇ ਹੈ ਹੀ ਹੈ, ਸਾਡਿਆਂ ਦਾਦਿਆਂ ਪੜਦਾਦਿਆਂ ਨੇ, ਪਿਤਾ ਸਾਡੇ ਆਏ ਜਾਂ ਤੁਸੀਂ ਆਪ ਆਏ ਇੱਥੇ ਆ ਕੇ ਮਿਹਨਤ ਕੀਤੀ ਹੈ, ਇਹ ਸਭ ਗੁਰੂ ਸਾਹਿਬ ਦਾ ਜਿਹੜਾ ਉਹ ਇੱਕ ਵਾਰੀ ਗੁਰੂ ਨਾਨਕ ਨੇ ਹਲ ਨੂੰ ਹੱਥ ਕਾਹਦਾ ਪਾ ਲਿਆ, ਸਾਨੂੰ ਉਹ ਸਦਾ ਲਈ ਮਿਹਨਤ ਕਰਨੀ ਸਿਖਾ ਗਏ ਆ, ਸਾਡੇ ਖੂਨ 'ਚ ਭਰ ਗਏ ਆ। ਹਲ ਨੂੰ ਪਾਤਸ਼ਾਹ ਨੇ ਹੱਥ ਲਾਇਆ, ਖੁਦ ਖੇਤੀ ਕੀਤੀ, ਸਾਰੀ ਜ਼ਿੰਦਗੀ ਫਿਰਦੇ ਰਹੇ, ਅਖੀਰਲੇ ਟਾਈਮ 'ਤੇ ਹਲ ਵਾਹਿਆ, ਤੇ ਹਲ ਵਾਹ ਕੇ ਇਹੋ ਜਿਹਾ ਸਾਨੂੰ ਹਲਾਂ ਦੇ ਉੱਤੇ ਟਰੈਕਟਰਾਂ ਦੇ ਸਟੇਅਰਿੰਗਾਂ ਤੇ ਹੱਥ ਰਖਾ ਗਏ ਹੈ, ਇਹ ਸਭ ਉਹਨਾਂ ਦੀ ਕਿਰਪਾ ਹੈ, ਇਹ ਉਹਨਾਂ ਦੀ ਮਿਹਰ ਹੈ। ਹੱਥੀ ਕਿਰਤ ਕਰਨੀ ਸਿਖਾ ਕੇ ਗਏ ਹੈ। ਮੈਂ ਵਿਆਹ ਐਮ ਪੀ ਦੇ ਵਿੱਚ ਕਹਿੰਦੇ ਸਰਦਾਰਾਂ ਨੂੰ ਮੰਗ ਕੇ ਰਾਜਾ ਲਿਆਇਆ ਸੀ, ਸਾਡੀ ਜ਼ਮੀਨ ਆਬਾਦ ਕਰ ਦਿਓ, ਸਾਡੀਆਂ ਜ਼ਮੀਨਾਂ ਆਬਾਦ ਕਰ ਦਿਓ, ਰਾਜਾ ਮੰਗ ਕੇ ਲੈ ਕੇ ਆਇਆ ਸਰਦਾਰ। ਅਮਰਿੰਦਰ ਸਿੰਘ ਨੇ ਉੱਥੋਂ ਵਾਲੇ ਭੁਪਿੰਦਰ ਸਿੰਘ ਰਾਜੇ ਪਟਿਆਲੇ ਵਾਲੇ ਨੇ ਬੜੇ ਬੰਦੇ ਭੇਜੇ, 100 ਟੱਬਰ ਘੱਲਿਆ ਸੀ, ਹੁਣ ਤੇ ਉੱਥੇ ਲੱਖਾਂ ਹੀ ਬਣ ਗਿਆ। ਤੇ ਕਹਿੰਦੇ ਮਿਹਨਤੀ ਲੋਕ ਨੇ, ਕੰਮੇ ਬਹੁਤ ਨੇ, ਇਹ ਕੰਮ ਕਰਨਗੇ ਤੇ ਤਰੱਕੀਆਂ ਹੋਣਗੀਆਂ। ਸੋ ਇਹ ਗੁਰੂ ਨਾਨਕ ਦੀ ਕਿਰਪਾ ਹੈ ਸਾਡੇ ਤੇ। ਕਿਸੇ ਦਾ ਬਾਬਾ ਏਦਾਂ ਹੱਥ ਕਰਨ ਵਾਲਾ ਹੀ ਸੀ, ਕਿਸੇ ਦਾ ਬਾਬਾ ਕਿਵੇਂ, ਕਿਸੇ ਦਾ ਬਾਬਾ ਕਿਵੇਂ, ਪਰ ਸਾਡੇ ਬਾਬੇ ਨੇ ਹਲ ਵਾਹ ਕੇ ਸਾਨੂੰ ਕੰਮ ਕਰਨਾ ਵੀ ਸਿਖਾਇਆ, ਖੇਤੀਆਂ ਸਿਖਾਈਆਂ, ਕਿਰਤ ਕਰੋ ਪਹਿਲੇ ਨੰਬਰ ਤੇ ਰੱਖਿਆ, ਨਾਮ ਜਪੋ ਦੂਜੇ ਨੰਬਰ ਤੇ ਰੱਖਿਆ, ਤੇ ਵੰਡ ਛਕੋ ਤੀਜੇ ਨੰਬਰ ਤੇ ਰੱਖਿਆ। ਸਵਾਓ ਸਾਰੀਆਂ ਸੰਗਤਾਂ ਗੱਜ ਕੇ, ਰਲ ਮਿਲ ਕੇ ਲਾਹਾ ਲਈਏ, ਕੱਲ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰੀ। ਰਾਮਕਲੀ ਮਹੱਲਾ ਤੀਜਾ, ਨਾਮ ਦੇ ਓੰਕਾਰ ਸਤਿਗੁਰ ਪ੍ਰਸਾਦ। ਜਿਨ੍ਹਾਂ ਮੱਥਾ ਨਹੀਂ ਟੇਕਿਆ ਮੱਥਾ ਟੇਕ ਲਓ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕਿਆ, ਭਾਈ ਪਿੱਛੇ ਬਹਿ ਗਏ, ਸੋ ਆ ਕੇ ਅੱਗੇ ਮੱਥਾ ਟੇਕ ਲਓ।
ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ
ਸਾਹਿਬ ਜੀ ਧੰਨ ਹੈ, ਭੈਣਾ ਫੜੋ
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ। ਭੈਣਾ ਬੋਲੋ, ਗੁਰੂ ਅੰਗਦ ਸਾਹਿਬ ਜੀ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ। ਅਰਜਨ ਸਾਹਿਬ ਜੀ ਧੰਨ ਹੈ। ਗੱਜ ਕੇ ਪੜੋ ਗੱਜ ਕੇ। ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ ਧੰਨ ਹੈ। ਕ੍ਰਿਸ਼ਨ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ। ਗੱਜ ਕੇ ਭੈਣਾਂ ਪੜੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ। ਗੁਰੂ ਗ੍ਰੰਥ ਸਾਹਿਬ ਜੀ ਤੇਰਾ ਪੰਥ ਖਾਲਸਾ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਗੱਜ ਕੇ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਗੱਜ ਕੇ ਵਾਹਿਗੁਰੂ 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 ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰੇ ਲੱਗਣਗੇ ਬੋਲ ਪਿਆਰਿਆ ਤੇਰੇ ਪਿਆਰੇ
ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ ਆਪਣੇ ਔਗਣ ਬੋਲ ਕਿਸੇ ਦੇ ਬੋਲੀ ਨਾ
ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ
ਨਾ ਗੱਜ ਕੇ ਆਪਣੇ ਔਗਣ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਚੰਗੇ वाचे धर्म हदूर जिनी नाम ते आया गए मसकत काल वाहेगुरु जी का खालसा वाहेगुरु जी की फतेह फतेह वाहेगुरु जी का खालसा वाहेगुरु जी की फतेह फतेह ओ ठाकुर तुम पहे अरदास कियो पिंड सब तेरी तुम मात पिता हम बारक तेरे तुमरी कृपा मैं कोई न जाने तुमरा अंत उचे ते ऊचा सगल समगरी तुमरे सूत्र तारी तुम ते हो सो तुमरी गात मित तुम ही जानी नानक दास सदा तुद आगे अरदास मारी जियो पिंड सब तेरा कहो नानक सब तेरी वड्याई कोई नाओ न जाने मेरा वाहे गुरु
अरदास ओवंकार श्री वाहेगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कह गुरु नानक ले ते आए फिर अंगद गुर ते अमरदास रामदास हुई सहाय अर्जन हर गोबिंद नूं सिमराओ श्री हर राय श्री हर कृष्ण ध्याईए जिस डिठे सब दुख जाए तेग बहादुर सिमरिया करनाउने दयावै धाए सब थाई होए सहाय दसवें पातशाह श्री गुरु गोबिंद सिंह साहब जी सब थाई होए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान रखे बोलो जी पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड के छकिया देख चलाई ते गवाही देखण डिट कीता तना प्यारियां सचारियां दी कमाई दा ध्यान रखे खालसा जी बोलो जी जिन्हां सिंघां सिंघणियां ने धर्म हेत शिश दित्ते बन बन कटाए खोपरियां लोहाइयां चरखियां ते चढ़े आरिया नल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संसवासां नाल निवाही तिन्हां दी कमाई दा ध्यान रखे खालसा जी बोलो जी पंजां तख्तां सरबत गुरुद्वारियां दा ध्यान रखे बोलो जी प्रथमे सरबत खालसा जी की अरदास है जी सरबत खालसा जी को वाहेगुरु 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 चिते आवे चिते आवन का सदका सर्व सुख होवे जहां जहां खालसा जी साहिब तहां तहां रचिया रियाई दे तिग फतेह बिरद की पैज पंथ की जीत श्री साहब जी सहाय खालसा जी के बोल बाले बोलो जी सिखां नूं सिखी दान केस दान रह दान विवेक दान विसाह दान भरोसा दान दाना सरदान नाम दान श्री अमृतसर जी दे इशनान चौंकियां झंडे बुंगे जुगो जुग अटल धर्म का जयकार खालसा जी बोलो जी सिखां दा मन नीवा मत उच्ची मत दा राखा पवाहे गुरु हे अकाल पुरख अपने पंथ दे सदा सहाय दतार जीओ श्री ननकाणा साहिब और गुरुद्वारियां गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो जी हिनमाणियां दे माण नेताणियां दे ताण ने ओटियां दी ओट सचे पिता वाहिगुरु जी आप जी दे हजूर अरदास बिनती सतगुरु जी आप जी ने कृपा कीती पिंड केसगढ़ इलाका निवासी संगतां नूं तीन दिन दा गुरु मान्यो ग्रंथ चेतना समागम बख्शिया आप जी दी कृपा सदका अज पहले दिन दे दीवान सजाए सजे दीवाना विच आप जी दे जथियां ने हरी जस कीर्तन कीता गुरमत दियां विचारां हुईयां सतगुरु जी बाणी पढ़दियां कीर्तन करदियां अनेकां प्रकार दियां गलतियां हो जांदियां अपने बच्चे समझ के माफ करना अगे तों शुद्ध ते स्पष्ट गुरबाणी पढ़न दा कीर्तन करन दा बल बख्शना सतगुरु जी संगतां दियां हाजरियां दर प्रवान करदियां तिलफुल भेटा प्रवान करनी ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ, ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ, ਦੇਸ਼ ਵਿੱਚ ਪਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਣੀਆਂ, ਸਤਿਗੁਰੂ ਜੀ ਸਾਨੂੰ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ, ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ, ਸਾਰੇ ਹੀ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਕਰਨੀ, ਸਤਿਗੁਰੂ ਜੀ ਕਿਰਪਾ ਕਰਨੀ, ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ, ਮਨ ਦਾ ਟਿਕਾਅ ਬਖਸ਼ਣਾ, ਮਨ ਦੀ ਸ਼ਾਂਤੀ ਬਖਸ਼ਣੀ, ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ, ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਜਥੇ ਨੂੰ ਪ੍ਰੇਮਾ ਭਗਤੀ ਬਖਸ਼ਣੀ, ਆਪਣੇ ਦਰ ਘਰ ਦਾ ਪਿਆਰ ਬਖਸ਼ਣਾ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ। ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੱਜ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਕਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਜੀ, ਸਲੋਕ ਮਹਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ। ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ। ਨਾਨਕ ਹਉ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਭਾਏ। ਮਹਲਾ ਤੀਜਾ। ਬਿਨ ਸ਼ਬਦੈ ਸ਼ੁੱਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਪਿਰ ਕੀ ਸਾਰ ਨਾ ਜਾਣਈ ਦੂਜੇ ਪਾਏ ਪਿਆਰ। ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ। ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹੋ ਕੁਰਬੈਣੀ ਜਿੰਨਾ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਜੋ ਜਪਦੇ ਹਰ ਹਰ ਦਿਨ ਸੁਰਾਤ ਤਿੰਨੋਂ ਕੁਰਬੈਣੀ ਜਿੰਨਾ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।